10 ਸਾਲਾਂ ਲਈ ਕਿ ਵੀ ਚਲੋ 10 ਸਾਲਾਂ ਬਾਅਦ ਤਾਂ ਫਿਊਚਰ ਵਧੀਆ ਹੋ ਜਾਏਗਾ ਨਾ, ਤੇ ਜਦੋਂ 10 ਸਾਲ ਬਾਅਦ ਫਿਊਚਰ ਵਧੀਆ ਹੋ ਜਾਏਗਾ ਯੂ ਵਿਲ ਫੋਰਗੇਟ ਹਾਊ ਇਟ ਫੀਲਸ ਟੂ ਬੀ ਹੈਪੀ, ਕਿਉਂਕਿ 10 ਸਾਲਾਂ ਤੋਂ ਵੈਸੇ ਨਹੀਂ ਹੈਪੀਨੈਸ ਫੀਲ ਕੀਤੀ। ਜੇ 10 ਸਾਲਾਂ ਬਾਅਦ ਕੁਝ ਹੋ ਵੀ ਆ ਵੀ ਗਿਆ ਕੋਈ ਵਧੀਆ ਚੀਜ਼ ਸੀ ਜੋ ਠੀਕ ਹੈ ਨਾ, ਕੀ ਫਰਕ ਪੈਂਦਾ, ਤੇ ਉਹ ਵੀ ਸਹੀ ਨਹੀਂ ਹੈ। ਜਦੋਂ ਗੋਲ ਮਿਲੇਗਾ ਅਚੀਵ ਹੋ ਜਾਏਗਾ ਫਿਰ ਵੀ ਉਹ ਹੈਪੀਨੈਸ ਨਹੀਂ ਆਉਣੀ, ਕਿਉਂਕਿ ਆਦਤ ਹੀ ਨਹੀਂ ਸੀ ਪ੍ਰੈਜੈਂਟ ਹੈਪੀ ਰਹਿਣ ਦੀ। ਸੋ ਇਸ ਲਈ ਪ੍ਰੈਜੈਂਟ ਦੇ ਵਿੱਚ ਵੀ ਹੈਪੀ ਰਹਿਣਾ ਜ਼ਰੂਰੀ ਹੈ, ਖੁਸ਼ ਰਹਿਣਾ ਜ਼ਰੂਰੀ ਹੈ। ਉਹਦਾ ਰੀਜ਼ਨ ਇਹ ਹੈ ਕਿ ਜੇ ਤੁਸੀਂ ਖੁਸ਼ ਰਹਿੰਦੇ ਹੋ ਯੂ ਵਿਲ ਸਪੋਟ ਮੋਰ ਓਪਰਚੁਨਿਟੀਜ਼। ਜਿਹੜਾ ਬੰਦਾ ਪ੍ਰੈਜੈਂਟ ਹੈਪੀ ਨਹੀਂ ਹੋਏਗਾ ਓਪਰਚੁਨਿਟੀ ਉਹਦੇ ਕੋਲੋਂ ਨਿਕਲ ਜਾਏਗੀ, ਉਹਦਾ ਧਿਆਨ ਤਾਂ ਸੋਚ ਦੇ ਵਿੱਚ ਹੈ, ਓਪਰਚੁਨਿਟੀਜ਼ ਨੂੰ ਦੇਖਣ ਵੱਲ ਤਾਂ ਧਿਆਨ ਹੀ ਨਹੀਂ ਹੈ। ਜੋਏ ਦੇ ਵਿੱਚ ਹੀ, ਇੰਜੋਇਮੈਂਟ ਦੇ ਵਿੱਚ ਹੀ, ਹੈਪੀਨੈਸ ਦੇ ਵਿੱਚ ਜਿਹੜੀ ਹੈਗੀ ਹੈ ਓਪਰਚੁਨਿਟੀ ਸਪੋਟ ਕੀਤੀਆਂ ਜਾਂਦੀਆਂ। ਸੋ ਜੇ ਤੁਸੀਂ ਅੱਜ ਪ੍ਰੈਜੈਂਟ ਠੀਕ ਹੋਏਗਾ ਤਾਂ ਉਹੀ ਫਿਊਲ ਬਣਨਾ ਫਿਊਚਰ ਦਾ। ਫਿਊਚਰ ਨੂੰ ਬਿਲਡ ਕਰਨ ਵਾਸਤੇ ਪ੍ਰੈਜੈਂਟ ਚ ਫਿਊਲ ਚਾਹੀਦਾ ਹੈ, ਔਰ ਪ੍ਰੈਜੈਂਟ ਫਿਊਲ ਆਏਗਾ ਹੈਪੀਨੈਸ ਦੇ ਨਾਲ, ਸਟ੍ਰੈਸ ਦੇ ਨਾਲ ਨਹੀਂ ਆਉਣਾ, ਉਹ ਤਾਂ ਡਰੇਨ ਹੋ ਜਾਣੀ ਐਨਰਜੀ। ਇਸ ਕਰਕੇ ਉਹ ਜ਼ਰੂਰੀ ਹੈ। ਮੋਟੀਵੇਸ਼ਨ ਵੀ ਫੁਲਫਿਲਮੈਂਟ ਤੋਂ ਆਉਣੀ ਹੈ, ਫਿਊਚਰ ਦੀ ਜਿਹੜੀ ਮੋਟੀਵੇਸ਼ਨ ਹੈ, ਬੰਦਾ ਕਰੰਟਲੀ ਫੁਲਫਿਲਡ ਹੋਏਗਾ ਤੇ ਮੋਟੀਵੇਸ਼ਨ ਆਏਗੀ। ਪ੍ਰੋਬਲਮ ਕੀ ਹੈ, ਜ਼ਿਆਦਾਤਰ ਦੁਨੀਆਂ ਚ ਕੋਈ ਵੀ, ਮੇਰੇ ਖਿਆਲ ਨਾਲ ਕੋਈ ਵੀ ਇਨਸਾਨ ਲੇਜ਼ੀ ਨਹੀਂ ਹੈਗਾ, ਅਨਫੁਲਫਿਲਡ ਹੈਗਾ, ਲੇਜ਼ੀ ਕੋਈ ਨਹੀਂ ਹੈ, ਕਿਉਂਕਿ ਅਨਫੁਲਫਿਲਡ ਹੈ ਉਹ ਐਕਸ਼ਨ ਹੀ ਨਹੀਂ ਲੈਂਦਾ ਬੰਦਾ, ਕਹਿੰਦਾ ਚੱਲ ਛੱਡੋ ਯਾਰ। ਲੇਜ਼ੀ ਕੋਈ ਨਹੀਂ ਹੈ, ਕਿਉਂਕਿ ਜਦੋਂ ਕੋਈ ਕੰਮ ਆ ਗਿਆ ਕਰਨ ਵਾਲਾ ਬੰਦੇ ਦਾ ਉਸ ਵਿਸ਼ਵਾਸ ਆ ਗਿਆ ਕਿ ਇਸ ਕੰਮ ਨੂੰ ਕਰਨ ਨਾਲ ਇਹ ਚੀਜ਼ ਨੂੰ ਮਿਲ ਸਕਦੀ ਹੈ, ਉਹ ਕੋਈ ਲੇਜ਼ੀ ਨਹੀਂ ਹੁੰਦਾ ਉਸ ਪੁਆਇੰਟ ਤੇ, ਹਰ ਬੰਦਾ ਦੌੜਦਾ ਉਸ ਪੁਆਇੰਟ ਤੇ। ਸੋ ਜਸਟ ਛੋਟੀਆਂ ਛੋਟੀਆਂ ਚੀਜ਼ਾਂ ਇੱਦਾਂ ਦੀਆਂ ਬੜੀਆਂ, ਜਿੱਦਾਂ ਮੈਂ ਕਹਿੰਦਾ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ, ਮੈਂ ਜਸਟ ਬੇਸਿਕ ਚੀਜ਼ਾਂ ਦੀ ਗੱਲ ਕਰ ਰਿਹਾ। ਇੱਕ ਹੋਰ ਸਿੰਪਲ ਜਿਹੀ ਚੀਜ਼ ਦੱਸ ਦਿੰਦਾ ਕਿ ਐਟ ਦਾ ਸੇਮ ਐਟ ਅ ਟਾਈਮ ਡਜ਼ਨਟ ਮੈਟਰ ਤੁਸੀਂ ਕਿਸ ਏਜ ਹੋ, ਯੂ ਸ਼ੁਡ ਬੀ ਅ ਸਟੂਡੈਂਟ ਐਂਡ ਟੀਚਰ ਐਟ ਦਾ ਸੇਮ ਟਾਈਮ। ਸਟੂਡੈਂਟ ਐਂਡ ਟੀਚਰ ਸੇਮ ਟਾਈਮ ਤੇ ਤੁਹਾਡਾ ਹੋਣਾ ਬਣਦਾ। ਐਨੀ ਕਿ ਮੈਂ ਸਟੂਡੈਂਟ ਹਾਂ, ਮੈਂ ਸਿਰਫ ਸਿੱਖ ਰਿਹਾ, ਯਾਨੀ ਨਹੀਂ ਮੈਂ ਤਾਂ ਟੀਚਰ ਹਾਂ, ਮੈਂ ਸਿਰਫ ਸਿਖਾ ਰਿਹਾ, ਮੈਨੂੰ ਸਿੱਖਣ ਦੀ ਲੋੜ ਥੋੜਾ ਹੈ ਕਿ ਮੈਂ ਤਾਂ ਟੀਚਰ ਹਾਂ। ਦ ਸਮਾਰਟੈਸਟ ਪੀਪਲ ਇਨ ਦਾ ਵਰਲਡ ਦੇ ਆਰ ਨੈਵਰ ਜਸਟ ਸਟੂਡੈਂਟ ਔਰ ਨੈਵਰ ਜਸਟ ਟੀਚਰ, ਦੇ ਆਰ ਬੋਥ, ਦੋਨੋਂ ਚੀਜ਼ਾਂ ਜ਼ਰੂਰੀ ਹੈ। ਕਿਉਂਕਿ ਜਦੋਂ ਤੁਸੀਂ ਟੀਚ ਕਰਦੇ ਹੋ ਤੇ ਜੋ ਵੀ ਤੁਹਾਡੀ ਲਾਈਫ ਦੀਆਂ ਪ੍ਰੋਬਲਮ ਪੇਨ ਜੇ ਉਹ ਹੋਣਗੀਆਂ ਉਹ ਪਾਵਰ ਬਣ ਜਾਂਦੀ ਹੈ ਜਦੋਂ ਤੁਸੀਂ ਟੀਚ ਕਰਦੇ ਹੋ ਉਸ ਚੀਜ਼ ਨੂੰ। ਜਦੋਂ ਤੁਸੀਂ ਟੀਚ ਕਰਦੇ ਹੋ ਤੇ ਤੁਹਾਨੂੰ ਰੀਅਲੀ ਚ ਪਤਾ ਲੱਗਦਾ ਕਿ ਤੁਹਾਨੂੰ ਖੁਦ ਨੂੰ ਕਿੰਨਾ ਪਤਾ ਹੈ। ਜਦੋਂ ਬੰਦਾ ਟੀਚ ਕਰ ਰਿਹਾ ਹੁੰਦਾ ਨਾ, ਕੋਈ ਵੀ ਬੰਦਾ ਕਿਸੇ ਵੀ ਟੋਪਿਕ ਤੇ, ਕਿਸੇ ਵੀ ਪਰਸਨ ਨੂੰ, ਕਿਸੇ ਵੀ ਸਿਚੁਏਸ਼ਨ, ਉਹ ਬੰਦਾ ਡਿਸਕਵਰ ਆਪਣੇ ਬਾਰੇ ਚ ਕਰ ਰਿਹਾ, ਸਿਖਾ ਦੂਸਰਿਆਂ ਨੂੰ ਰਿਹਾ, ਲੇਕਿਨ ਖੁਦ ਨੂੰ ਡਿਸਕਵਰ ਕਰ ਲੈਂਦਾ ਕਿ ਮੈਨੂੰ ਖੁਦ ਨੂੰ ਕਿੰਨਾ ਪਤਾ ਔਰ ਕਿੰਨਾ ਨਹੀਂ ਪਤਾ। ਤੇ ਜਦੋਂ ਤੁਸੀਂ ਸਿੱਖਦੇ ਹੋ, ਉਹ ਸਿੱਖਣ ਵਾਲਾ ਬੰਦਾ ਕੀ ਹੋਏਗਾ ਕਿ ਜਿਹੜਾ ਕੰਮ ਤੁਸੀਂ 10 ਸਾਲਾਂ ਚ ਕਰਨਾ ਸੀ ਉਹ ਸ਼ਾਇਦ ਮਹੀਨੇ ਚ ਵੀ ਕਰ ਸਕਦੇ, ਉਹ ਕੁਝ ਮਹੀਨਿਆਂ ਚ ਕੰਮ ਹੋ ਜਾਏਗਾ। ਸਿੱਖਣ ਵਾਲੇ ਬੰਦੇ ਨੇ ਜਿਹਨੇ ਨਹੀਂ ਸਿੱਖਿਆ ਉਹਨੂੰ ਸ਼ਾਇਦ 10 ਸਾਲ ਲੱਗ ਜਾਣਗੇ। ਜਿਹੜਾ ਬੰਦਾ ਸਿੱਖ ਰਿਹਾ ਉਹ ਅਡੋਪਟ ਕਰਦਾ ਰਹੇਗਾ, ਅਡੈਪਟ ਕਰੇਗਾ ਆਪਣੀ ਸਾਰੀ ਚੀਜ਼ਾਂ ਨੂੰ, ਹੰਬਲ ਰਹੇਗਾ, ਰੈਲੀਵੈਂਟ ਰਹੇਗਾ। ਤੇ ਇਹ ਦੋਨੋਂ ਚੀਜ਼ਾਂ ਜਦੋਂ ਸਟੂਡੈਂਟ ਔਰ ਟੀਚਰ ਤੁਸੀਂ ਸੇਮ ਟਾਈਮ ਤੇ ਐਕਟ ਰਿਐਕਟ ਕਰਦੇ ਹੋ, ਉਦੋਂ ਲਾਈਫ ਜਿਹੜੀ ਹੁੰਦੀ ਹੈ ਐਕਸਲਰੇਟ ਜਿਹੜੀ ਹੈ ਕਰਨਾ ਸ਼ੁਰੂ ਕਰਦੀ ਹੈ। ਐਂਡ ਦਿਸ ਇਜ਼ ਹਾਊ ਦ ਲੈਜੈਂਡਸ ਆਰ ਮੇਡ ਇਨ ਲਾਈਫ, ਬੀਇੰਗ ਅ ਸਟੂਡੈਂਟ ਐਂਡ ਬੀਇੰਗ ਅ ਟੀਚਰ। ਹੋਰ ਬੇਸਿਕ ਚੀਜ਼, ਜਦੋਂ ਵੀ ਕੋਈ ਵੀ ਚੀਜ਼ ਤੁਸੀਂ ਕਿਸੇ ਵੀ ਸਿਚੁਏਸ਼ਨ ਚੋ, ਮੀਟਿੰਗ ਚੋ, ਘਰ ਚੋ, ਕਦੀ ਕਿਸੇ ਨੂੰ ਮਿਲਿਓ, ਜਦੋਂ ਵੀ ਕੋਈ ਵੀ ਚੀਜ਼ ਤੁਸੀਂ ਛੱਡਣੀ ਹੈ ਨਾ, ਉਹਨੂੰ ਬੈਟਰ ਕਰਕੇ ਛੱਡਣਾ, ਵਰਸ ਕਰਕੇ ਨਹੀਂ। ਕੋਈ ਵੀ ਚੀਜ਼ ਕਿਉਂ ਨਾ ਹੈ, ਲੀਵ ਐਵਰੀਥਿੰਗ ਬੈਟਰ ਦੈਨ ਵਟ ਹਾਊ ਯੂ ਫਾਊਂਡ ਇਟ। ਕੋਈ ਵੀ ਚੀਜ਼ ਕਿਉਂ ਨਾ ਹੋਏ, ਛੋਟੀਆਂ ਛੋਟੀਆਂ ਚੀਜ਼ਾਂ, ਲੇਕਿਨ ਮੈਂ ਕਹਿ ਰਿਹਾ ਇਸ ਚੀਜ਼ ਦਾ ਬੜਾ ਮੇਜਰ ਰੋਲ ਹੁੰਦਾ। ਜੇ ਤੁਸੀਂ ਗਰੋਸਰੀ ਸਟੋਰ ਤੇ ਕੈਸ਼ੀਅਰ ਕੋਲ ਕੈਸ਼ ਵੀ ਕਰ ਰਹੇ ਹੋ ਆਪਣੀ ਗਰੋਸਰੀ, ਮੇਕ ਦਾ ਪਰਸਨ ਫੀਲ ਇਵਨ ਬੈਟਰ ਵੈਨ ਯੂ ਲੈਫਟ, ਇਵਨ ਇਫ ਇਜ਼ ਅ ਕੈਸ਼ੀਅਰ ਐਟ ਦਾ ਗਰੋਸਰੀ ਸਟੋਰ। ਛੋਟਾ ਜਿਹਾ ਮੂਵਮੈਂਟ ਹੈ, 2 ਮਿੰਟ ਦਾ ਸ਼ਾਇਦ, ਬਿਲੀਵ ਇਟ ਬੈਟਰ। ਮੀਟਿੰਗ ਹੈ, ਮੀਟਿੰਗ ਚ ਜਾ ਰਹੇ ਹੋ, ਭਾਵੇਂ ਤੁਸੀਂ ਜੁਆਇਨ ਕੀਤਾ ਬੜਾ ਸਾਇਲੈਂਟਲੀ, ਚੁੱਪਚਾਪ ਆ ਕੇ ਤੁਸੀਂ ਬੈਠੇ ਸੀਗੇ, ਹਨਾ, ਲੇਕਿਨ ਲੀਵ ਇਟ ਬੈਟਰ, ਸ਼ਿਫਟ ਦ ਇੰਟਾਇਰ ਐਨਰਜੀ ਆਫ ਦਾ ਮੀਟਿੰਗ, ਲੀਵ ਇਟ ਬੈਟਰ, ਕਿਉਂਕਿ ਬੜੀ ਸਾਇਲੈਂਟ ਮੀਟਿੰਗ ਚੱਲ ਰਹੀ ਸੀਗੀ, ਹਨਾ। ਹੋ ਸਕਦਾ ਹੈ ਤੁਹਾਡੀ ਜਿਹੜੀ ਫਰੈਂਡਸ਼ਿਪ ਹੈ ਉਹ ਫੇਡ ਹੋ ਰਹੀ ਹੈ ਹੌਲੀ ਹੌਲੀ ਕਰਕੇ, ਕਿਉਂਕਿ ਤੁਸੀਂ ਲਾਈਫ ਚ ਬਿਜ਼ੀ ਬੜੇ ਹੋ। ਡੋਂਟ ਲੀਵ ਥਿੰਗਸ, ਜਿੱਦਾਂ ਮਿਲੇ ਸੀਗੇ ਪਹਿਲੀ ਵਾਰ ਫਰੈਂਡਸ ਨੂੰ, ਉਸ ਤੋਂ ਬੈਟਰ ਕਰਨਾ, ਬੈਟਰ ਹੀ ਹੋਣਾ ਚਾਹੀਦਾ, ਪਿੱਛੇ ਨੂੰ ਨਹੀਂ ਜਾਣਾ, ਮੇਕ ਇਟ ਬੈਟਰ। ਕਿਹੜੀ ਵੀ ਜਗ੍ਹਾ ਤੋਂ ਤੁਸੀਂ ਜਾ ਰਹੇ ਹੋ, ਲੀਵ ਕਰ ਰਹੇ ਹੋ, ਮੇਕ ਇਟ ਬੈਟਰ, ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ, ਬੜੀਆਂ ਬੇਸਿਕ ਚੀਜ਼ਾਂ, ਕਿਉਂਕਿ ਕਿਸੇ ਵੀ ਚੀਜ਼ ਨੂੰ ਅਪਲਿਫਟ ਕਰਨਾ ਜਿਹੜਾ ਵੈਸੇ ਹੀ ਫ੍ਰੀ ਹੈਗਾ, ਇਹਦੇ ਚ ਕਿਹੜੇ ਪੈਸੇ ਲੱਗਦੇ ਹੈ, ਇਹਦੇ ਚ ਕਿਹੜੀ ਕੋਸਟ ਲੱਗਣੀ ਹੈ, ਇਹਦੇ ਸਿਰਫ ਲੱਗਣੀ ਹੈ ਇੰਟੈਂਸ਼ਨ ਔਰ ਮਾਇੰਡ ਸੈਟ ਯੂਜ਼ ਹੋਣਾ, ਔਰ ਉਹਨੂੰ ਇੰਪਰੂਵ ਕਰਨ ਦੀ ਐਕਸਰਸਾਈਜ਼ ਹੈ ਬੇਸਿਕਲੀ। ਇਹ ਸਾਰੀਆਂ ਚੀਜ਼ਾਂ ਕੀ ਹੈ ਬੇਸਿਕਲੀ, ਜਿੱਦਾਂ ਤੁਸੀਂ ਜਿਮ ਚ ਜਾਂਦੇ ਹੋ, ਐਕਸਰਸਾਈਜ਼ ਕਰਦੇ ਹੋ, ਬਾਡੀ ਦੇ ਮਸਲਸ ਬਿਲਡ ਹੋਣ ਜਾਂਦੇ ਆ, ਉਸੇ ਤਰ੍ਹਾਂ ਇਹ ਮੈਂਟਲ ਐਕਸਰਸਾਈਜ਼ ਹੈਗੀਆਂ ਛੋਟੀਆਂ ਛੋਟੀਆਂ। ਤੁਸੀਂ ਕਹੋ ਕਿ ਇਹਨਾਂ ਕੀ ਫਰਕ ਪੈਣਾ, ਉਹ ਤਾਂ 2-4-6 ਮਹੀਨੇ ਬਾਅਦ, ਸਾਲ ਬਾਅਦ ਯੂ ਕੈਨ ਕਮ ਬੈਕ ਐਂਡ ਆਨਸਰ ਕਿ ਕਿੰਨਾ ਫਰਕ ਪਿਆ ਕਿੰਨਾ ਨਹੀਂ। ਮੈਂ ਐਡਵਾਂਸ ਕੀ ਦੱਸਾਂ, ਅਪਲਿਫਟਿੰਗ ਜਿਹੜੀ ਉਹ ਫ੍ਰੀ ਹੈ, ਲੇਕਿਨ ਇਹ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਨਾ ਕੋਸਟ ਐਵਰੀਥਿੰਗ ਇਨ ਲਾਈਫ। ਦੋ ਚੋਇਸਿਸ ਆ, ਜਾਂ ਤਾਂ ਆਪਾਂ ਅਪਲਿਫਟ ਕਰਦੀ ਜਾਂ ਇਗਨੋਰ ਕਰੀਏ। ਗਰੋਸਰੀ ਸਟੋਰ ਤੇ ਕੈਸ਼ੀਅਰ ਆ, ਜਾਂ ਉਹਨੂੰ ਅਪਲਿਫਟ ਕਰਕੇ ਚੱਲ ਜਾਈਏ ਜਾਂ ਇਗਨੋਰ ਕਰ, ਛੱਡ ਯਾਰ ਮੇਰੀ ਗਰੋਸਰੀ ਹੋ ਗਈ, ਮੈਂ ਤਾਂ ਜਾਵਾਂ, ਮੇਰੇ ਕੋਲ ਟਾਈਮ ਨਹੀਂ ਹੈ ਵੇਸਟ ਕਰਨ ਦਾ। ਅਪਲਿਫਟ ਕਰ ਦਾਂਗੇ ਤਾਂ ਸਾਡਾ ਕੁਝ ਗਿਆ ਨਹੀਂ, ਫ੍ਰੀ ਚ ਸੀਗੀ, ਲੇਕਿਨ ਜੇ ਇਗਨੋਰ ਕਰਤਾ ਨਾ, ਦਿਸ ਐਟੀਟਿਊਡ ਵਿਲ ਕੋਸਟ ਐਟ ਸੋ ਮੈਨੀ ਏਰੀਆਜ਼ ਆਫ ਲਾਈਫ। ਪਤਾ ਵੀ ਨਹੀਂ ਲੱਗਣਾ, ਅਕਾਊਂਟ ਵੀ ਨਹੀਂ ਪਤਾ ਲੱਗਣਾ ਕਿ ਬਈ ਕਿੱਥੇ ਇਹਦਾ ਫਰਕ ਪਿਆ ਕਿੱਥੇ ਨਹੀਂ ਪਿਆ। ਸੋ ਲੌਂਗ ਸਟੋਰੀ ਸ਼ਾਰਟ, ਅੱਜ ਲਈ ਕਿ ਪਲੇ ਅ ਲੌਂਗ ਟਰਮ ਗੇਮ, ਹਰ ਬੰਦੇ ਨੇ ਇੱਕ ਲੌਂਗ ਟਰਮ ਗੇਮ ਹੀ ਪਲੇ ਕਰਨੀ ਹੈ 80-90 ਸਾਲ ਤੱਕ। ਇੰਨੀ ਲੰਬੀ ਗੇਮ ਪਲੇ ਕਰਨੀ ਹੈ, ਵਾਈ ਨਾਟ ਲਰਨ ਦ ਰੂਲਸ, ਤਾਂ ਕਿ ਵਿਨ ਕਰਦੇ ਰਹੀਏ ਨਾ 90 ਸਾਲ ਤੱਕ। ਰੂਲ ਨਹੀਂ ਪਤਾ ਹੋਣਗੇ, ਮਿਹਨਤ ਕਰਦੇ ਰਹਾਂਗੇ, ਲੇਕਿਨ ਸ਼ਾਇਦ ਗੇਮ ਲੂਜ ਕਰਦੇ ਜਾਈਏ ਬੜੀਆਂ ਸਾਰੀਆਂ ਹੁੰਦਾ ਵੇ। ਵਨ ਫੋਰ ਆਲ ਲਰਨ ਦ ਰੂਲਸ, ਵੈਲਥ ਦੇ ਕੀ ਰੂਲਸ ਹੈ, ਹੈਲਥ ਦੇ ਕੀ ਰੂਲਸ ਹੈ, ਲਰਨਿੰਗ ਦੇ ਕੀ ਰੂਲਸ ਹੈ, ਇੰਪੈਕਟ ਦੇ ਕੀ ਹੈ, ਮਾਈਂਡ ਸੈਟ ਕਿੱਦਾਂ ਕ੍ਰੀਏਟ ਕਰਨਾ ਹੈ, ਹਾਊ ਟੂ ਲਿਵ ਔਰ ਮੇਕ ਦਾ ਬੈਸਟ ਲਾਈਫ ਆਊਟ ਆਫ ਵਟ ਐਵਰ ਇਜ਼ ਗਿਵਨ ਟੂ ਯੂ ਬਾਏ ਦਾ ਸੋਸਾਇਟੀ। ਜਿੰਨੇ ਸੋਸਾਇਟੀ ਨੇ ਜਿਹੜੀ ਵੀ ਓਪਰਚੁਨਿਟੀ ਤੁਹਾਨੂੰ ਦਿੱਤੀ ਹੈ, ਜੋਬ, ਬਿਜ਼ਨਸ, ਮਨੀ, ਰਿਲੇਸ਼ਨਸ਼ਿਪ, ਹਾਊ ਕੈਨ ਆਈ ਯੂਜ਼ ਇਟ ਟੂ ਦਾ ਬੈਸਟ। ਅਲਟੀਮੇਟਲੀ ਮਨੀ ਅਗੇਨ ਪਲੇਜ਼ ਅ ਮੇਜਰ ਰੋਲ, ਮਨੀ ਇਜ਼ ਵਨ ਆਫ ਕਾਇੰਡ ਆਫ ਅ ਲਿਵਿੰਗ ਥਿੰਗ ਐਜ਼ ਆਫ ਟੂਡੇ, ਉਹਦੇ ਬਿਨਾਂ ਲਾਈਫ ਚੱਲਦੀ ਨਹੀਂ ਹੈ। ਉਹ ਜਿੰਨੀ ਬੈਟਰ ਹੋਏਗੀ, ਉਨਾ ਬੈਟਰ ਜਿਹੜਾ ਇਨਸਾਨ ਸੋਚ ਸਕਦਾ, ਉਨਾ ਬੈਟਰ ਪਰਫਾਰਮ ਕਰ ਸਕਦਾ। ਜੇ ਤੁਹਾਡੇ ਪਿੱਛੇ ਬੈਕਿੰਗ ਹੈ ਮਨੀ ਦੀ, ਔਰ ਮਨੀ ਦੀ ਬੈਕਿੰਗ ਹੈ ਨੀ ਮਿਲੀਅਨ ਬਿਲੀਅਨ ਡਾਲਰ, ਮਨੀ ਬੈਕਿੰਗ ਮਤਲਬ ਕਿ ਤੁਸੀਂ ਉਹਦੇ ਲਈ ਇੱਕ ਤਾਂ ਵਰਕ ਨਹੀਂ ਕਰ ਰਹੇ, ਔਰ ਤੁਹਾਨੂੰ ਪਤਾ ਹੈ ਯੂ ਨੋ ਆਈ ਹੈਵ ਟੇਕਨ ਕੇਅਰ ਆਫ ਇਟ, ਮੇਰਾ ਸਰਵਾਈਵਲ ਜਿਹੜਾ ਉਹ ਕੁਐਸਚਨ ਤੇ ਨਹੀਂ ਆਉਣ ਵਾਲਾ, ਭਾਵੇਂ ਰਿਸੈਸ਼ਨ ਆ ਜਾਏ, ਭਾਵੇਂ ਸਟਾਕ ਮਾਰਕੀਟ ਥੱਲੇ ਜਾ ਰਹੀ ਹੈ, ਰੀਅਲ ਸਟੇਟ ਥੱਲੇ ਜਾ ਰਹੀ ਹੈ, ਕਿਉਂਕਿ ਇੰਨਾ ਪੈਸਾ ਕਮਾ ਕੇ ਵੀ ਜੇ ਮਾਰਕੀਟ 10-20-30 ਅੱਜ 40-45 ਸਾਲ ਦਾ ਕੋਈ ਫਰਕ ਨਾ, ਕਾਫੀ ਪੈਸਾ ਕਮਾ ਚੁੱਕਾ ਪਿਛਲੇ 20 ਸਾਲਾਂ ਦੇ ਵਿੱਚ, ਲੇਕਿਨ ਅੱਜ ਵੀ ਜੇ ਰੀਅਲ ਸਟੇਟ ਥੱਲੇ ਜਾਣ ਤੇ, ਸਟਾਕ ਮਾਰਕੀਟ ਦੇ ਥੱਲੇ ਜਾਣ ਤੇ ਉਸ ਪਰਸਨ ਨੂੰ ਸਟ੍ਰੈਸ ਹੋ ਰਿਹਾ, ਪੇਮੈਂਟ ਦਾ ਹੋ ਰਿਹਾ, ਓਨਲੀ ਵਨ ਥਿੰਗ ਟੂ ਅੰਡਰਸਟੈਂਡ ਕਿ ਯਾਰ ਮੈਂ ਡਿਜ਼ਾਈਨ ਚੇਂਜ ਕਰਨਾ ਪਏਗਾ ਮੈਨੂੰ, ਮੈਂ ਜਿੱਦਾਂ ਆਪਣੇ ਫਾਈਨੈਂਸ ਨੂੰ ਕੀਤਾ, ਕਿਉਂਕਿ ਇਹ ਤਾਂ ਚੀਜ਼ਾਂ ਹੁੰਦੀਆਂ ਰਹਿਣੀਆਂ, ਉੱਪਰ ਥੱਲੇ ਚੀਜ਼ਾਂ ਜਾਂਦੀਆਂ ਰਹਿਣੀਆਂ, ਆਈ ਹੈਵ ਟੂ ਚੇਂਜ ਦਾ ਇੰਟਾਇਰ ਡਿਜ਼ਾਈਨ, ਸੋ ਆਈ ਹੈਵ ਟੂ ਬਿਕਮ ਅ ਡਿਜ਼ਾਈਨਰ, ਆਈ ਹੈਵ ਟੂ ਟੇਕ ਅ ਹੈਲਪ ਫਰੋਮ ਅ ਡਿਜ਼ਾਈਨਰ, ਯਾਰ ਕਿੱਦਾਂ ਡਿਜ਼ਾਈਨ ਕਰੀਏ, ਕਿਉਂਕਿ ਇੱਕ ਵਾਰ ਤਾਂ ਮੈਨੂੰ ਇੱਦਾਂ ਦੀ ਫੀਲਿੰਗ ਐਂਗਜ਼ਾਇਟੀ ਆ ਗਈ, ਮੇਰਾ ਨੁਕਸਾਨ ਹੋ ਰਿਹਾ, ਮੇਰਾ ਲੋਸ ਹੋ ਰਿਹਾ, ਮੇਰੀ ਰੀਅਲ ਸਟੇਟ ਵੈਲਿਊ ਡਾਊਨ ਹੈ, ਸਟਾਕ ਵੈਲਿਊ ਡਾਊਨ ਹੈ, RRSP ਡਾਊਨ ਹੈ, TSS ਹੈ, ਹਾਊ ਕੈਨ ਆਈ ਮੇਕ ਇਟ ਬੈਟਰ। ਇਹ ਚੀਜ਼ ਤੁਸੀਂ ਅੰਡਰਸਟੈਂਡ ਹਰ ਬੰਦਾ ਕਰ ਸਕਦਾ, ਐਂਡ ਆਮ ਸ਼ੋਰ ਹਰ ਬੰਦੇ ਸਰਕਲ ਚ ਕੋਈ ਨਾ ਕੋਈ ਐਡਵਾਈਜ਼ਰ ਹੋਏਗਾ, ਫਾਈਨੈਂਸ਼ੀਅਲ ਐਡਵਾਈਜ਼ਰ ਹੋ ਸਕਦੇ ਨੇ, ਬ੍ਰੋਕਰ ਹੋ ਸਕਦੇ ਨੇ, ਜਾਂ ਜੋ ਵੀ ਕੋਈ ਪਰਸਨ ਹੋ ਸਕਦਾ, ਕੋਈ ਕੁਲੀਗ ਹੋ ਸਕਦਾ, ਹੂ ਇਜ਼ ਡੂਇੰਗ ਰੀਅਲੀ ਰੀਅਲੀ ਵੈਲ, ਉਹ ਕਹਿੰਦਾ ਕਿ ਯਾਰ ਮੈਨੂੰ ਤਾਂ ਫਰਕ ਨੀ ਪੈਂਦਾ ਇਸ ਚੀਜ਼ਾਂ ਚ, ਮੈਂ ਜਿੱਦਾਂ ਡਿਜ਼ਾਈਨ ਕੀਤੀਆਂ ਹੋਈਆਂ ਚੀਜ਼ਾਂ, ਉਸ ਬੰਦੇ ਕੋਲੋਂ ਸਿੱਖ ਲਓ, ਪ੍ਰੋਫੈਸ਼ਨਲ ਕੋਲੋਂ ਸਿੱਖਣਾ, ਉਹ ਪ੍ਰੋਫੈਸ਼ਨਲ ਕੋਲੋਂ ਸਿੱਖ ਸਕਦੇ, ਪ੍ਰੋਵਾਈਡਿਡ ਦਾ ਪ੍ਰੋਫੈਸ਼ਨਲ ਨੋ ਵਟ ਹੀ ਔਰ ਸ਼ੀ ਇਜ਼ ਟਾਕਿੰਗ ਅਬਾਊਟ, ਲੇਕਿਨ ਸਿੱਖੋ ਜ਼ਰੂਰ, ਔਰ ਜਿੱਦਾਂ ਮੈਂ ਕਿਹਾ ਜਾਂ ਸਿੱਖੋ ਤੇ ਜਾਂ ਸਿਖਾਉਣਾ ਸ਼ੁਰੂ ਕਰ ਦੋ। ਹੁਣ ਜਦੋਂ ਤੁਸੀਂ ਕਿਸੇ ਨੂੰ ਸਿਖਾਓਗੇ, ਲੈਸੇ ਇੱਕ ਐਗਜ਼ਾਮਪਲ, ਇੱਕ ਬੰਦਾ ਕਹਿੰਦਾ ਅੱਛਾ ਚਲੋ ਮੈਂ ਸਿਖਾਈ ਦੇਣਾ ਕਿਸੇ ਨੂੰ ਰੀਅਲ ਸਟੇਟ ਕਿੱਦਾਂ ਕਰੀਦਾ, ਸਟਾਕ ਮਾਰਕੀਟ ਕਿੱਦਾਂ ਕਰੀਦੀ ਹੈ, ਲੇਕਿਨ ਜਦੋਂ ਸਿਖਾਉਣ ਲੱਗੇਗਾ ਉਹਨੂੰ ਅੰਦਰੋਂ ਫੀਲਿੰਗ ਆਏਗੀ ਯਾਰ ਮੇਰਾ ਤਾਂ ਖੁਦ ਦਾ ਨੁਕਸਾਨ ਹੋਇਆ ਹੋਇਆ, ਯਾਰ ਮੈਂ ਸਿਖਾ ਰਿਹਾ, ਮੈਨੂੰ ਤਾਂ ਸਿੱਖਣ ਦੀ ਲੋੜ ਹੈ ਐਕਚੁਅਲੀ। ਦੇਖੋ ਸਿਖਾਉਂਦੇ ਸਿਖਾਉਂਦੇ ਖੁਦ ਨੂੰ ਸਿੱਖਣਾ ਸ਼ੁਰੂ ਹੋ ਜਾਏਗਾ ਕਿ ਯਾਰ ਮੈਂ ਤਾਂ ਖੁਦ ਨਹੀਂ ਉੱਥੇ ਸਟੈਂਡ ਕਰਦਾ ਸਿਖਾਉਣ ਲਈ, ਕਿਉਂ ਨਹੀਂ ਸਿਖਾ ਰਿਹਾ ਮੈਂ, ਕਿਉਂਕਿ ਪਤਾ ਕੀ, ਪਤਾ ਹੀ ਨਹੀਂ ਸੀਗਾ, ਪਤਾ ਹੀ ਨਹੀਂ ਹੈਗਾ ਕਿ ਇਹਨੂੰ ਕਰੀਦਾ ਕਿੱਦਾਂ, ਇਟ ਇਜ਼ ਆਲਵੇਜ਼ ਟਾਈਮ ਟੂ ਲਰਨ ਫਸਟ। ਹੁਣ ਇਹ ਪਰਸਨ ਇੱਥੋਂ ਚੇਂਜ ਆਣੀ ਸ਼ੁਰੂ ਹੋਏਗੀ, ਜਦੋਂ ਸੈਲਫ ਇਵੈਲੂਏਸ਼ਨ ਹੋਏਗੀ ਕਿ ਇਸ ਚੀਜ਼ਾਂ ਦੀ ਮੈਨੂੰ ਬੋਦਰੇਸ਼ਨ ਕਿਉਂ ਹੋਈ, 20 ਸਾਲ ਕੰਮ ਕਰਕੇ ਵੀ ਆਪਣੀ ਮਨੀ ਨੂੰ ਮੈਨੇਜ ਕਰਕੇ, ਰੀਅਲ ਸਟੇਟ, ਸਟਾਕਸ ਵਗੈਰਾ ਸਾਰੇ ਬਾਏ ਕਰਕੇ ਵੀ ਸਟ੍ਰੈਸ ਕਿਉਂ ਹੈਗਾ, ਮੈਂ ਰੋਂਗ ਇਨਫੋਰਮੇਸ਼ਨ ਤੇ ਓਪਰੇਟ ਕੀਤਾ ਸੀਗਾ, ਕਿਆ ਮੈਨੂੰ ਰੋਂਗ ਇਨਫੋਰਮੇਸ਼ਨ ਦਿੱਤੀ ਗਈ ਸੀ, ਕਿਆ ਮੈਨੂੰ ਪਤਾ ਹੀ ਨਹੀਂ ਸੀਗਾ, ਕਿਆ ਮੈਂ ਐਕਸਪੈਕਟ ਨਹੀਂ ਸੀ ਕੀਤਾ ਕਿ ਮਾਰਕੀਟ ਇੱਦਾਂ ਵੀ ਹੋ ਸਕਦੀਆਂ, ਡਿਫਰੈਂਟ ਮਾਰਕੀਟਸ ਹੁੰਦੀਆਂ, ਡਿਫਰੈਂਟ ਇਨਵਾਇਰਮੈਂਟ, ਡਿਫਰੈਂਟ ਪਰਫਾਰਮ, ਇਹ ਸਾਰੀ ਅਵੇਅਰਨੈਸ ਜਿਸ ਬੰਦੇ ਨੂੰ ਹੋਏਗੀ ਉਹਦੇ ਐਕਸ਼ਨ ਅਕੋਰਡਿੰਗਲੀ ਹੋ ਜਾਏਗੀ, ਉਹਨੂੰ ਫਰਕ ਨਹੀਂ ਪਏਗਾ ਕੀ ਹੋ ਰਿਹਾ ਮਾਰਕੀਟ, ਕੀ ਨਹੀਂ ਹੋ ਰਿਹਾ, ਕਿਉਂਕਿ ਡੀਪ ਇਨਸਾਈਡ ਦਾ ਪਰਸਨ ਇਜ਼ ਫੁਲਫਿਲਡ, ਉਹਨੇ ਉਹ ਸਾਰੀਆਂ ਚੀਜ਼ਾਂ ਕੀਤੀਆਂ ਹੋਈਆਂ ਜਿਹੜੀਆਂ ਉਹਨੂੰ ਕਰਨੀਆਂ ਚਾਹੀਦੀਆਂ ਸੀਗੀਆਂ, ਦੈਨ ਦੇਰ ਵਿਲ ਬੀ ਨੋ ਫਾਈਨੈਂਸ਼ੀਅਲ ਸਟ੍ਰੈਸ। ਜੇ ਜਿਹੜੀਆਂ ਚੀਜ਼ਾਂ ਜਿਸ ਏਜ ਤੇ ਜੋ 25 ਸਾਲ ਨੂੰ ਕਰਨੀਆਂ ਚਾਹੀਦੀਆਂ, ਜੋ 30 ਸਾਲ ਦੇ ਪਰਸਨ ਨੂੰ ਕਰਨੀ ਚਾਹੀਦੀ, 40-45 ਜੋ ਪਰਸਨ ਕਰ ਰਿਹਾ ਪ੍ਰੋਪਰਲੀ, ਜਿੱਦਾਂ ਹੋਣੀਆਂ ਚਾਹੀਦੀਆਂ। ਇਹ ਨਹੀਂ ਕਿ ਮੈਨੂੰ ਲੱਗਿਆ ਇੱਦਾਂ ਹੋਣੀ ਚਾਹੀਦੀ ਮੈਂ ਕਰਤੀ, ਜਿੱਦਾਂ ਐਕਚੁਅਲ ਦੇ ਰੂਲਸ ਹੈਗੇ ਨੇ ਉਹਦੇ ਹਿਸਾਬ ਨਾਲ ਜੇ ਕਰ ਰਿਹਾ ਉੱਥੇ ਸਟ੍ਰੈਸ ਨਹੀਂ ਹੋਣਾ ਚਾਹੀਦਾ। ਜੇ ਸਟ੍ਰੈਸ ਹੋ ਰਿਹਾ ਜਾਂ ਕੁਝ ਚੀਜ਼ਾਂ ਨਹੀਂ ਠੀਕ ਕਰ ਰਹੀਆਂ ਜਾਂ ਮਿਹਨਤ ਹੋ ਰਹੀ ਔਰ ਚੀਜ਼ਾਂ ਬਦਲ ਨਹੀਂ ਰਹੀਆਂ, ਕੁਛ ਨਾ ਕੁਛ ਮਿਸਿੰਗ ਹੈ, ਐਂਡ ਯੋਰ ਫਸਟ ਜੋਬ ਇਜ਼ ਟੂ ਫਾਈਂਡ ਆਊਟ ਕਿ ਮਿਸਿੰਗ ਲਿੰਕ ਕੀ ਹੈ। ਮੈਂ ਤਾਂ ਮਿਹਨਤ ਵੀ, ਮੈਂ ਮਿਹਨਤੀ ਵੀ ਹੈਗਾ, ਮੈਂ ਪੈਸੇ ਵੀ ਕਮਾ ਰਿਹਾ, ਸਭ ਕੁਝ ਕਰ ਰਿਹਾ, ਲੇਕਿਨ ਰਿਜ਼ਲਟ ਨਹੀਂ ਆ ਰਹੇ, ਸਮਥਿੰਗ ਇਜ਼ ਮਿਸਿੰਗ। ਉਸ ਮਿਸਿੰਗ ਦੀ ਡਿਸਕਵਰੀ ਕਰਨਾ ਜਿਹੜਾ ਜ਼ਰੂਰੀ ਹੈ। ਫਾਈਨੈਂਸ ਨਾਲ ਰਿਲੇਟਡ ਤੁਹਾਡਾ ਕੋਈ ਵੀ ਕੁਐਸਚਨ ਹੋਏ, ਐਜ਼ ਆ ਸੈਡ ਯੂ ਕੈਨ ਆਲਵੇਜ਼ ਫਾਈਂਡ ਪੀਪਲ ਵਿਦ ਇਨ ਯੋਰ ਸਰਕਲ, ਲੇਕਿਨ ਇਨਵੈਸਟਮੈਂਟਸ ਨਾਲ ਰਿਲੇਟਡ ਕੋਈ ਹੋਏ, ਓਵਰਆਲ ਪਲਾਨਿੰਗ ਨਾਲ ਰਿਲੇਟਡ ਕੁਝ ਕੁਐਸਚਨ ਹੋਏ, ਇੰਸ਼ੋਰੈਂਸ ਨਾਲ ਰਿਲੇਟਡ ਕੋਈ ਕੁਐਸਚਨ ਹੋਏ, ਤੁਹਾਡੀ RRSPs, PFSs, RESPs, ਜਾਂ ਪਲੈਨਿੰਗ ਰਿਟਾਇਰਮੈਂਟ ਨੂੰ ਕਿੱਦਾਂ ਡਿਜ਼ਾਈਨ ਕਰਨਾ ਕਿ ਮੈਂ ਅੱਜ 45 ਸਾਲ ਦਾ ਹੋ ਗਿਆ, ਹਾਊ ਟੂ ਸਟਾਰਟ ਡਿਜ਼ਾਈਨਿੰਗ, ਜਾਂ 40 ਸਾਲ ਦਾ ਹੋ ਗਿਆ ਜਾਂ 50 ਸਾਲ ਦਾ ਹੋ ਗਿਆ ਜਾਂ ਅਰਲੀ 30 ਚ ਹੈ ਗਿਆ ਹਲੇ। ਇਫ ਯੂ ਹੈਵ ਐਨੀ ਕੁਐਸਚਨ ਰਿਗਾਰਡਿੰਗ ਦਿਸ, ਯੂ ਆਰ ਮੋਸਟ ਵੈਲਕਮ ਟੂ ਗਿਵ ਮੀ ਅ ਕਾਲ ਐਸ ਵੈਲ, ਅਦਰਵਾਈਜ਼ ਟ੍ਰਾਈ ਟੂ ਫਾਈਂਡ ਆਊਟ ਦ ਵੇ ਐਂਡ ਐਕਟ ਆਨ ਇਟ ਐਂਡ ਯੂ ਵਿਲ ਸੀਕ ਦ ਰਿਜ਼ਲਟ। ਅੱਜ ਲਈ ਸਿਰਫ ਇੰਨਾ ਹੀ, ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਸੌਰਵ ਜੀ, ਬਿਲਕੁਲ ਬਹੁਤ ਹੀ ਬਿਊਟੀਫੁਲੀ ਤੁਸੀਂ ਚੀਜ਼ ਐਕਸਪਲੇਨ ਕੀਤੀ ਆ, ਐਂਡ ਕਿਤੇ ਨਾ ਕਿਤੇ ਜਦੋਂ ਆਪਾਂ ਲਾਈਕ ਐਨਲਾਈਜ਼ ਕਰਕੇ ਵੀ ਦੇਖਦੇ ਹਾਂ, ਸੋਚ ਕੇ ਵੀ ਦੇਖਦੇ ਹਾਂ, ਕਈ ਸਾਰੀ ਬਹੁਤ ਸੋਹਣੇ ਐਲੀਮੈਂਟਸ ਤੁਸੀਂ ਬਿਲਕੁਲ ਹਾਈਲਾਈਟ ਕੀਤੇ ਨੇ ਕਿ ਆਪਾਂ ਨਾ ਸਹੀ ਚੀਜ਼ਾਂ ਤੋਂ ਲਾਈਕ ਥੋੜਾ ਜਿਹਾ ਸਟਕ ਹੋ ਜਾਂਦੇ ਹਾਂ ਕਿ ਹਾਂ ਸਾਨੂੰ ਪਤਾ ਹੁੰਦਾ ਕਿ ਅਸੀਂ ਕਰ ਸਕਦੇ ਹਾਂ, ਬਟ ਸਟਿਲ ਵੀ ਆਰ ਨੋਟ ਡੂਇੰਗ। ਬਹੁਤ ਐਕਸਪਲੇਨ ਕੀਤਾ, ਐਂਡ ਜਾਣ ਤੋਂ ਪਹਿਲਾਂ ਇੱਕ ਵਾਰੀ ਸਾਡੇ ਸਾਰੇ ਲਿਸਨਰਸ ਦੇ ਲਈ ਜੋ ਕੰਟੈਕਟ ਇਨਫੋਰਮੇਸ਼ਨ ਹੈ, ਨੰਬਰ ਹੈ, ਉਹ ਵੀ ਤੁਸੀਂ ਪਲੀਜ਼ ਹਾਈਲਾਈਟ ਕਰ ਦਿਓ
ਜੀ। ਬਿਲਕੁਲ, ਦੇਖੋ ਜਿਹੜਾ ਤੁਸੀਂ ਕੁਇਕਲੀ ਇੱਕ ਪੁਆਇੰਟ ਕਿਹਾ ਕਿ ਸਾਨੂੰ ਪਤਾ ਵੀ ਹੁੰਦਾ ਕਿ ਅਸੀਂ ਕਰ ਸਕਦੇ ਹਾਂ ਲੇਕਿਨ ਨਹੀਂ ਕਰਦੇ, ਉਹਦੇ ਪਿੱਛੇ ਕਾਫੀ ਰੀਜ਼ਨ ਹੋ ਸਕਦੇ, ਲੇਕਿਨ ਵਨ ਮੇਜਰ ਰੀਜ਼ਨ ਇਸ ਕਿ ਤੁਹਾਡੇ ਆਸ ਪਾਸ ਜਿਹੜੇ ਲੋਕ ਵੀ ਹੁੰਦੇ ਆ, ਤੁਹਾਡੇ ਫੈਮਿਲੀ ਫਰੈਂਡ ਜਿਨ੍ਹਾਂ ਦੇ ਨਾਲ ਵੀ ਹੈਂਗ ਆਊਟ ਕਰਦੇ ਹੋ, ਉਹ ਸਰਕਲ ਦੇ ਵਿੱਚ ਕੋਈ ਵੀ ਨਹੀਂ ਕਰ ਰਿਹਾ, ਲੇਕਿਨ ਜਦੋਂ ਤੁਸੀਂ ਉਸ ਸਰਕਲ ਜਾਂ ਉਹ ਲੋਕਾਂ ਦੇ ਆਸ ਪਾਸ ਆ ਜਾਓਗੇ ਜਿਹੜੇ ਲੋਕ ਕਰ ਰਹੇ ਨੇ ਜੋ ਕਰ ਸਕਦੇ ਨੇ, ਉੱਥੋਂ ਦੀ ਐਨਰਜੀ ਤੁਹਾਡੀ ਟ੍ਰਿਗਰ ਹੁੰਦੀ ਹੈ। ਜਦੋਂ ਤੁਸੀਂ ਆਸ ਪਾਸ ਦੇਖ ਲਓ ਕਿ ਹਰ ਬੰਦਾ ਕਰ ਰਿਹਾ, ਫਿਰ ਤੁਸੀਂ ਆਪਣੇ ਆਪ ਨੂੰ ਕਹਿੰਦੇ ਮੈਂ ਕਿਉਂ ਨਹੀਂ ਕਰ ਰਿਹਾ, ਮੈਂ ਵੀ ਤਾਂ ਕਰ ਸਕਦਾ ਜਾਂ ਕਰ ਸਕਦੀ ਹਾਂ। ਉਹ ਐਨਵਾਇਰਮੈਂਟ ਚੇਂਜ ਕਰਨ ਵਾਲੀ ਗੱਲ ਹੈ, ਜਿਨ੍ਹਾਂ ਲੋਕਾਂ ਦੇ ਨਾਲ ਹੈਂਗ ਆਊਟ ਕਰਦੇ ਹੋ, ਮਿਲਦੇ ਜੁਲਦੇ ਹੋ, ਗੱਲਾਂ ਐਕਸਚੇਂਜ ਕਰਦੇ ਹੋ, ਸੁਜੈਸ਼ਨ ਦਿੰਦੇ ਹੋ, ਸੁਜੈਸ਼ਨ ਦਿੰਦੇ ਹੋ, ਉਹ ਕਰੋ, ਕੈਰੀ ਆਨ ਕਰੋ ਸਾਰੇ ਲੋਕਾਂ ਨੂੰ, ਲੇਕਿਨ ਪੈਰਲਲੀ ਯੂ ਨੀਡ ਅ ਨਿਊ ਗਰੁੱਪ, ਯੂ ਨੀਡ ਅ ਨਿਊ ਪਰਸਨ, ਦੇਰ ਵਿਲ ਆਲਵੇਜ਼ ਬੀ ਸਮਵਨ ਐਲਸ ਹੂ ਵਿਲ ਕਮ ਐਂਡ ਅਪਲਿਫਟ ਯੂਅਰ ਲਾਈਫ। ਹਮੇਸ਼ਾ ਜ਼ਿਆਦਾਤਰ ਕੇਸਿਸ ਇਸ ਆਲਵੇਜ਼ ਸਮਵਨ ਅਦਰ ਦੈਨ ਯੂ ਹੂ ਵਿਲ ਅਪਲਿਫਟ ਯੂਰ ਲਾਈਫ, ਸੋ ਯੂ ਸ਼ੁਡ ਬੀ ਡਿਸਕਵਰਿੰਗ ਕਿ ਉਹ ਪਰਸਨ ਕਿੱਥੇ ਹੈ, ਉਹ ਸਿਚੁਏਸ਼ਨ ਕਿੱਥੇ ਜਿਹੜੀ ਮੇਰੀ ਲਾਈਫ ਨੂੰ ਚੇਂਜ ਕਰੇਗੀ। ਐਨੀਵੇ, ਫਾਈਨੈਂਸ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੋਏ, ਤੁਹਾਡੇ ਆਪਣੇ ਫਾਈਨੈਂਸਿਸ, ਇਨਵੈਸਟਮੈਂਟਸ ਹੋਣ, ਇੰਸ਼ੋਰੈਂਸਿਸ ਹੋਣ, ਜੇ ਮੇਰੇ ਨਾਲ ਕੋਈ ਚੀਜ਼ ਡਿਸਕਸ ਕਰਨਾ ਚਾਹੀਦਾ ਕਿ ਹਾਊ ਆਈ ਲੁੱਕ ਐਟ RRSPs ਕਿੱਦਾਂ ਹੋਣੀਆਂ ਚਾਹੀਦੀਆਂ, ਇਨਵੈਸਟਮੈਂਟਸ ਕਿੱਦਾਂ ਹੋਣੀਆਂ ਚਾਹੀਦੀਆਂ, ਰਿਟਾਇਰਮੈਂਟ ਵਾਸਤੇ ਕਿੱਦਾਂ ਹੋਣੀ, ਇੰਸ਼ੋਰੈਂਸ ਕਿੱਦਾਂ ਕਰਨੀ ਹੁੰਦੀ ਹੈ, ਕਿਉਂਕਿ 20-25 ਕੰਪਨੀਆਂ ਹੈਗੀਆਂ, 300 ਤੋਂ ਉੱਪਰ ਡਿਫਰੈਂਟ ਤਰੀਕੇ ਦੇ ਪਲਾਨਸ ਹੈਗੇ, ਹਾਊ ਡਸ ਸੌਰਵ ਥਿੰਕ ਇੰਸ਼ੋਰੈਂਸ ਕਿੱਦਾਂ ਰਾਈਟ ਵੇ ਕੀ ਉਹਨੂੰ ਕਰਨ ਦਾ, ਇਨਵੈਸਟਮੈਂਟਸ ਨੂੰ ਰਾਈਟ ਤਰੀਕਾ ਕੀ ਹੈ, ਐਸ ਮਾਰਕੀਟ ਚ ਕਿੱਦਾਂ ਕਰਨੀਆਂ ਚਾਹੀਦੀਆਂ, ਭਾਵੇਂ ਆਲਰੇਡੀ ਕੀਤੀਆਂ ਹੋਣ ਇਨਵੈਸਟਮੈਂਟ, ਸੈਕਿੰਡ ਐਡਵਾਈਸ ਚਾਹੀਦੀ ਹੈ, ਜਾਂ ਹੋ ਸਕਦਾ ਅਸੀਂ ਦੇਖ ਹੀ ਨਹੀਂ ਰਹੇ ਹੈਗੇ ਸਾਲਾਂ ਤੋਂ ਉਸ ਚੀਜ਼ਾਂ ਨੂੰ, ਐਨੀਥਿੰਗ ਰਿਲੇਟਡ ਟੂ ਦੈਟ, ਯੂ ਕੈਨ ਆਲਵੇਜ਼ ਗਿਵ ਮੀ ਅ ਕਾਲ। ਮੇਰਾ ਜਿਹੜਾ ਡਾਇਰੈਕਟ ਸੈੱਲ ਫੋਨ ਨੰਬਰ ਹੈਗਾ ਉਹ ਹੈ 416-300-5055, ਨੰਬਰ ਵਾਂਸ ਅਗੇਨ ਇਸ 416-300-5055, 350-55।
ਥੈਂਕ ਯੂ ਜੀ, ਥੈਂਕ ਯੂ ਸੋ ਮਚ ਸੌਰਵ ਚੱਡਾ ਜੀ, ਐਂਡ ਬਿਲਕੁਲ ਜੋ ਤੁਸੀਂ ਪੁਆਇੰਟ ਵੀ ਹਾਈਲਾਈਟ ਕੀਤਾ, ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਐਸ ਵੈਲ, ਐਂਡ ਇੱਕ ਚੀਜ਼ ਜੋ ਮੈਨੂੰ ਵੀ ਲੱਗਦੀ ਅੱਜ ਦੇ ਟਾਈਮ ਦੇ ਵਿੱਚ ਨਾ, ਸ਼ਾਇਦ ਸੋਸ਼ਲ ਮੀਡੀਆ ਕਰਕੇ ਵੀ ਹਰ ਚੀਜ਼ ਇੱਕ ਇਹ ਚੀਜ਼ ਦੇਖੀ ਜਾ ਰਹੀ ਹੈ ਕਿ ਈਜ਼ੀ ਵੇ ਅਰਾਊਂਡ ਕਿੱਦਾਂ ਆਪਾਂ ਲੱਭ ਸਕਦੇ ਹਾਂ, ਐਂਡ ਹੈ ਨਾ ਕਿੱਦਾਂ ਈਜ਼ੀ ਕਰਦੇ, ਬਟ ਐਟ ਐਂਡ ਆਫ ਦ ਡੇ ਇਟਸ ਹਾਰਡ ਵਰਕ, ਤੁਸੀਂ ਜਦੋਂ ਚੀਜ਼ਾਂ ਦੇ ਵਿੱਚ ਪੈਂਦੇ ਹੋ ਤੁਹਾਨੂੰ ਉੱਥੇ ਕੰਮ ਕਰਨਾ ਪੈਂਦਾ। ਇੱਕ ਤੁਸੀਂ ਚੀਜ਼ ਬਿਲਕੁਲ ਕਹੀ ਹੈ ਕਿ ਕਿਸੇ ਵੀ ਐਲੀਮੈਂਟ ਜਦੋਂ ਐਕਸੀਲੈਂਸ ਤੁਸੀਂ ਅਚੀਵ ਕਰ ਰਹੇ ਹੋ, ਤੁਹਾਨੂੰ ਬੋਰਿੰਗ ਪ੍ਰੋਸੈਸ ਤੋਂ ਹੀ ਗੁਜ਼ਰਨਾ ਪੈਂਦਾ, ਬਟ ਲੌਂਗ ਜਿਹੜਾ ਇਨਸਾਨ ਉਹ ਚੀਜ਼ ਕਰ ਰਿਹਾ ਉਹਨੂੰ ਬੋਰਿੰਗ ਨਹੀਂ ਲੱਗ ਰਹੀ,
ਨਹੀਂ ਲੱਗ ਰਹੀ ਰਾਈਟ। ਲੇਕਿਨ ਇੱਕ ਚੀਜ਼ ਹੋਰ, ਜਿੱਦਾਂ ਤੁਸੀਂ ਕਿਹਾ ਕਿ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਇੰਪੈਕਟ ਹੋ ਸਕਦਾ ਔਰ ਹਰ ਬੰਦਾ ਚਾਹੁੰਦਾ ਕਿ ਜਲਦੀ ਹੋ ਜਾਏ, ਲੈਟ ਮੀ ਟੈਲ ਯੂ ਵਨ ਥਿੰਗ ਕਿ ਜੇ ਕਿਸੇ ਇਨਸਾਨ ਦੀ ਡਿਜ਼ਾਇਰ ਹੈ, ਜੋ ਕਿ ਹੁੰਦੀ ਹੈ ਕਿ ਚੀਜ਼ਾਂ ਜਲਦੀ ਹੋ ਜਾਣ, ਜੇ ਡਿਜ਼ਾਇਰ ਹੈਗੀ ਹੈ ਨਾ ਕਿਸੇ ਚੀਜ਼ ਦੀ, ਥਾਟ ਵੀ ਹੈਗਾ ਕਿਸੇ ਚੀਜ਼ ਦਾ, ਭਾਵੇਂ ਜਲਦੀ ਅਚੀਵ ਕਰਨ ਦਾ ਹੋਏ, ਲੈਟ ਮੀ ਟੈਲ ਯੂ that exists. Anything that comes to your mind, it exists. So, jo koi banda kehnda nahi nahi main ta jaldi chahna hai, that trust me, jaldi wala process bhi exists karta hai. There is no such thing that does not exist. Lekin problem ki hai, ye problem hai, jaldi di nahi hai. Problem hai, kis cheez nu tu samajh lende ki hai jaldi wala process hai, lekin it turned out ki that was a wrong process. Jaldi bhi ho sakdi hai cheezan. Aur jaldi hi karniyan chahidi hai waise ta life de vich. Delay karan da koi purpose hai nahi hai. ਜਿਹੜਾ ਵੀ ਕੰਮ ਹੈ ਜੇ ਮੈਂ ਕਿਸੇ ਨੂੰ ਮਿਲਣਾ ਹੈ ਯਾਰ ਕੱਲ ਮਿਲਦੇ ਆ ਜਲਦੀ ਜੇ ਮਿਲ ਸਕਦਾ ਤਾਂ ਜਲਦੀ ਮਿਲ ਲੈਣਾ ਚਾਹੀਦਾ ਚੀਜ਼ਾਂ ਫਾਸਟ ਫਾਰਵਰਡ ਚ ਹੀ ਹੋਣੀਆਂ ਚਾਹੀਦੀਆਂ ਲੇਕਿਨ ਫਾਸਟ ਫਾਰਵਰਡ ਕਿਹੜੀ ਚੀਜ਼ ਟਰੂਲੀ ਫਾਸਟ ਫਾਰਵਰਡ ਹੈਗੀ ਹੈ ਔਰ ਕਿਹੜੀ ਸਿਰਫ ਥਿਊਰੀ ਹੈਗੀ ਆ ਉਹਦਾ ਡਿਫਰੈਂਸ ਜਿਹੜਾ ਉਹ ਪਤਾ ਹੋਣਾ ਜ਼ਰੂਰੀ ਹੈ ਲੇਕਿਨ ਯੈਸ ਫਾਸਟ ਚੀਜ਼ਾਂ ਵੀ ਹੁੰਦੀਆਂ ਔਰ ਫਾਸਟ ਹੀ ਹੋਣੀਆਂ ਚਾਹੀਦੀਆਂ ਜੇ ਕੋਈ ਬੰਦਾ ਰਿਟਾਇਰ ਹੋਣਾ ਚਾਹੀਦਾ ਤਾਂ 25 ਸਾਲ ਤੋਂ ਲੈ ਕੇ 65 ਸਾਲ ਦਾ ਪ੍ਰੋਸੈਸ ਹੋਣਾ ਨਹੀਂ ਚਾਹੀਦਾ ਪਰਸਨਲੀ ਡੋ ਨੋਟ ਬਲੀਵ ਕਿ 40 ਸਾਲ ਚਾਹੀਦੇ ਰਿਟਾਇਰਮੈਂਟ ਲਈ ਉਹ ਜਲਦੀ ਹੀ ਹੋਣਾ ਚਾਹੀਦਾ ਕਿਆ 30 ਸਾਲ ਚ ਹੋਣਾ ਚਾਹੀਦਾ ਨਹੀਂ ਜਲਦੀ ਹੋਣਾ ਚਾਹੀਦਾ ਕਿ 20 ਸਾਲ ਚ ਨਹੀਂ ਉਸ ਤੋਂ ਵੀ ਅਰਲੀ ਹੋਣਾ ਚਾਹੀਦਾ 15 ਸਾਲ ਨਾਲ 10 ਸਾਲ 10 ਇਅਰਸ ਇਜ਼ ਮੋਰ ਦੈਨ ਇਨਫ ਆਈ ਥਿੰਕ ਸੋ ਆਫ ਕੋਰਸ ਇਟ ਇਜ਼ ਫਾਸਟਰ ਪ੍ਰੋਸੈਸ ਐਸ ਕੰਪੇਅਰ ਟੂ ਜਿਹੜੇ ਬਾਕੀ ਲੋਕੀ 20 40 ਸਾਲ ਲੈਂਦੇ ਆ ਔਰ ਸ਼ਾਇਦ ਫੇਰ ਵੀ ਰਿਟਾਇਰਮੈਂਟ ਕੰਪਲੀਟ ਨਹੀਂ ਕਰ ਪਾਉਂਦੇ ਲੇਕਿਨ ਜਿਹੜਾ ਬੰਦਾ ਜਲਦੀ ਕਰਨਾ ਚਾਹੁੰਦਾ 10 ਸਾਲਾਂ ਚ ਲੈਸੇ ਕਰਨਾ ਚਾਹੁੰਦਾ 5 ਸਾਲਾਂ ਚ ਕਰਨਾ ਚਾਹੁੰਦਾ ਆਰ ਯੂ ਵਿਲਿੰਗ ਟੂ ਪੁੱਟ ਦੀ ਐਫਰਟ ਅਕੋਰਡਿੰਗਲੀ ਕਿਉਂਕਿ ਐਫਰਟ ਡਿਫਾਈਨ ਹੋਣੇ ਆ ਕਿ ਕਿੰਨੀ ਛੇਤੀ ਅਚੀਵ ਕਰਨਾ ਹੈ longer process ਚ ਜਾਣਾ ਥੋੜੇ ਥੋੜੇ effort ਪਾਉਂਗੇ ਜਲਦੀ ਕਰਨਾ ਹੈ effort ਜਾਣਾ ਪੈਣਗੇ if you have the kind of energy if you are so much attached in your life ਚ ਜਲਦੀ result ਚਾਹੀਦੇ ਹੈ ਤਾਂ process available ਹੈ examples available ਹੈ knowledge available ਹੈ act ਕਰਨ ਲਈ ਜੇ ਤੁਸੀਂ ready ਹੋ you most welcome to start the process anyways once again anything related you have any question you can give me a call 416-300-5055
Thank you so much, Saurabh Chadda ji. Have a great day.
You too. Take care. Bye-bye.
Take care, ji. Bye. Ji, bilkul, tusi sun rahe ho Radio Y, South Asian Pulse. Prime time bilkul chal raha hai. Updates ka silsila bilkul aapa continue rakhange. Jald hi tade naal join ja rahe ne. Group editor and CEO of Y Media, Yudhveer Jaswal ji. Y Media headlines bilkul tade layi tayar ne from newsroom. Oh bhi tade layi jaldi aapa pesh karange. But agge vadhan to pehla sama bilkul ho chuka hai. Ek choti jehi recorded break ta. Ji.
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Ottawa today. TNC apply.
हम सब जानते हैं वो एक घर जिसका लॉन होता है परफेक्ट पूरी नेबरहुड की नज़र उस पर होती है तो क्या है उसका सीक्रेट सिर्फ धूप और पानी काफी नहीं स्कॉट्स टर्फ बिल्डर लॉन फूड आपके ग्रास को ज्यादा घना हरा भरा और हेल्दी बनाता है ताकि वीड्स का कोई चांस ना हो अपने लॉन को दे स्कॉट्स टर्फ बिल्डर लॉन फूड और बढ़ाए अपनी शान
यू आर लिसनिंग टू WTOR 770 AM यंगस्टाउन टोरंटो
Tired of missing your favorite Indian shows? Introducing Fastway IPTV, your gateway to 11,000 plus channels and 150,000 plus movies and series, all in one box. Catch up TV, full HD streaming, VOD and regional channels. One-time payments, long-term peace of mind, just $216 for 2-year subscription and free 4K IPTV box. Just $360 for 5-year subscription and free 4K IPTV box. Call now 866-692-4788 and bring home the ultimate South Asian entertainment experience. Free delivery all over Canada and US. फास्टवे आईपी टीवी एंटरटेनमेंट योर वे।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो, 3 साल लई नो ब्याज।
142 कैनेडी रोड, ब्रैम्पटन, 9058747171।
सेलिब्रेट करो कनाडा का 158 बर्थडे फुल स्टाइल में कनाडा डे रेसिंग फेस्टिवल पे, सैटरडे जून 28 एट वुडबाइन रेस ट्रैक। इट्स अ फ्री फन फिल डे फॉर द होल फैमिली विद पोनी मीट एंड ग्रीट स्टार्टिंग एट 10:30 AM एंड लाइव थोरोब्रेड रेसिंग किकिंग ऑफ एट 1:05 PM। मत मिस करना ये 5 थ्रिलिंग ग्रेडेड स्टेक्स रेसेस। कनाडा डे लॉन्ग वीकेंड की परफेक्ट शुरुआत सिर्फ वुडबाइन रेस ट्रैक। डिटेल्स के लिए विजिट कीजिए woodbine.com। फॉर मोर डिटेल्स विजिट woodbine.com।
Discover Karo Peel Art Gallery, Museum and Archive is also known as the PAMA in the beautiful downtown of Brampton across from the Gage Park. Join Karo PAMA no this July and August for their family summer fun studio times every Tuesday and Thursday, and check out Karo lineup of family special guests with Mad Science, Drumlin, Bibliology, Pirate Life Theatre. Also, miss na kareo adult art workshop series jithe tusi sikh sakde ho printer making, hand build pottery and watercolor. Zyada info de layi visit karo pama.peelregion.ca ya fir follow karo socials de utte @visitpama.
Get ready to witness the biggest arts and wellness festival of Mississauga at Celebration Square on June 27th and 28th. Jismein honge star performer Jassi Sidhu and many other chartbuster singers and performers. Enjoy variety of global fusion cuisines, marketplace, kids zone and many more. Raffle giveaways mein GTA, diamond rings, Simon's gift cards and much more. So aaiye aur enjoy kijiye the biggest arts and wellness festival of Mississauga at Celebration Square on June 27th and 28th. See you there.
पापा मेनू पता तुसी रात नू नहीं सोंदे, मैं देखिया तुसी कर्जे नू लेके टेंशन लेने हो, डॉक्टर ने भी कहा सी तुसी स्ट्रेस चो, पर तुसी कहंदे हो सब ठीक है।
हाँ पुत्र, थोड़ी जी टेंशन है ते सही,
पर हुन सब ठीक हो सकदा है। गुड बाय प्रॉब्लम्स ते स्टीव तलवार नाल मिलके 26 साल दा भरोसा ते हर मुश्किल दा हल है ना कोल। कॉर्पोरेट या पर्सनल कर्जा, प्रपोजल या बैंकरप्सी, सब दा सलूशन अते छोटी छोटी इंस्टॉलमेंट्स भी कर सकने हां।
सच पुत्र?
हां जी पापा, हुन तुसी स्ट्रेस नहीं सिर्फ सुकून चूज करो। कॉल करो स्टीव तलवार ते कह दो गुड बाय प्रॉब्लम्स 905-272-0090। गुड बाय प्रॉब्लम .com 905-272-0090। goodbyeproblems.com।
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਇਹ ਆਵਾਜ਼ ਸੁਣੀ, ਮਤਲਬ ਅਬ ਸਭ ਕੁਝ ਸ਼ੁਰੂ ਹੋਣੇ ਵਾਲਾ ਹੈ। ਹੈਟਸ ਪਹਿਨ ਲਏ ਗਏ ਹੈ, ਕਰਾਊਡ ਮੇਂ ਐਕਸਾਈਟਮੈਂਟ ਛਾ ਗਿਆ ਹੈ ਔਰ ਬੈਟਸ ਵੀ ਲੱਗ ਚੁੱਕੀ ਹੈ। ਇਹ ਸਿਰਫ ਕੋਈ ਰੇਸ ਨਹੀਂ ਹੈ, This is the King's Plate, Canada ki sabse iconic race aur summer ki sabse zyada thrilling party, fashion, food, music aur track ka thunder. August 16 Woodbine Race Track, tickets start ho rahe hain $35 se. Apni ticket abhi book kijiye at kingsplate.com. The King's Plate rule the day.
Know when to take the reins. ResponsibleGambling.org.
Why Media Group? The fastest growing media group in North America.
ਗਿਲ ਪੇਂਟਿੰਗ ਸਾਡੇ ਸੈਗਮੈਂਟ ਦੇ ਮੇਨ ਸਪਾਂਸਰ ਨੇ ਉਹ ਵੀ ਮੈਂ ਜ਼ਰੂਰ ਅਨਾਊਂਸ ਕਰ ਦਵਾਂ ਕਿ ਜੇ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੈਗੇ ਹੋ ਸੋ ਬਿਲਕੁਲ ਗਿਲ ਪੇਂਟਿੰਗ ਨੂੰ ਜਿਹੜਾ ਤੁਸੀਂ ਯਾਦ ਰੱਖਣਾ ਹੈਗਾ ਸੋ ਇਹ ਹਰ ਤਰ੍ਹਾਂ ਦੇ ਕੋਈ ਪੇਂਟ ਵਰਕ ਆ ਪੇਂਟ ਜੋਬ ਆ ਉਹਦੇ ਇਹ ਐਕਸਪਰਟ ਨੇ ਸੋ ਤੁਸੀਂ ਚਾਹੁੰਦੇ ਹੋ ਕਿ ਗਿਲ ਪੇਂਟਿੰਗ ਦਾ ਦੇ ਨਾਲ ਸੰਪਰਕ ਕਰਨਾ ਤਾਂ ਨੰਬਰ ਨੋਟ ਕਰ ਲਓ ਪਿਛਲੇ 20 ਸਾਲਾਂ ਦਾ ਤਜਰਬਾ ਇਹਨਾਂ ਨੂੰ ਗਿਲ ਪੇਂਟਿੰਗ ਦਾ ਸੋ ਫਿਰ ਚਾਹੇ ਤੁਸੀਂ ਡੈਕ ਦੇ ਉੱਤੇ ਪੇਂਟਿੰਗ ਕਰਨੀ ਹੈ ਫੈਂਸ ਸਟੇਨ ਕਰਾਉਣਾ ਚਾਹੁੰਦੇ ਹੈਗੇ ਹੋ ਜਾਂ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਧੀਆ ਪੇਂਟ ਕਰਾਉਣਾ ਚਾਹੁੰਦੇ ਹੋ ਤੇ ਗਿਲ ਪੇਂਟਿੰਗ ਦੇ ਸੰਪਰਕ ਕਰ ਲਓ 416-473-4858 416-473-4258 ਇਸ ਨੰਬਰ ਤੇ ਗਿਲ ਪੇਂਟਿੰਗ ਦੇ ਉੱਤੇ ਤੁਸੀਂ ਸੰਪਰਕ ਕਰ
Why Media Group, the fastest growing media group in North America.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com.
Once again, a very warm welcome to see Sunray on Radio Y, South Asian Pulse Prime Time. Y Media to Adeli Mekki on the name 7 platforms. Check to see Kareo to see Dek Sagdeo, Channel Y and Y Plus 24/7. So, jithe chaho, jado chaho, sun Sagdeo Radio Y live local number 647-910-5000. Every Tuesday to see newspaper midweek group at Sagdeo for all the weekly updates. South Asian Daily Zake. ਖਬਰਾਂ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਆ ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲ ਰੇਡੀਓ ਵਾਈ ਐਂਡ ਸਾਊਥ ਏਸ਼ੀਆ ਡੇਲੀ .com ਡਾਇਰੈਕਟਲੀ ਅਸੈਸ ਕਰ ਸਕਦੇ ਹੋ ਕੋਈ ਵੀ ਜੇ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ ਨੰਬਰ ਟੂ ਕਾਲ ਇਜ਼ 416-475-5000 ਦੈਟ ਇਜ਼ 416-475-5000 ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਰੱਖਾਂਗੇ ਕਾਫੀ ਸਾਰੀ ਇੰਪੋਰਟੈਂਟ ਅਪਡੇਟਸ ਦੇ ਜਲਦੀ ਸਾਡੇ ਨਾਲ ਜੁੜਨ ਜਾ ਰਹੇ ਨੇ ਵਾਂਸ ਅਗੇਨ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਰੱਖਾਂਗੇ ਵਾਈ ਮੀਡੀਆ ਹੈਡਲਾਈਨਸ ਤੁਹਾਡੇ ਲਈ ਬਿਲਕੁਲ ਤਿਆਰ ਨੇ ਉਹ ਵੀ ਆਪਾਂ ਜਲਦੀ ਪੇਸ਼ ਕਰਨ ਜਾ ਰਹੇ ਹਾਂ ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਸਨੀ ਬਾਸੀ ਜੀ ਜੁੜ ਚੁੱਕੇ ਨੇ ਫਰੋਮ ਬਿਲਟ ਰਾਈਟ ਕੰਸਟਰਕਸ਼ਨ ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ ਜੀ
Thank you, Tania ji. Good morning to all the listeners. My name is Sunny, and I'm Build Right Construction Limited. Tania ji, first of all, I want to thank you all the clients who have contacted me for your ad. So I just want to thank them all. And I want to thank you all for your time. Thank you very much.
Thank you, ji. Thank you so much. It's a lot of honor. Being very honest, when we have discussed some things, interviews, I have seen this, ਆਪਣੇ ਫੀਲਡ ਦੀ ਵੀ ਕਿੰਨੀ ਨੌਲੇਜ ਹੈ ਤੇ ਕਿੰਨੀ ਨਹੀਂ ਹੈ ਐਂਡ ਬੀਂਗ ਵੈਰੀ ਓਨੈਸਟ ਜੇ ਕੱਲ ਨੂੰ ਮੈਂ ਵੀ ਕਦੇ ਕੰਸਟਰਕਸ਼ਨ ਕਰਾਉਣੀ ਹੈ ਆਪਣੇ ਘਰ ਦੀ ਕੁਛ ਵੀ ਕਰਵਾਉਣਾ ਆ ਬੇਸਮੈਂਟ ਬਣਵਾਉਣੀ ਆਈ ਵੁੱਡ ਆਲਵੇਜ਼ ਕੰਟੈਕਟ ਯੂ ਬਿਕੋਜ਼ ਉਹ ਪਤਾ ਲੱਗ ਤੁਸੀਂ ਬਹੁਤ ਵਧੀਆ ਕੰਮ ਕਰਕੇ ਦਵੋਗੇ ਉਹ ਕ੍ਰੈਡੀਬਿਲਿਟੀ ਤੁਹਾਨੂੰ ਆਵਾਜ਼ ਤੋਂ ਤੁਹਾਨੂੰ ਲਾਈਕ ਬੋਲਣ ਦੇ ਲਹਿਜ਼ੇ ਤੋਂ ਜਿਹੜੀ ਤੁਸੀਂ ਨੌਲੇਜ ਰੱਖਦੇ ਹੋ ਚੀਜ਼ਾਂ ਬਾਰੇ ਉਹ ਤੋਂ ਪਤਾ ਲੱਗ ਜਾਂਦੀ ਹੈ ਬੀਂਗ ਵੈਰੀ ਓਨੈਸਟ ਆਈ ਐਮ ਟੈਲਿੰਗ ਐਂਡ ਇਹਦੇ ਨਾਲ ਹੀ ਕਾਫੀ ਸਾਰੇ ਬਿਲਕੁਲ ਸਵਾਲ ਨੇ ਜਦੋਂ ਆਪਾਂ ਬੇਸਮੈਂਟ ਰੈਨੋਵੇਸ਼ਨ ਦੀ ਗੱਲ ਕਰਦੇ ਹਾਂ ਐਂਡ ਕੰਸਟਰਕਸ਼ਨ ਦੀ ਗੱਲ ਕਰਦੇ ਹਾਂ ਹੋਮ ਰੈਨੋਵੇਸ਼ਨ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਵਾਂਸ ਅਗੇਨ ਸਾਡੇ ਸਾਰੇ ਲਿਸਨਰਸ ਨੂੰ ਬਿਲਕੁਲ ਦੱਸਦੀ ਹੈ ਸਾਡੇ ਨਾਲ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਸਨੀ ਬਾਸੀ ਜੀ ਜੁੜੇ ਹੋਏ ਨੇ ਫਰੋਮ ਬੈਲਟ ਰਾਈਟ ਕੰਸਟਰਕਸ਼ਨ ਕੋਈ ਵੀ ਤੁਸੀਂ ਕੰਮ ਕਰਵਾਉਣਾ ਆ ਪ੍ਰੋਫੈਸ਼ਨਲ ਸਰਵਿਸਿਸ ਤੁਹਾਨੂੰ ਬਿਲਕੁਲ ਮਿਲਦੀਆਂ ਨੇ ਸੋ ਕਾਫੀ ਸਾਰੀ ਇਨਫੋਰਮੇਸ਼ਨ ਹਮੇਸ਼ਾ ਤੁਸੀਂ ਸ਼ੇਅਰ ਕਰਦੇ ਹੋ ਜਦੋਂ ਵੀ ਆਨਰ ਆਉਂਦੇ ਹੋ ਸੋ ਆਪਾਂ ਬੇਸਮੈਂਟ ਰੈਨੋਵੇਸ਼ਨ ਦੀ ਹੀ ਜੇ ਗੱਲ ਕਰੀਏ ਮੋਸਟ ਪਾਪੂਲਰ ਟਾਈਪ ਆਫ ਬੇਸਮੈਂਟ ਰੈਨੋਵੇਸ਼ਨ ਕਿਹੜੀਆਂ ਤੁਸੀਂ ਅੱਜ ਕੱਲ ਦੇਖਦੇ ਹੋ ਜੋ ਮੋਸਟਲੀ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਜੀਟੀਏ ਦੀ ਕਮਿਊਨਿਟੀ ਦੇ ਵਿੱਚ
ਸਭ ਤੋਂ ਜ਼ਿਆਦਾ ਤਾਂ ਤਾਈਆਂ ਜੀ ਲਾਈਕ ਰੈਂਟੋ ਬੇਸਮੈਂਟਸ ਵਾਸਤੇ ਕਲਾਇੰਟਸ ਕੋਸ਼ਿਸ਼ ਕਰਦੇ ਹੁੰਦੇ ਨੇ ਰੈਂਟੋ ਬੇਸਮੈਂਟ ਤੁਹਾਨੂੰ ਵੀ ਪਤਾ ਇੱਕ ਸੈਕਿੰਡ ਸੋਰਸ ਆਫ ਇਨਕਮ ਬਣ ਜਾਂਦਾ ਹੈਗਾ ਤੁਹਾਡਾ ਘਰ ਦੇ ਵਿੱਚ ਪਲੱਸ ਮੈਂ ਆਪਣੇ ਐਕਸਪੀਰੀਅੰਸ ਤੋਂ ਦੇਖਿਆ ਹੈਗਾ ਵਾ ਤੁਹਾਡੇ ਘਰ ਦੀ ਵੈਲਿਊ ਵੀ ਇਨਕਰੀਜ਼ ਹੁੰਦੀ ਹੈ ਇਹਦੇ ਵਿੱਚ ਹੋ ਸਕਦਾ ਕੁਛ ਕਈ ਮੈਨੂੰ ਕੰਟਰਡਿਕਟ ਕਰ ਸਕਦੇ ਨੇ, ਬਟ ਜੇ ਤੁਸੀਂ ਲੀਗਲ ਬੇਸਮੈਂਟ ਰੈਂਟਲ ਪਰਪਸਿਸ ਲਈ ਬਣਾਈ ਹੋਈ ਹੈ ਤੁਹਾਡੇ ਘਰ ਦੀ ਵੈਲਿਊ ਦੇ ਵਿੱਚ ਐਡ ਜ਼ਰੂਰ ਕਰਦੀ ਆ। ਸੋ ਇਹ ਦੋ ਤਰੀਕੇ ਦੀ ਬੇਸਮੈਂਟ ਹੁੰਦੀ ਆ। ਸੈਕਿੰਡ ਨੰਬਰ ਤੇ ਤੁਹਾਡੇ ਪਰਸਨਲ ਯੂਜ਼ ਵਾਸਤੇ ਆ ਜਾਂਦੀ ਹੈਗੀ ਆ, ਜਿਹਦੇ ਵਿੱਚ ਮੰਨ ਲਓ ਤੁਸੀਂ ਘਰੋਂ ਕੰਮ ਕਰਦੇ ਹੈਗੇ ਹੋ, ਤੁਹਾਨੂੰ ਆਫਿਸ ਚਾਹੀਦਾ ਆਪਣੇ ਵਾਸਤੇ ਨੀਚੇ, ਐਂਡ ਜਾਂ ਤੁਸੀਂ ਕਿਸੇ ਵੀ ਤਰੀਕੇ ਦਾ ਛੋਟਾ ਮੋਟਾ ਤੁਹਾਡਾ ਕੰਮ ਹੈਗਾ, ਜਾਂ ਤੁਸੀਂ ਲਾਈਕ ਸਮਾਲ ਬਿਜ਼ਨਸ ਓਨਰ ਹੈਗੇ ਹੋ, ਫੋਰ ਐਗਜ਼ਾਮਪਲ ਤੁਹਾਡੇ ਕੋਲ ਸੂਟਸ ਦਾ ਬਿਜ਼ਨਸ ਆ, ਤੁਹਾਡੇ ਕੋਲ ਸਲਾਨ ਤੁਸੀਂ ਖੋਲਣਾ ਚਾਹੁੰਦੇ ਹੈਗੇ ਹੋ, ਉਹ ਕੇਸਿਸ ਦੇ ਵਿੱਚ ਵੀ ਬੇਸਮੈਂਟਸ ਬਣਾਈਆਂ ਜਾਂਦੀਆਂ ਨੇ, ਉਹਨੂੰ ਪਰਸਨਲ ਯੂਜ਼ ਵਾਸਤੇ ਕਹਿ ਦਿੰਦੇ ਨੇ। ਸੈਕਿੰਡ ਨੰਬਰ ਤੇ ਸਾਡੇ ਕੋਲ ਇੱਕ ਪ੍ਰਮੋਸ਼ਨ, ਜਿਵੇਂ ਮੈਂ ਪਿਛਲੇ 2 ਵੀਕ ਤੋਂ ਕਹਿ ਰਿਹਾ ਹੈਗਾ, ਸਾਡੇ ਕੋਲ ਹੈਗੀ ਆ ਕਿ ਤੁਸੀਂ ਆਪਣੀ ਬੇਸਮੈਂਟ ਪਰਸਨਲ ਯੂਜ਼ ਲਈ ਫਿਨਿਸ਼ ਕਰਾਉਣਾ ਚਾਹੁੰਦੇ ਹੈਗੇ ਹੋ, $35,000 ਦੇ ਵਿੱਚ ਤੁਹਾਡੀ ਬੇਸਮੈਂਟ ਅਸੀਂ ਫਿਨਿਸ਼ ਕਰਕੇ ਦੇਵਾਂਗੇ, ਜਿਹਦੇ ਵਿੱਚ ਇੱਕ ਫੁੱਲ ਵਾਸ਼ਰੂਮ ਹੋਏਗਾ ਤੇ 10 ਫੀਟ ਦਾ ਬੈੱਡ ਬਾਰ ਹੋਏਗਾ, ਪਲੱਸ ਉਹਦੇ ਵਿੱਚ ਜਿਹੜੀ ਫਲੋਰਿੰਗ ਹੋਏਗੀ ਉਹ ਵਾਈਨਲ ਦੀ ਤੇ ਲੈਮੀਨੇਟ, ਦੋਨਾਂ ਚੋਂ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੈਗੇ ਹੋ। ਸੋ ਇਹ ਸਾਡੀ ਪ੍ਰਮੋਸ਼ਨ ਚੱਲਦੀ ਪਈ ਹੈਗੀ ਆ, ਜੇ ਤੁਸੀਂ ਘਰੋਂ ਕੰਮ ਕਰਦੇ ਹੈਗੇ ਹੋ ਆਪਣੇ ਤੇ, ਜਾਂ ਤੁਸੀਂ ਘਰੋਂ ਕੁਛ ਕਰਨਾ ਸ਼ੁਰੂ ਕਰਨਾ ਚਾਹੁੰਦੇ ਹੈਗੇ ਹੋ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੈਗੇ ਹੋ 6475889647 5988 ਤੇ।
ਜੀ ਬਿਲਕੁਲ ਸਨੀ ਬਾਸੀ ਜੀ, ਐਂਡ ਜਦੋਂ ਆਪਾਂ ਗੱਲ ਕਰਦੇ ਹਾਂ ਰੈਨੋਵੇਸ਼ਨ ਦੀ, ਇਹ ਚੀਜ਼ ਨਾ ਮਤਲਬ ਜਦੋਂ ਆਪਾਂ ਰੈਨੋਵੇਟ ਵੀ ਕਰਾਉਣੀ ਹੁੰਦੀ ਆਪਾਂ ਕਈ ਵਾਰੀ ਧਿਆਨ ਨਹੀਂ ਦਿੰਦੇ ਹੈਗੇ, ਬਟ ਤੁਹਾਡੇ ਅਕੋਰਡਿੰਗਲੀ ਤੁਸੀਂ ਪ੍ਰੋਫੈਸ਼ਨਲ ਹੋ, ਆਈ ਥਿੰਕ ਯੂ ਨੋ ਦਿਸ ਥਿੰਗ ਬੈਟਰ, ਕਿ ਜਦੋਂ ਹੋਮ ਓਨਰ ਦੀ ਆਪਾਂ ਗੱਲ ਕਰਦੇ ਹਾਂ ਉਦੋਂ ਉਹਨਾਂ ਨੂੰ ਕੰਸਿਡਰ ਕਰਨਾ ਚਾਹੀਦਾ ਆ ਰੈਨੋਵੇਟ ਕਰਨਾ ਵਰਸਿਸ ਰੀਬਿਲਡਿੰਗ ਦੇ ਬੇਸਮੈਂਟ, ਜਾਂ ਉਦਾਂ ਘਰ ਦੀ ਵੀ ਜੇ ਆਪਾਂ ਹਨਾ ਰੀਬਿਲਡ ਕਰਨ ਦੀ ਜਗ੍ਹਾ, ਰੈਨੋਵੇਸ਼ਨ ਹਮੇਸ਼ਾ ਇੱਕ ਵਧੀਆ ਆਪਸ਼ਨ ਹੁੰਦੀ ਹੈ। ਸਾਨੂੰ ਕਦੋਂ ਚੀਜ਼ ਦੇ ਉੱਤੇ ਧਿਆਨ ਦੇਣਾ ਚਾਹੀਦਾ, ਕਿੰਨੇ ਸਾਲਾਂ ਬਾਅਦ ਰੈਨੋਵੇਸ਼ਨ ਦੀ ਘਰ ਨੂੰ ਜ਼ਰੂਰਤ ਹੁੰਦੀ ਹੈ?
ਦੇਖੋ ਜਾਨੀ ਜੀ, ਇਹ ਤਾਂ ਤੁਹਾਡੇ ਘਰ ਦੇ ਵੇਰੇ ਤੇ ਉੱਤੇ ਡਿਪੈਂਡ ਕਰਦਾ। ਮੈਂ ਇੱਕ ਚੀਜ਼ ਦੇ ਵਿੱਚ ਬਹੁਤ ਵੱਡਾ ਬਿਲੀਵਰ ਹਾਂ, ਮੈਂ ਬਹੁਤ ਵਾਰੀ ਦੇਖਦਾ ਜਿਹੜੇ ਕਲਾਇੰਟਸ ਨੇ ਕੋਸ਼ਿਸ਼ ਕਰਦੇ ਨੇ ਕਿ ਘਰ ਸੈੱਲ ਕਰਨ ਤੋਂ ਪਹਿਲਾਂ ਰੈਨੋਵੇਟ ਕਰਦੇ ਨੇ, ਮੈਂ ਥੋੜੇ ਆਪੋਜ਼ਿਟ ਸੋਚ ਵਾਲਾ ਮੈਨੂੰ ਹੁੰਦਾ ਵਾ ਕਿ ਜੇ ਰੈਨੋਵੇਸ਼ਨ ਕੀਤੀ ਆਪ ਵੀ ਯੂਜ਼ ਕਰੋ ਤੇ ਬਾਅਦ ਵਿੱਚ ਘਰ ਨੂੰ ਮੇਨਟੇਨ ਰੱਖੋ ਤੇ ਦੈਨ ਯੂ ਸੈੱਲ ਦਾ ਹਾਊਸ। ਇਹ ਮੇਰੀ ਆਪਣੀ ਥਿਊਰੀ ਆ ਕਿ ਜੇ ਤੁਸੀਂ ਰੈਨੋਵੇਸ਼ਨ ਕੀਤੀ ਆ ਤੇ ਤੁਹਾਡੇ ਤੁਸੀਂ ਉਹਨੂੰ ਇੰਜੋਏ ਕਰ ਸਕੋ, ਪਹਿਲਾਂ ਆਪਣੇ ਵਾਸਤੇ ਵੀ ਟਾਈਮ ਰੱਖੋ ਉਸ ਰੈਨੋਵੇਸ਼ਨ ਨੂੰ ਇੰਜੋਏ ਕਰਨ ਵਾਸਤੇ, ਐਂਡ ਦੈਨ ਯੂ ਸੈੱਲ ਦਾ ਹਾਊਸ। ਸੈਕਿੰਡ ਰੀਜ਼ਨ ਤੇ ਕੋਈ ਦੇਖੋ ਅਦਰ ਫੈਕਟਰਸ ਹੋ ਸਕਦੇ, ਤੁਹਾਡੇ ਘਰ ਦੇ ਵਿੱਚ ਲੀਕਿੰਗ ਹੋ ਗਈ ਜਿਹਦੇ ਕਰਕੇ ਤੁਹਾਡੇ ਫਲੋਰ ਖਰਾਬ ਹੋ ਗਏ, ਇੱਦਾਂ ਮਲਟੀਪਲ ਫੈਕਟਰਸ, ਸਮਟਾਈਮ ਯੂ ਜਸਟ ਗੈਟ ਬੋਰਡ ਕਿ ਲਾਈਕ ਯਾਰ ਹੁਣ ਕੁਛ ਘਰ ਚ ਨਵਾਂ ਕਰੀਏ। ਸੋ ਉਸ ਚੀਜ਼ਾਂ ਦੇ ਵਿੱਚ ਕਲਾਇੰਟਸ ਕੰਸਿਡਰ ਕਰਦੇ ਹੈਗੇ ਰੈਨੋਵੇਸ਼ਨ ਕਰਨੀਆਂ, ਰਾਈਟ? ਜੇ ਹੁਣ ਘਰ ਟਾਈਟ ਹੈਗੇ ਨੇ, ਬੰਦਾ ਕਹਿੰਦਾ ਚੱਲੀਏ ਓਪਨ ਕੋਨਸੈਪਟ ਕਰ ਲੈਂਦੇ, ਇਹਨਾਂ ਨੂੰ ਥੋੜੀਆਂ ਵਾਲਸ ਕੱਢ ਦਈਏ ਜੇ ਪੋਸੀਬਲ ਹੈਗੀਆਂ ਨੇ, ਤੇ ਕਿਉਂ ਨਾ ਇੱਕ ਓਪਨ ਕੋਨਸੈਪਟ ਦੀ ਜਗ੍ਹਾ ਬਣਾਈ ਜਾਵੇ ਘਰ ਦੇ ਵਿੱਚ। ਸੋ ਇਹ ਡਿਪੈਂਡ ਕਰਦਾ ਹੈਗਾ ਕਿ ਤੁਹਾਡੇ ਬਜਟ ਦੇ ਉੱਤੇ ਪਲੱਸ ਸੈਕਿੰਡ ਨੰਬਰ ਦੇ ਉੱਤੇ ਤੁਸੀਂ ਕਿੰਨਾ ਕੁ ਕੰਮ ਕਰਾਉਣਾ ਚਾਹੁੰਦੇ ਹੈਗੇ ਹੋ, ਕਿ ਤੁਸੀਂ ਤੁਹਾਡਾ ਟਾਰਗੇਟ ਕੀ ਆ, ਇਹ ਮੇਨ ਚੀਜ਼ ਹੈਗੀ।
ਜਦੋਂ ਆਪਾਂ ਗੱਲ ਕਰਦੇ ਹਾਂ ਹੋਮ ਓਨਰ ਦੀ, ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਦੇਖੀਏ ਕਿਸੇ ਨੇ ਬੇਸਮੈਂਟ ਰੈਨੋਵੇਸ਼ਨ ਕਰਾਉਣੀ ਹੈ, 2025 ਦੇ ਵਿੱਚ ਔਨ ਐਨ ਐਵਰੇਜ ਕਿੰਨਾ ਕੁ ਬਜਟ ਤੁਹਾਡੇ ਅਕੋਰਡਿੰਗਲੀ ਹੋਣਾ ਚਾਹੀਦਾ ਆ ਜੇ ਕਿਸੇ ਨੇ ਆਪਣੀ ਯੂ ਨੋ ਲਾਈਕ ਹੋਮ ਰੈਨੋਵੇਸ਼ਨ ਬੇਸਮੈਂਟ ਰੈਨੋਵੇਸ਼ਨ ਕਰਾਉਣੀ ਹੈ, ਬਜਟਿੰਗ ਬਾਰੇ ਥੋੜਾ ਜਿਹਾ ਉਹ ਵੀ?
ਹਾਂਜੀ ਤਾਨੀ ਜੀ, ਦੇਖੋ ਜੇ ਤਾਂ ਬੇਸਮੈਂਟ ਤੁਸੀਂ ਰੈਂਟਲ ਪਰਪਸਿਸ ਲਈ ਬਣਾਉਣੀ ਹੈਗੀ ਹੈ ਤੇ ਉਹਦੇ ਵਿੱਚ ਦੇਖੋ ਸਾਰੇ ਫੈਕਟਰਸ ਕਾਊਂਟ ਕਰਦੇ ਨੇ, ਤੁਹਾਡੀ ਆਰਕੀਟੈਕਟ ਦੀ ਫੀਸ, ਸਿਟੀ ਫੀ, ਸੋ ਕੁਛ ਨੰਬਰ ਜਿਹੜੇ ਨੇ ਉਹ ਡਿਫਰੈਂਟ ਹੋ ਸਕਦੇ ਨੇ, ਪਰ ਜਿਹੜੇ ਬੇਸਿਕ ਨੰਬਰ ਨੇ ਫੋਰ ਐਗਜ਼ਾਮਪਲ ਫੋਰ ਇਲੈਕਟ੍ਰੀਕਲ ਪਲੰਬਿੰਗ ਔਰ ਐਚਵੈਕ, ਤੁਹਾਡੀ ਫਿਨਿਸ਼ਿੰਗ ਦੀ ਕੋਸਟ ਹੋ ਗਈ, ਉਹ ਤਕਰੀਬਨ ਸਿਮਿਲਰ ਹੁੰਦੀਆਂ ਨੇ, ਥੋੜਾ ਬਹੁਤ ਫਰਕ ਸਿਟੀ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਪ੍ਰਾਈਸਿੰਗ ਚ ਪੈਂਦਾ ਵਾ। ਔਨ ਐਨ ਐਵਰੇਜ ਬੇਸਮੈਂਟ ਜੇ ਬ੍ਰੈਂਪਟਨ ਦੇ ਵਿੱਚ ਤੁਸੀਂ ਬਣਾਉਣੇ ਹੈਗੇ ਆ, ਜਿਹਦੇ ਵਿੱਚ ਐਂਟਰੈਂਸ ਵਿੱਚ ਬੈਕਯਾਰਡ ਦੇ ਵਿੱਚੋਂ ਨਿਕਲਣੀ ਹੈਗੀ ਆ, ਇੱਕ ਜਾਂ ਦੋ ਵਿੰਡੋਜ਼ ਦੀ ਰਿਕੁਆਇਰਮੈਂਟ ਆ, ਅਪਰੋਕਸੀਮੇਟ ਕੋਸਟ ਉਹਦੀ 60-65,000 ਦੇ ਆਸ ਪਾਸ ਹੁੰਦੀ ਹੈ। ਜੇ ਤੁਹਾਡੀ ਘਰ ਦੀ ਸਾਈਡ ਤੋਂ ਐਂਟਰੈਂਸ ਹੈਗੀ ਆ ਤੇ ਤੁਹਾਡੀ ਉਹਦੀ ਕੋਸਟ ਤਕਰੀਬਨ 50-55,000 ਆ ਜਾਂਦੀ ਹੈਗੀ ਆ, ਤੇ ਇਹ ਮੈਂ ਇੱਕ ਐਵਰੇਜ ਬੇਸਮੈਂਟ ਦੀ ਗੱਲ ਕਰ ਰਿਹਾ ਜਿਹੜੀ 800 ਜਾਂ 1000 ਸਕੁਅਰ ਫੀਟ ਦੇ ਆਸ ਪਾਸ ਹੈਗੀ ਆ। ਸੋ ਇਹ ਇੱਕ ਬਹੁਤ ਆਖ, ਜਿਵੇਂ ਤੁਸੀਂ ਕਹਿ ਸਕਦੇ ਕਿ ਐਗਜੈਕਟ ਨੰਬਰ ਨਹੀਂ ਮੈਂ ਤੁਹਾਨੂੰ ਦੇ ਸਕਦਾ, ਦਿਸ ਇਜ਼ ਜਸਟ ਐਨ ਆਈਡੀਆ ਕਿ ਲਾਈਕ ਅਪਰੋਕਸੀਮੇਟਲੀ ਜੇ ਤੁਸੀਂ ਰੈਗੂਲਰ ਫਿਨਿਸ਼ਸ ਚਾਹੁੰਦੇ ਆ, ਕੁਛ ਹਾਈ ਐਂਡ ਨਹੀਂ ਕਰਾਉਣਾ ਚਾਹੁੰਦੇ, ਤਾਂ ਇੰਨੀ ਕੁ ਕੋਸਟ ਦਾ ਤੁਹਾਨੂੰ ਆਪਣਾ ਬਜਟ ਰੱਖ ਕੇ ਚੱਲਣਾ ਪੈਂਦਾ ਹੈਗਾ ਵਾ। ਇੱਕ ਚੀਜ਼ ਤਾਂ ਹੋਰ ਐਡ ਕਰਦਾ, ਜੇ ਤੁਹਾਡੀ ਬੇਸਮੈਂਟ ਇਲੀਗਲ ਬਣੀ ਹੋਈ ਹੈਗੀ ਆ, ਜੇ ਤਾਂ ਤੁਸੀਂ ਸੇਮ ਹੀ ਸਟਾਈਲ ਨੂੰ ਲੀਗਲ ਕਰਵਾਉਣਾ ਹੈਗਾ ਤੇ ਸਿਟੀ ਦੇ ਵੱਲੋਂ ਆਲਰੇਡੀ ਉਹਦੀ ਅਪਰੂਵਲ ਆ ਚੁੱਕੀ ਹੋਈ ਆ, ਫਿਰ ਦੈਨ ਤੁਸੀਂ ਉਹਦੇ ਵਿੱਚ ਪੈਸੇ ਬਚਾ ਸਕਦੇ ਹੈਗੇ ਹੋ। ਪਰ ਤੁਸੀਂ ਜੇ ਤੁਸੀਂ ਨਵੇਂ ਸਿਰਫ ਬੇਸਮੈਂਟ ਬਣਾਉਣੀ ਆ, ਫਿਰ ਹਮੇਸ਼ਾ ਸੋਚ ਕੇ ਚੱਲੋ ਕਿ ਤੁਹਾਡੇ ਜੇ ਤੁਹਾਡਾ ਬਜਟ 50,000 ਦਾ ਸੀਗਾ ਤੇ ਉਹਦੇ ਵਿੱਚ ਤੁਹਾਨੂੰ ਡੈਮੋਲੀਸ਼ਨ ਕੋਸਟ ਵੀ ਐਡ ਕਰਨੀ ਪੈਂਦੀ ਹੈ, ਜਿਹੜੀ ਕਿ ਤਕਰੀਬਨ $4,000-5,000 ਵੀ ਔਸਤ ਵੀ ਹੈਗੀ ਆ। ਸੋ ਇਹ ਤੁਹਾਡੇ ਬਜਟ ਦੇ ਉੱਤੇ ਡਿਪੈਂਡ ਕਰਦਾ ਕਿ ਤੁਹਾਡਾ ਟਾਰਗੇਟ ਕੀ ਹੈ, ਘਰ ਦੇ ਵਿੱਚ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਹੋ ਜਾਂ ਬੇਸਮੈਂਟ ਦੇ ਵਿੱਚੋਂ, ਉਹ ਸਾਰੇ ਫੈਕਟਰਸ ਨੂੰ ਕੰਸਿਡਰ ਕਰ ਅੱਜ ਕੱਲ ਕੀ ਹੁੰਦਾ ਵਾ, ਕੰਟਰੈਕਟਰ ਆਉਂਦੇ ਨੇ, ਆਪ ਕੰਮ ਕਰ ਦਿੰਦੇ ਨੇ, ਮੁੜ ਕੇ ਲਾਇਸੈਂਸ ਕਿਸੇ ਹੋਰ ਦਾ ਯੂਜ਼ ਕਰਦੇ ਨੇ। ਸੋ ਇਹ ਬਹੁਤ ਵੱਡਾ ਸਕੈਮ ਆ। ਉਹਦੇ ਵਿਚ ਕੀ ਹੁੰਦਾ ਵਾ, ਸਿਰਫ $1,000 ਲੋਕਾਂ ਲਾਈਕ ਕਿਸੇ ਟ੍ਰੇਡ ਤੋਂ ਬਚਾਉਣ ਵਾਸਤੇ ਆਪ ਕਰੀ ਜਾਂਦੇ ਨੇ ਕੰਮ। ਤੇ ਇਲੈਕਟ੍ਰੀਕਲ ਦੇ ਵਿਚ ਸਪੈਸ਼ਲੀ ਏਦਾਂ ਹੁੰਦਾ ਵਾ, ਕਈ ਥਾਵਾਂ ਤੇ ਇੰਸਪੈਕਟਰ ਆਉਂਦੇ ਵੀ ਨੀ ਹੈਗੇ, ਉਦੋਂ ਹੀ ਪਾਸ ਕਰ ਦਿੰਦੇ ਨੇ। ਸੋ ਤੁਹਾਡੇ ਘਰ ਦੀ ਸੇਫਟੀ ਤੁਹਾਡੇ ਹੱਥਾਂ ਦੇ ਵਿਚ, ਹਮੇਸ਼ਾ ਯਾਦ ਰੱਖੋ, ਹਮੇਸ਼ਾ ਲਾਇਸੈਂਸ ਇਨਸਾਨ ਦੇ ਨਾਲ ਜਾਂ ਲਾਇਸੈਂਸ ਕੰਟਰੈਕਟਰ ਦੇ ਨਾਲ ਕੰਮ ਕਰੋ, ਤਾਂ ਕਿ ਤੁਸੀਂ ਆਪ ਵੀ ਸੇਫ ਹੋਵੋ ਜਾਂ ਤੁਹਾਡੇ ਰੈਂਟਲ ਵੀ ਜਿਹੜੇ ਆਉਂਦੇ ਨੇ ਉਹ ਵੀ ਸੇਫ ਰਹਿਣ। ਹਾਂਜੀ ਤਾਨੀਆ ਜੀ,
ਹੋਰ ਬਿਲਕੁਲ ਸਵਾਲ ਇੱਥੇ ਕਿਉਂ ਕਿ ਜਦੋਂ ਆਪਾਂ ਕੰਟਰੈਕਟਰ ਐਜ਼ ਵੈਲ ਤੁਸੀਂ ਵੀ ਇਹ ਚੀਜ਼ ਦਾ ਕੰਮ ਕਰਦੇ ਹੋ, ਕੋਈ ਵੀ ਲਾਈਕ ਜਦੋਂ ਹਾਇਰ ਆਪਾਂ ਕਰ ਰਹੇ ਹਾਂ ਕੰਟਰੈਕਟਰ, ਕਿਹੜੇ ਰੈਡ ਫਲੈਗ ਜੋ ਹਮੇਸ਼ਾ ਧਿਆਨ ਚਾਹੀਦਾ ਬਾਰੇ ਸਾਨੂੰ ਜੀ?
ਹਾਂਜੀ ਦੇਖੋ, ਪਹਿਲਾ ਰੈਡ ਫਲੈਗ ਤਾਂ ਆ ਹੈਗਾ ਵਾ ਕਿ ਜਦੋਂ ਤੁਸੀਂ ਕਿਸੇ ਕੰਟਰੈਕਟਰ ਨੂੰ ਹਾਇਰ ਕਰਦੇ ਹੋ, ਹਮੇਸ਼ਾ ਤਿੰਨ ਇੱਕ ਜਣੇ ਨੂੰ ਕਾਲ ਕਰੋ ਤੇ ਤੁਸੀਂ ਨੋਟ ਕਰੋਗੇ ਜਿਹੜੇ ਤਾਂ ਵਧੀਆ ਕੰਟਰੈਕਟਰ ਹੁੰਦੇ ਨੇ ਉਹਨਾਂ ਦੀ ਪ੍ਰਾਈਸਿੰਗ ਤਕਰੀਬਨ ਸਿਮਿਲਰ ਹੋਗੀ, ਮੇ ਬੀ 500,000 ਜਾਂ 2,000 ਦਾ ਫਰਕ ਹੋ ਸਕਦਾ ਵਾ। ਜਿਹੜਾ ਤੁਹਾਨੂੰ ਸਭ ਤੋਂ ਸਸਤਾ ਆ ਕੇ ਕੰਡੀਸ਼ਨ ਦਿੰਦਾ ਪਿਆ ਉਹਨੂੰ ਤੁਸੀਂ ਬਾਹਰ ਕੱਢ ਦੋ, ਕਿਉਂਕਿ ਤੁਹਾਨੂੰ ਐਗਜੈਕਟਲੀ ਆਈਡੀਆ ਨਹੀਂ ਹੋ ਸਕਦਾ ਕਿ ਉਹ ਪ੍ਰਾਈਸ ਵਿੱਚ ਇੰਨਾ ਡਿਫਰੈਂਸ ਕਿੱਦਾਂ ਆ ਸਕਦਾ। ਮੈਂ ਇੱਕ ਜੋਬ ਕੀਤੀ ਸੀ, ਮੈਂ ਆਪੇ ਐਗਜਾਮਪਲ ਦਿੰਦਾ ਵਾ, ਟੋਰਾਂਟੋ ਦੇ ਵਿੱਚ ਜੋਬ ਸੀ, ਮੇਰੇ ਕਲਾਇੰਟ ਹੈਗੇ ਨੇ, ਤੇ ਉਹਨਾਂ ਨੇ ਸੈਮੀ ਡਿਟੈਚਡ ਘਰ ਦੇ ਵਿੱਚ ਵਾਲਸ ਰਿਮੂਵ ਕਰਾਉਣੀਆਂ ਸੀ, ਕਾਫੀ ਵੱਡਾ ਪ੍ਰੋਜੈਕਟ ਸੀਗਾ। ਉਹਨਾਂ ਨੇ ਤਕਰੀਬਨ 8 ਜਾਂ 9 ਕੰਟਰੈਕਟਰਸ ਨਾਲ ਗੱਲਬਾਤ ਕੀਤੀ ਤੇ ਉਹਦੇ ਵਿੱਚ ਫਿਰ ਮੈਨੂੰ ਉਹਨਾਂ ਨੇ ਸਲੈਕਟ ਕੀਤਾ ਸੀਗਾ। ਤੇ ਇਹ ਉਹਨਾਂ ਦੀ ਆਪਣੀ ਵਰਡਿੰਗ ਆ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਬਾਕੀ ਕੰਟਰੈਕਟਰ ਆ ਰਹੇ ਸੀ ਉਹਨਾਂ ਦੀ ਪ੍ਰਾਈਸਿੰਗ ਜਿਹੜੀ ਸੀਗੀ ਕਿ ਵੇਰੀਏਬਲ ਬਹੁਤ ਜਾ ਰਹੀ ਸੀ, ਕਿ ਹਰ ਚੀਜ਼ ਦੇ ਵਿੱਚ ਕਲੈਰਿਟੀ ਜਾਂ ਟਰਾਂਸਪੇਰੈਂਸੀ ਨਹੀਂ ਸੀ ਆਉਂਦੀ ਪਈ, ਤੇ ਦੈਨ ਉਹ ਹੈਵੀ ਲਾਈਕ ਦੇ ਵਰ ਫਰੋਮ ਦ ਵਾਈਟ ਕਮਿਊਨਿਟੀ। ਤੇ ਉਹਨਾਂ ਨੇ ਮੈਨੂੰ ਸਿਰਫ ਇੰਨੀ ਗੱਲ ਕਹੀ, ਉਹ ਕਹਿੰਦੇ ਕਿ ਪਹਿਲਾਂ ਸਾਨੂੰ ਆਹ ਸੀਗਾ ਕਿ ਲਾਈਕ ਤੂੰ ਐਗਜੈਕਟਲੀ ਵਟ ਟੂ ਐਕਸਪੈਕਟ ਸਾਨੂੰ ਦੱਸਿਆ ਸੀਗਾ, ਤੇ ਸਾਨੂੰ ਐਸੀ ਉਸ ਚੀਜ਼ ਨਾਲ ਹੈਪੀ ਸੀਗੀ, ਸਾਨੂੰ ਪਤਾ ਸੀਗਾ ਕਿ ਅੱਗੇ ਜੇ ਪ੍ਰੋਬਲਮ ਆਉਂਦੀ ਹੈ ਕਿਹੜੀ ਆ ਸਕਦੀ ਹੈ। ਤੇ ਉਹ ਘਰ ਵੀ ਐਕਚੁਅਲ ਦੇ ਵਿੱਚ 110 ਈਅਰਸ ਓਲਡ ਸੀਗਾ, 100 ਸਾਲ ਤੋਂ ਪੁਰਾਣਾ ਘਰ ਸੀਗਾ ਜਿਹਨੂੰ ਅਸੀਂ ਫਿਕਸ ਕੀਤਾ ਸੀ ਉਹ। ਸੋ ਇਸ ਕਰਕੇ ਹਮੇਸ਼ਾ ਟ੍ਰਾਂਸਪੇਰੈਂਸੀ ਜਿਹੜਾ ਕੰਟਰੈਕਟਰ ਤੁਹਾਨੂੰ ਦੇ ਰਿਹਾ ਹੈਗਾ, ਜਿਹੜੀ ਮੋਰ ਡਿਟੇਲ ਦੇ ਵਿੱਚ ਜਾਂ ਉਹਨੂੰ ਜ਼ਿਆਦਾ ਨੌਲੇਜ ਹੈਗੀ ਆ, ਉਹਨਾਂ ਜ਼ਰੂਰ ਜਾਓ, ਕਿਉਂਕਿ ਦੈਟ ਮੀਨਸ ਹੀ ਨੋਜ਼ ਵਟ ਹੀ ਇਜ਼ ਡੂਇੰਗ। ਤੇ ਮੈਂ ਇਸ ਚੀਜ਼ ਚ ਵੱਡਾ ਬਹੁਤ ਵੱਡਾ ਬਿਲੀਵਰ ਆ, ਤੁਸੀਂ ਇੱਕ ਵਾਰੀ ਪੈਸੇ ਲਾਉਣੇ ਆ, ਵਧੀਆ ਤਰੀਕੇ ਨਾਲ ਲਗਾ ਕੇ ਵਧੀਆ ਚੀਜ਼ ਬਣਾਓ, ਡੂ ਇਟ ਵਾਂਸ ਐਂਡ ਯੂ ਡੂ ਇਟ ਰਾਈਟ।
ਜੀ ਬਿਲਕੁਲ, ਐਂਡ ਆਈ ਟੋਟਲੀ ਐਗਰੀ ਵਿਦ ਯੂ। ਜਦੋਂ ਆਪਾਂ ਘਰਾਂ ਦਾ ਵੀ ਕੰਮ ਕਰਵਾਉਣਾ ਹੁੰਦਾ ਉਹ ਲੌਂਗ ਟਰਮ ਵੀ ਤੁਸੀਂ ਕਰਵਾਉਣਾ ਹੈ, ਸੋ ਇੱਕ ਵਾਰੀ ਜਦੋਂ ਆਪਾਂ ਵਧੀਆ ਚੀਜ਼ ਕਰਵਾ ਰਹੇ ਹਾਂ ਉਹਨੂੰ ਦੁਬਾਰਾ ਦੁਬਾਰਾ ਉੱਥੇ ਮਨੀ ਵੇਸਟ ਕਰਨੀ ਨਹੀਂ ਪੈਂਦੀ ਹੈਗੀ। ਜੇ ਆਪਾਂ ਤੁਸੀਂ ਸਸਤੀਆਂ ਚੀਜ਼ਾਂ ਪਿੱਛੇ ਜਾ ਰਹੇ ਹੋ, ਚੀਪ ਚੀਜ਼ਾਂ ਪਿੱਛੇ ਜਾ ਰਹੇ ਹੋ, ਸੋ ਇਟਸ ਲਾਈਕ ਮਨੀ ਵੇਸਟੇਜ ਫੋਰ ਸ਼ੋਰ, ਐਂਡ ਆਈ ਟੋਟਲੀ ਐਗਰੀ ਵਿਦ ਯੂ। ਸਨੀ ਬਾਸੀ ਜੀ, ਬਿਲਕੁਲ ਸਾਡੇ ਸਾਰੇ ਲਿਸਨਰਸ ਨੂੰ ਵਾਂਸ ਅਗੇਨ ਦੱਸ ਦਈਏ, ਕੋਈ ਵੀ ਤੁਸੀਂ ਕੰਸਟਰਕਸ਼ਨ ਕਰਾਉਣੀ ਹੈ ਬਿਲਟ ਰਾਈਟ ਕੰਸਟਰਕਸ਼ਨ ਤੋਂ, ਸਾਡੇ ਸੈਗਮੈਂਟ ਦੇ ਇੰਪੋਰਟੈਂਟ ਸਪੌਂਸਰ ਸਨੀ ਬਾਸੀ ਜੀ ਸਾਡੇ ਨਾਲ ਜੁੜੇ ਹੋਏ ਨੇ, ਆਲਵੇਜ਼ ਬਹੁਤ ਹੀ ਇਨਫੋਰਮੇਸ਼ਨਲ ਕੰਟੈਂਟ ਲਾਈਕ ਜੋ ਹੈਗਾ ਹਮੇਸ਼ਾ ਸਾਡੇ ਲਈ ਲੈ ਕੇ ਆਉਂਦੇ ਨੇ। ਐਂਡ ਇਹਦੇ ਨਾਲ ਹੀ ਕੁਝ ਹੋਰ ਤੁਸੀਂ ਐਡ ਕਰਨਾ ਚਾਹੁੰਦੇ ਹੋ ਪਲੀਜ਼ ਉਹ ਵੀ ਹਾਈਲਾਈਟ ਕਰ ਦਿਓ, ਐਂਡ ਕੰਟੈਕਟ ਇਨਫੋਰਮੇਸ਼ਨ ਕਰ ਦਿਓ ਸਾਰੇ ਲਿਸਨਰਸ ਦੇ ਲਈ ਜੀ।
ਹਾਂਜੀ ਤਾਨੀਆ ਜੀ, ਸੋ ਅਗੇਨ ਮੇਰਾ ਨਾਮ ਹੈਗਾ ਸਨੀ ਤੇ ਮੈਂ ਬਿਲਡ ਰਾਈਟ ਕੰਸਟਰਕਸ਼ਨ ਲਿਮਿਟਡ ਤੋਂ ਹੈਗਾ ਵਾ। ਤੁਸੀਂ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਫੋਲੋ ਕਰ ਸਕਦੇ ਹੈਗੇ ਹੋ। ਅਗੇਨ ਤੁਹਾਡੇ ਵਾਸਤੇ ਜਿਹੜੀ ਪ੍ਰੋਮੋਸ਼ਨ ਹੈਗੀ ਹਲੇ ਵੈਲਿਡ ਹੈਗੀ ਆ, ਸੋ ਫਾਰ $35,000 ਜੇ ਤੁਸੀਂ ਪਰਸਨਲ ਯੂਜ ਲਈ, ਰੈਂਟਲ ਨਹੀਂ ਪਰਸਨਲ ਯੂਜ ਲਈ ਬੇਸਮੈਂਟ ਬਣਾਉਣੀ ਚਾਹੁੰਦੇ ਹੋ, ਜਿਹਦੇ ਵਿੱਚ ਇੱਕ ਵਾਸ਼ਰੂਮ ਤੇ ਇੱਕ 10 ਫੀਟ ਦੀ ਪਾਰ ਹੋਏਗੀ ਤੇ ਲਗਜ਼ਰੀ ਵਾਈਨਲ ਫਲੋਰਿੰਗ ਜਾਂ ਲੈਮੀਨੇਟ ਫਲੋਰਿੰਗ ਹੋਊਗੀ, ਤੁਸੀਂ ਜੇ ਚਾਹੁੰਦੇ ਹੋ ਤੇ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਨੰਬਰ ਹੈਗਾ 647-588-5889। ਔਰ ਹੋਰ ਵੀ ਕਿਸੇ ਤਰੀਕੇ ਦੀ ਰੈਨੋਵੇਸ਼ਨ ਹੋਵੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਕੰਸਲਟੇਸ਼ਨ ਬਿਲਕੁਲ ਫ੍ਰੀ ਹੈਗੀ ਹੈ ਤੇ ਤੁਸੀਂ ਮੈਨੂੰ ਰੀਚ ਆਊਟ ਕਰੋ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਕੰਮ ਕਰਵਾਉਣਾ ਹੈਗਾ ਵਾ। ਥੈਂਕ ਯੂ ਤਾਨੀਆ ਜੀ, ਥੈਂਕ ਯੂ ਵੈਰੀ ਮਚ, ਐਂਡ ਥੈਂਕ ਯੂ ਟੂ ਆਲ ਦ ਲਿਸਨਰਸ, ਐਂਡ ਆਈ ਅਪਰੀਸ਼ੀਏਟ ਯੂ ਗਿਵਿੰਗ ਮੀ ਦ ਟਾਈਮ ਔਨ ਦ ਏਅਰ।
ਥੈਂਕ ਯੂ ਜੀ, ਥੈਂਕ ਯੂ, ਹੈਵ ਅ ਗ੍ਰੇਟ ਡੇ ਸਨੀ ਬਾਸੀ ਜੀ।
ਯੂ ਟੂ, ਥੈਂਕ ਯੂ
ਜੀ। ਬਿਲਕੁਲ, ਰੇਡੀਓ ਵਾਈਸ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ। ਵਾਈ ਮੀਡੀਆ ਥੈਂਕ ਯੂ ਟਾਈਮ ਦਾ ਵੀ ਬਿਲਕੁਲ ਸਮਾਂ ਹੋ ਚੁੱਕਿਆ, ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਬਿਲਕੁਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਪਾਲ ਜੀ।
Listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਔਰ ਤਾਨੀਆ ਜੀ, ਕੀ ਹਾਲ ਹੈ ਤੁਹਾਡਾ, ਠੀਕ ਹੈ?
ਜੀ ਬਿਲਕੁਲ ਯੁਧਵੀਰ ਜੀ, ਵਾਹਿਗੁਰੂ ਜੀ ਦੀ ਬਿਲਕੁਲ ਮੇਰੇ ਆ, ਹੋਪਫੁਲੀ ਸਾਡੇ ਸਾਰੇ ਲਿਸਨਰਸ ਵੀ ਖੁਸ਼ ਹੋਣਗੇ, ਤੰਦਰੁਸਤ ਹੋਣਗੇ, ਚੜ੍ਹਦੀ ਕਲਾਸ ਹੋਣਗੇ। ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ?
ਬਿਲਕੁਲ ਠੀਕ ਹੈ ਜੀ, ਔਰ ਐਜ਼ ਗਰੁੱਪ ਰਾਈਟਰ ਵਾਈ ਮੀਡੀਆ ਕੁਛ ਖਬਰਾਂ ਦੇ ਉੱਤੇ ਜੋ ਅਨਾਲਿਸਿਸ ਹੈ ਉਹ ਮੈਂ ਜ਼ਰੂਰ ਪੇਸ਼ ਕਰਨਾ ਚਾਹਾਂਗਾ। ਬਾਕੀ ਤੇ ਨਿਊਜ਼ ਸਾਰਾ ਕੁਛ ਤੁਸੀਂ ਔਰ ਬਾਕੀ ਸਾਰੇ ਜਿਹੜੇ ਟੀਮ ਮੈਂਬਰਸ ਨੇ ਨਿਊਜ਼ 360 ਦੇ ਵਿੱਚ ਉਹ ਕਵਰ ਕਰ ਹੀ ਰਹੇ ਹੋ। ਸਭ ਤੋਂ ਪਹਿਲਾਂ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਪੇਸ਼ ਕਰਦੇ ਹਾਂ। ਵਾਈ ਮੀਡੀਆ ਫੋਰਨ ਪਾਲਿਸੀ ਦੇ ਵਿੱਚ ਜੋ ਪਿਛਲੇ 24 ਘੰਟਿਆਂ 'ਚ ਹੋਇਆ ਉਹਦੀ ਰਿਪੋਰਟ ਮੈਂ ਤੁਹਾਡੇ ਲਈ ਪੇਸ਼ ਕਰਾਂਗਾ। ਇਰਾਨ ਔਰ ਜਿਹੜਾ ਇਜ਼ਰਾਈਲ ਦੇ ਵਿੱਚ ਕਨਫਲਿਕਟ 12 ਦਿਨਾਂ ਤੋਂ ਬਾਅਦ ਖਤਮ ਹੋਇਆ। ਦੋਨੋਂ ਜਿਹੜੀਆਂ ਕੰਟਰੀਜ਼ ਨੇ ਉਹ ਕੀ ਕਹਿ ਰਹੀਆਂ ਨੇ ਉਹਦੀ ਸਾਰੀ ਰਿਪੋਰਟ ਹੋਏਗੀ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਐਸਸੀਓ ਸਮਿਟ ਦੇ ਵਿੱਚ ਜੋ ਕੁਝ ਰੀਸੈਂਟ ਡਿਵੈਲਪਮੈਂਟਸ ਹੋਈਆਂ ਨੇ, ਡਿਫੈਂਸ ਮਿਨਿਸਟਰਸ ਦੀ ਮੀਟਿੰਗ ਸੀਗੀ, ਇਸ ਤੋਂ ਇਲਾਵਾ ਕਈ ਕੰਟਰੀਜ਼ ਦੇ ਐਨਐਸਏ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਉੱਥੇ ਮੌਜੂਦ ਸੀਗੇ, ਬਟ ਮੇਨਲੀ ਇਟ ਵਾਜ਼ ਅ ਡਿਫੈਂਸ ਮਿਨਿਸਟਰਸ ਮੀਟ। ਸੋ ਉੱਥੇ ਕੀ ਡਿਵੈਲਪਮੈਂਟਸ ਹੋਈਆਂ ਉਹ ਸਾਰੀਆਂ ਤੁਹਾਡੇ ਨਾਲ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਸ਼ੇਅਰ ਕਰਾਂਗੇ। ਕੈਨੇਡਾ ਔਰ ਯੂਰੋਪੀਅਨ ਯੂਨੀਅਨ ਦੇ ਵਿੱਚ ਜੋ ਐਗਰੀਮੈਂਟ ਦੀ ਕਾਫੀ ਚਰਚਾ ਚੱਲ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਕੀ ਕਹਿ ਰਹੇ ਨੇ ਔਰ ਕੈਨੇਡਾ ਦਾ ਯੂਰੋਪੀਅਨ ਯੂਨੀਅਨ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਹੈ ਉਹਦੇ ਉੱਤੇ ਰਿਪੋਰਟ ਤੁਹਾਡੇ ਲਈ ਪੇਸ਼ ਕਰਾਂਗੇ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਜਿਹੜੀ ਚੌਥੀ ਇੰਪੋਰਟੈਂਟ ਆਈਟਮ ਜਿਹੜੀ ਸਾਡੇ ਕੋਲ ਹੋਏਗੀ, ਦੈਟ ਵਿਲ ਬੀ ਮਿਡਲ ਈਸਟ ਤੋਂ ਇਲਾਵਾ ਜੋ ਕੁਛ ਇਸ ਵੇਲੇ ਦੁਨੀਆ ਭਰ ਦੇ ਵਿੱਚ ਜਿਸ ਤਰ੍ਹਾਂ ਰਸ਼ੀਆ ਯੂਕਰੇਨ ਕੰਫਲਿਕਟ ਚੱਲ ਰਹੇ ਨੇ, ਇਹਦੇ ਵਿੱਚ ਤਾਜ਼ਾ ਕੀ ਹਾਲ ਹੈ। ਯੂਕਰੇਨ ਨੇ ਰਸ਼ੀਆ ਦੇ ਬਾਰੇ ਤਾਜ਼ਾ ਬਿਆਨ ਦਿੱਤਾ ਹੈ ਕਿ ਨਦਨ ਸਮੀ ਰੀਜਨ ਦੇ ਵਿੱਚ ਯੂਕਰੇਨ ਦੇ ਕਮਾਂਡਰ ਕਹਿ ਰਹੇ ਨੇ ਕਿ ਰਸ਼ੀਆ ਜੋ ਐਡਵਾਂਸ ਕਰ ਰਿਹਾ ਸੀ ਉਹਨੂੰ ਰੋਕ ਦਿੱਤਾ ਗਿਆ ਹੈਗਾ। ਸੋ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ 4 ਰਿਪੋਰਟ ਸਾਡੇ ਕੋਲ ਮੌਜੂਦ ਨੇ। ਡੋਮੈਸਟਿਕ ਲੈਵਲ ਦੇ ਉੱਤੇ ਅਸੀਂ ਗੱਲ ਕਰੀਏ, ਵਾਈ ਮੀਡੀਆ ਦੀ ਸਪੈਸ਼ਲ ਰਿਪੋਰਟ ਅਸੀਂ ਪੇਸ਼ ਕਰਾਂਗੇ ਕਿ ਬਿੱਲ C5 ਕਿਉਂ ਇੰਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਸੈਨੇਟ ਵੱਲੋਂ ਕਿੱਥੇ ਖੜਾ ਹੈਗਾ ਇਹ, ਔਰ ਬਿੱਲ C5 ਜਿਹੜਾ ਹੈਗਾ ਇਹਨੂੰ ਕੰਜ਼ਰਵੇਟਿਵ ਪਾਰਟੀ ਵੀ ਜਿਹੜੀ ਹੈ ਉਹ ਸਪੋਰਟ ਕਰ ਰਹੇ ਨੇ। ਹਾਂ, ਮੈਂ ਔਨ ਦਾ ਸਾਈਡ ਸਟੋਰੀ ਇਹ ਵੀ ਜ਼ਰੂਰ ਜ਼ਿਕਰ ਕਰਦਾ ਕਿ ਹੋਇਆ ਕੀ ਕਿ ਸੈਨੇਟ ਦੇ ਵਿੱਚ ਜਦੋਂ ਇਹ ਸਾਰੀ ਗੱਲਬਾਤ ਚੱਲ ਰਹੀ ਸੀਗੀ, ਸੋ ਉਸ ਸਮੇਂ ਜਿਹੜੇ ਪੈਟ੍ਰਿਕ ਬ੍ਰੋਜ਼ੋ ਨੇ ਉਹ ਹੀ ਅਪੀਅਰ ਟੂ ਬੀ ਫੇਂਟਿੰਗ, ਮਤਲਬ ਏਦਾਂ ਲੱਗਾ ਕਿ ਉਹ ਫੇਂਟ ਹੋ ਰਹੇ ਨੇ ਔਰ ਬਿੱਲ C5 ਦੇ ਬਾਰੇ ਉਹ ਗੱਲ ਕਰਨ ਲੱਗੇ ਸੀਗੇ ਔਰ 4 ਵਜੇ ਦਾ ਉਸ ਸਮੇਂ ਸਮੇਂ ਸੀਗਾ ਔਰ ਉਹਨਾਂ ਨੇ ਵਰਡ ਯੂਜ਼ ਕੀਤਾ ਉਹ ਮਤਲਬ ਸਮਝ ਜਾਓ ਤੁਸੀਂ ਵਰਡ ਓ ਐਸ ਐਂਡ ਦੈਨ ਉੱਥੇ ਹੀ ਕੋਲੈਪਸਡ ਔਨ ਦਾ ਫਲੋਰ ਸਾਈਡਵੇਜ਼। ਸੋ ਬਾਕੀ ਸਾਰੇ ਸੈਂਟਰ ਜਿਹੜੇ ਫਟਾਫਟ ਦੌੜੇ ਕਿਉਂਕਿ ਸਾਰਾ ਕੁਝ ਰਿਕਾਰਡ ਵੀ ਹੋ ਰਿਹਾ ਸੀਗਾ, ਸੈਨੇਟ ਦੇ ਵਿੱਚ ਬਿੱਲ C5 ਦੀ ਹੀਅਰਿੰਗ ਚੱਲ ਰਹੀ ਸੀਗੀ ਔਰ ਉਹ ਇਕਦਮ ਫੇਂਟ ਜੇ ਹੋ ਗਿਆ ਤਾਂ ਥੱਲੇ ਨੂੰ ਗਿਰ ਗਿਆ ਔਰ 20 ਮਿੰਟ ਤੱਕ ਸੈਨੇਟ ਦੀ ਜਿਹੜੀ ਪ੍ਰੋਸੀਡਿੰਗ ਸੀਗੀ ਉਹ ਜਿਹੜੀ ਹੈ ਉਹ ਫਿਰ ਰੋਕ ਦਿੱਤੀ ਗਈ ਔਰ ਬਾਅਦ ਦੇ ਵਿੱਚ ਪੈਰਾਮੈਡਿਕਸ ਉੱਤੇ ਪਹੁੰਚੇ ਔਰ ਸੈਨੇਟ ਨੇ ਦੱਸਿਆ ਕਿ ਹੀ ਸੀਮਸ ਟੂ ਬੀ ਰਿਕਵਰਿੰਗ। ਔਰ ਇੱਥੇ ਅਸੀਂ ਦੱਸ ਦਈਏ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੇ ਮੇਜਰ ਪ੍ਰੋਜੈਕਟਸ ਬਿੱਲ ਇਹਨੂੰ ਕਿਹਾ ਜਾਂਦਾ ਹੈ C5, ਇਹਦੇ ਬਾਰੇ ਮੈਂ ਅੱਗੇ ਚੱਲ ਕੇ ਜ਼ਿਕਰ ਕਰਾਂਗਾ ਤੁਹਾਡੇ ਨਾਲ। ਅੱਛਾ, ਇਸ ਤੋਂ ਇਲਾਵਾ ਜਿਹੜਾ ਨਵਾਂ ਅਸੀਂ ਦੱਸ ਦਈਏ ਕਿ ਸਟੈਟਸ ਕੈਨੇਡਾ ਜਿਹੜੀ ਜਾਣਕਾਰੀ ਲੈਂਦਾ ਹੈਗਾ ਸੈਂਸਸ ਦੁਆਰਾ, ਸੋ ਉਹਦੇ ਵਿੱਚ ਕੁਝ ਨਵੀਆਂ ਚੀਜ਼ਾਂ ਹੋਣਗੀਆਂ, ਨਵੇਂ ਸਵਾਲ ਜਿਹੜੇ ਨੇ ਉਹ ਪੁੱਛੇ ਜਾਣਗੇ। ਸੋ ਕੀ ਨਵੇਂ ਸਵਾਲ ਨੇ, ਖਾਸ ਕਰ ਈਵਨ ਤੁਹਾਡੀ ਸੈਕਸੁਅਲ ਓਰੀਐਂਟੇਸ਼ਨ ਬਾਰੇ ਵੀ ਪੁੱਛਿਆ ਜਾਏਗਾ। ਸੋ ਬਾਕੀ ਪੁੱਛਿਆ ਜਾ ਰਿਹਾ ਜਾਂ ਕੀ ਮਾਮਲਾ ਹੈ, ਇਹਦੀ ਅਪਡੇਟ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅੱਛਾ, ਦੂਸਰਾ ਫਰੋਮ ਦਾ ਐਜੂਕੇਸ਼ਨ ਸੈਕਟਰ ਜੋ ਰਿਪੋਰਟ ਹੈ, ਹਾਰਵਰਡ ਯੂਨੀਵਰਸਿਟੀ ਔਰ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਇੱਕ ਐਗਰੀਮੈਂਟ ਹੋਇਆ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕਿ ਉਹਨਾਂ ਨੂੰ ਵੀਜ਼ਾ ਜੇ ਨਹੀਂ ਮਿਲੇਗਾ ਕਿਸੇ ਨੂੰ ਹਾਰਵਰਡ ਦੇ ਵਿੱਚ, ਤੇ ਉਹ ਫਿਰ ਇੱਥੇ ਕੈਨੇਡਾ ਆ ਕੇ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਨੇ। ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਇਹ ਐਗਰੀਮੈਂਟ ਹੋਇਆ, ਇਹਦੀਆਂ ਡਿਟੇਲਸ ਵੀ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗਾ। ਇਸ ਤੋਂ ਇਲਾਵਾ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਬਿਲਕੁਲ ਸਾਡੇ ਇੱਥੇ ਲੋਕਲ ਲੈਵਲ ਦੇ ਉੱਤੇ ਜੋ ਚੱਲ ਰਿਹਾ ਹੈਗਾ। ਵਾਈ ਮੀਡੀਆ ਕ੍ਰਾਈਮ ਰਿਪੋਰਟ ਦੇ ਵਿੱਚ ਅੱਜ 2 ਖਬਰਾਂ ਨੇ, ਉਹ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ। ਵਟ ਇਜ ਦਿਸ ਰਿਗਾਰਡਿੰਗ ਕ੍ਰਾਈਮ ਔਰ ਗਵਰਨਮੈਂਟ ਜਿਹੜੀ ਹੈ ਉਹ ਕ੍ਰਾਈਮ ਦੇ ਰਿਗਾਰਡਿੰਗ ਕੀ ਕਰ ਰਹੀ ਹੈਗੀ ਹੈ। ਇੱਕ ਤੇ ਕਿਹਾ ਜਾ ਰਿਹਾ ਹੈ ਕਿ ਕਾਨੂੰਨ ਜਿਹੜੇ ਨੇ ਹੋਰ ਸਖ਼ਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਾਡੇ ਜਸਟਿਸ ਮਿਨਿਸਟਰ ਦੀ ਉਹ ਚਰਚਾ ਚੱਲ ਹੀ ਰਹੀ ਹੈ ਕਿਉਂਕਿ ਹਾਲ ਹੀ ਦੇ ਵਿੱਚ ਸਾਡੇ ਇੱਥੇ ਅਪੀਲ ਰੀਜਨ ਤੋਂ ਵੀ ਸਾਡੇ ਕਿਉਂਕਿ ਬ੍ਰੈਮਟਨ ਤੋਂ ਹੀ ਨੇ ਸਾਡੇ ਕੰਬੈਟ ਅਗੇਂਸਟ ਕ੍ਰਾਈਮ ਦੇ ਕੈਬਨਿਟ ਮਿਨਿਸਟਰ ਰੂਬੀ ਸੋਤਾ ਜੀ। ਸੋ ਉਹ ਵਾਕਈ ਕੋਈ ਨਵੇਂ ਕਾਨੂੰਨ ਕਿਹੜੇ ਲੈ ਕੇ ਆ ਰਹੇ ਨੇ, ਜਸਟਿਸ ਮਿਨਿਸਟਰ ਕੀ ਕਹਿ ਰਹੇ ਨੇ, ਇਹਦੀ ਸਾਰੀ ਗੱਲਬਾਤ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੱਛਾ, ਫਿਰ ਅਸੀਂ ਗੱਲ ਕਰਨਾ ਚਾਹੁੰਦੇ ਹੈਗੇ ਹਾਂ ਕਿ ਜੋ ਵਾਈ ਮੀਡੀਆ ਬਿਗ ਸ਼ਾਟ ਹਾਂ ਉਹ ਵੀ ਜ਼ਰੂਰੀ ਹੈ, ਸਪੋਰਟਸ ਦੀ ਵੀ ਅਪਡੇਟ ਦੇ ਰਹੀ ਹੈ। ਹਾਕੀ ਦੀ ਜੇ ਮੈਂ ਗੱਲ ਕਰਾਂ, ਸ਼ੁਰੂਆਤ ਫੀਲਡ ਹਾਕੀ ਤੋਂ ਕਰ ਲੈਂਦੇ ਹਾਂ। ਇੰਡੀਆ ਨੇ ਹੁਣ ਇੱਕ ਅੱਧਾ ਮੈਚ ਜ਼ਰੂਰ ਜਿੱਤਿਆ, ਬਟ ਜ਼ਿਆਦਾ ਕੋਈ ਚੰਗਾ ਪ੍ਰਦਰਸ਼ਨ ਜਿਹੜਾ ਇੰਡੀਆ ਦੀ ਟੀਮ ਇਸ ਵਾਰ FIH ਦੇ ਵਿੱਚ ਨਹੀਂ ਕਰ ਸਕੀ। ਔਰ ਮੈਂ ਇਹੀ ਕਹਿ ਸਕਦਾ ਕਿ ਫੀਲਡ ਹਾਕੀ ਦੀ ਜੇ ਗੱਲ ਕਰੀਏ ਤੇ ਜਿਹੜੀ ਵਨ ਆਫ ਦਾ ਬਿਗੇਸਟ ਲੀਗ ਜਿਹੜੀ ਇੰਟਰਨੈਸ਼ਨਲ ਲੀਗ ਦੀ ਮੈਂ ਗੱਲ ਕਰ ਰਿਹਾ, ਉਹਦੇ ਵਿੱਚ ਇਸ ਵੇਲੇ ਬੈਲਜੀਅਮ ਛਾਇਆ ਪਿਆ। ਔਰ ਨੀਦਰਲੈਂਡਸ ਵਧੀਆ ਕਰ ਰਿਹਾ, ਜਰਮਨੀ ਚੰਗਾ ਕਰ ਰਿਹਾ, ਆਸਟ੍ਰੇਲੀਆ ਚੰਗਾ ਕਰ ਰਿਹਾ, ਇੰਡੀਆ ਉਹਨਾਂ ਵਧੀਆ ਨਹੀਂ ਕਰ ਸਕਿਆ ਇਸ ਬਾਰ, ਔਰ ਆਲਮੋਸਟ ਇੰਡੀਆ ਇਜ਼ ਐਟ ਦਾ ਬੋਟਮ ਆਫ ਦਾ ਟੇਬਲ। ਹਾਂ, ਆਇਰਲੈਂਡ ਹੈਜ਼ ਦਾ ਵੁਡਨ ਸਪੂਨ, ਆਇਰਲੈਂਡ ਕੁਛ ਨਹੀਂ ਜ਼ਿਆਦਾ ਕਰ ਪਾ ਰਿਹਾ, ਲੇਕਿਨ ਆਇਰਲੈਂਡ ਤੋਂ ਇਲਾਵਾ ਜੇ ਬਾਕੀ ਟੀਮਾਂ ਦੀ ਗੱਲ ਕਰੀਏ ਤੇ ਨੀਦਰਲੈਂਡਸ ਟਾਪ ਆਫ ਦਾ ਟੇਬਲ, ਜਰਮਨੀ ਨੰਬਰ 2, ਆਸਟ੍ਰੇਲੀਆ ਨੰਬਰ 3, ਬੈਲਜੀਅਮ ਨੰਬਰ 4, ਸਪੇਨ ਨੰਬਰ 5, ਅਰਜਨਟਾਈਨਾ ਨੰਬਰ 6, ਇੰਗਲੈਂਡ ਨੰਬਰ 7 ਔਰ ਇੰਡੀਆ 8th ਪੋਜੀਸ਼ਨ ਤੇ ਹੈ। ਸੋ ਬੈਕ ਟੂ ਬੈਕ ਇੰਨੇ ਮੈਚਿਸ, ਜਦੋਂ ਤੁਸੀਂ 6-7 ਮੈਚਿਸ ਬੈਕ ਟੂ ਬੈਕ ਹਾਰੋਗੇ ਤਾਂ ਫਿਰ ਇਹੀ ਹਾਲਾਤ ਰਹਿਣਗੇ। ਕੋਈ ਜ਼ਿਆਦਾ ਚੰਗਾ ਪ੍ਰਦਰਸ਼ਨ ਨਹੀਂ ਰਿਹਾ ਇੰਡੀਆ ਦੀ ਮੈਨਸ ਹਾਕੀ ਟੀਮ ਦਾ, ਔਰ ਇੰਡੀਆ ਦੀ ਵੁਮਨ ਹਾਕੀ ਟੀਮ ਦਾ ਵੀ ਪ੍ਰਦਰਸ਼ਨ ਚੰਗਾ ਨਹੀਂ ਹੈ। 9 ਟੀਮਸ ਦੇ ਵਿੱਚ ਜੇ ਅਸੀਂ ਵੁਮਨ ਹਾਕੀ ਦੀ ਗੱਲ ਕਰੀਏ ਐਫ ਆਈ ਐਚ ਪ੍ਰੋ ਲੀਗ ਦੇ ਵਿੱਚ, ਤੇ ਨੀਦਰਲੈਂਡਸ ਨੰਬਰ 1 ਹੈ, ਅਰਜਨਟਾਈਨਾ ਨੰਬਰ 2, ਬੈਲਜੀਅਮ ਨੰਬਰ 3, ਚਾਈਨਾ ਦੇਖੋ ਕਿਤੇ ਪਹੁੰਚਿਆ, ਜ਼ਬਰਦਸਤ ਪ੍ਰਦਰਸ਼ਨ ਕੀਤਾ ਇਸ ਵਾਰ ਚਾਈਨਾ ਨੇ, ਚਾਈਨਾ ਦੀ ਮਹਿਲਾ ਹਾਕੀ ਖਿਲਾੜੀਆਂ ਨੇ 4th ਨੰਬਰ ਤੇ ਆ, ਬੜੀਆਂ ਬੜੀਆਂ ਦਿੱਗਜ ਟੀਮਾਂ ਨੂੰ ਪਿੱਛੇ ਛੱਡ ਕੇ। ਆਸਟ੍ਰੇਲੀਆ ਮਹਿਲਾ ਹਾਕੀ ਦੇ ਵਿੱਚ 5ਵੇਂ ਨੰਬਰ ਤੇ ਆ ਵੁਮਨ ਹਾਕੀ ਚ, ਔਰ ਸਪੇਨ ਦੀ ਜਿਹੜੀ ਵੁਮਨ ਹਾਕੀ ਟੀਮ ਆ 6ਵੇਂ ਨੰਬਰ ਤੇ, ਜਰਮਨੀ 7, 8ਵੇਂ ਨੰਬਰ ਤੇ ਇੰਗਲੈਂਡ, ਔਰ ਇੰਡੀਆ ਨੰਬਰ 9। ਹਾਕੀ ਦਾ ਸੁਨਹਿਰਾ ਦੌਰ ਜਿਹੜਾ ਦੁਬਾਰਾ ਰਿਵਾਈਵ ਹੋ ਰਿਹਾ, ਇੰਡੀਆ ਨੇ ਬ੍ਰੋਂਜ਼ ਮੈਡਲ ਵੀ ਜਿੱਤੇ ਨੇ ਓਲੰਪਿਕਸ ਦੇ ਵਿੱਚ ਰੀਸੈਂਟਲੀ, ਔਰ ਕਈ ਚੈਂਪੀਅਨਸ਼ਿਪਸ ਦੇ ਵਿੱਚ ਇੰਡੀਆ ਨੇ, ਜੇ ਮੈਂ ਪਿਛਲੇ 10 ਸਾਲਾਂ ਦੀ ਕਾਰਗੁਜ਼ਾਰੀ ਦੇਖਾਂ ਤਾਂ ਇੰਡੀਆ ਨੇ ਵਧੀਆ ਪ੍ਰਦਰਸ਼ਨ ਵੀ ਕੀਤਾ ਹੈਗਾ। ਲੇਕਿਨ ਕਿਤੇ ਨਾ ਕਿਤੇ ਇਸ ਵਾਰ ਜਿਹੜਾ ਐਫ ਆਈ ਐਚ ਪ੍ਰੋ ਲੀਗ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਮੈਂ ਇਹੀ ਕਹਿ ਸਕਦਾ ਹਾਂ ਕਿ ਇੰਡੀਆ ਦੀ ਟੀਮ ਨੇ ਜਿਹੜਾ ਉਹ ਨਿਰਾਸ਼ ਹੀ ਕੀਤਾ, ਜ਼ਿਆਦਾ ਵਧੀਆ ਪ੍ਰਦਰਸ਼ਨ ਜਿਹੜਾ ਉਹ ਨਹੀਂ ਕਰ ਪਾਈ ਇੰਡੀਆ ਦੀ ਟੀਮ। ਐਨੀਵੇਜ਼, ਹਾਕੀ ਦੇ ਉੱਤੇ ਵਾਪਸ ਆਵਾਂਗੇ, ਅਸੀਂ ਥੋੜੀ ਜਿਹੀ ਗੱਲ ਜ਼ਰਾ ਕ੍ਰਿਕਟ ਦੀ ਵੀ ਕਰ ਦਿੰਦੇ ਹਾਂ, ਕਿਉਂਕਿ ਪਹਿਲੇ ਟੈਸਟ ਮੈਚ ਦੇ ਵਿੱਚ ਜੋ ਇੰਡੀਆ ਦੀ ਟੀਮ ਹਾਰੀ ਹੈ ਉਹਦੇ ਬਾਰੇ ਹਜੇ ਮੇਰੇ ਕੋਲ ਟਾਈਮ ਨਹੀਂ ਲੱਗ ਸਕਿਆ, ਕਿਉਂਕਿ ਨਿਊਜ਼ ਇੰਨੀਆਂ ਹੁੰਦੀਆਂ ਨੇ ਕਿ ਪੂਰਾ ਅਨੈਲਿਸਿਸ ਨਹੀਂ ਮੈਂ ਦੇ ਸਕਿਆ ਹਜੇ। ਸੋ ਮੈਂ ਇਹੀ ਕਹਿ ਸਕਦਾ ਕਿ ਯੈਸ, ਇੰਡੀਆ ਜਿਹੜਾ ਹੈ ਜੀ, ਦੇਖੋ ਹਾਊ ਡਿਡ ਯੂ ਐਂਡ ਅਪ ਔਨ ਦਾ ਲੂਜ਼ਿੰਗ ਸਾਈਡ, ਦੈਟ ਇਜ਼ ਦਾ ਕੁਐਸਚਨ ਐਵਰੀ ਵਨ ਇਜ਼ ਆਸਕਿੰਗ। ਸੋ ਕਈ ਉਹਦੇ ਰੀਜ਼ਨਸ ਦਿੱਤੇ ਜਾ ਸਕਦੇ ਨੇ ਕਿ ਕਿਹੜੇ ਕਿਸ ਕਾਰਨ ਹਾਰੇ ਨੇ, ਇੰਡੀਆ ਦੀ ਟੀਮ ਜਿਹੜੀ ਕਿਉਂ ਹਾਰੀ, ਬਟ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਫਸਟ ਆਫ ਆਲ ਫੁੱਲ ਮਾਰਕਸ ਟੂ ਇੰਡੀਆ ਫਾਰ ਐਟਲੀਸਟ ਪੁਟਿੰਗ ਅਪ ਅ ਗੁੱਡ ਫਾਈਟ। ਸ਼ੁਭਮਨ ਗਿੱਲ ਔਰ ਉਹਨਾਂ ਦੀ ਜਿਹੜੀ ਟੀਮ ਹੈਗੀ ਆ ਉਹਨਾਂ ਦਾ ਪ੍ਰਦਰਸ਼ਨ ਵਧੀਆ ਰਿਹਾ ਹੈਗਾ, ਔਰ ਸ਼ੁਭਮਨ ਗਿੱਲ ਔਰ ਉਹਨਾਂ ਦੀ ਟੀਮ ਜਿਹੜੀ ਆ, ਦੇਖੋ ਵਟ ਦੇ ਕੈਨ ਟੇਕ ਅਵੇ ਫਰੋਮ ਦਿਸ ਮੈਚ ਇਜ਼, ਪਹਿਲੀ ਚੀਜ਼ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਹੀ ਚੁੱਕਾ ਹੈ, ਰਿਸ਼ਭ ਪੰਤ 2 ਇਨਿੰਗਸ, ਦੋਨੋਂ ਦੇ ਵਿੱਚ ਸੈਂਚੁਰੀਜ਼। ਕਪਤਾਨ ਸ਼ੁਭਮਨ ਗਿੱਲ, ਕੋਈ ਜ਼ਿਆਦਾ ਪ੍ਰੈਸ਼ਰ ਉਹਨਾਂ ਤੇ ਨਹੀਂ ਸੀਗਾ, ਸੈਂਚੁਰੀ ਉਹਨਾਂ ਨੇ ਵੀ ਸਕੋਰ ਕੀਤੀ। ਕੇ ਐਲ ਰਾਹੁਲ ਦੀ ਸੈਂਚੁਰੀ, ਯਸ਼ਵੀ ਜੈਸਵਾਲ ਉਹਨਾਂ ਦੀ ਸ਼ਾਨਦਾਰ ਸੈਂਚੁਰੀ, ਔਰ ਇਸ ਤੋਂ ਇਲਾਵਾ ਅਸੀਂ ਦੇਖਿਆ ਕਿ ਜਿਹੜਾ 5 ਵਿਕਟ ਜਿਹੜੀਆਂ ਜਸਪ੍ਰੀਤ ਬੁਮਰਾਹ ਨੇ ਵੀ ਲਈਆਂ, ਔਰ ਸਰਦੂਲ ਠਾਕਰ ਆਲਮੋਸਟ ਹੈਟ੍ਰਿਕ ਕਰਨ ਲੱਗੇ ਸੀਗੇ। ਲੇਕਿਨ ਮੈਂ ਸਮਝਦਾ ਕਿ ਜੇ ਇਹਨਾਂ ਨੂੰ ਕਿਸੇ ਚੀਜ਼ ਨੇ ਹਰਾਇਆ, ਸੋ ਮੈਨੀ ਗੁੱਡ ਪਰਫਾਰਮੈਂਸਿਸ ਬਾਏ ਦਾ ਇੰਗਲੈਂਡ ਟੀਮ ਐਜ਼ ਵੈਲ, ਬਟ ਮੇਨਲੀ ਕੀ ਹੈ ਕਿ ਜਿਹੜੀ ਸਟ੍ਰੈਟਜੀ ਜੂਨ 2022 ਤੋਂ, ਜਿਹਨੂੰ ਸਾਰੇ ਕਹਿੰਦੇ ਨੇ ਬੈਸਟ ਬਾਲ ਕ੍ਰਿਕਟ, ਸੋ ਆਈ ਥਿੰਕ ਦਾ ਬੈਸਟ ਬਾਲ ਫਿਲੋਸਫੀ ਜਿਹੜੀ ਆ ਉਹ ਵਾਕਈ ਹੀ ਸਹੀ ਚੱਲ ਰਹੀ ਹੈ। ਸੋ ਮੈਂ ਉਸ ਦਿਨ ਮੈਚ ਵੀ ਦੇਖ ਰਿਹਾ ਸੀਗਾ, ਕਿਉਂਕਿ ਜੂਨ 2022 ਦੇ ਵਿੱਚ ਹੋਇਆ ਕੀ ਹੈ ਕਿ ਬੈਨ ਸਟੋਕਸ ਵਰਗੇ ਆਕਰਮਕ ਖਿਲਾੜੀ ਨੂੰ ਕਪਤਾਨ ਬਣਾਇਆ ਗਿਆ, ਔਰ ਬੈਨ ਸਟੋਕਸ ਦੇ ਨਾਲ ਨਾਲ ਜਿਹੜੇ ਕੋਚ ਸਾਹਿਬ ਆਏ ਹੈ ਉਹ ਪਹਿਲਾਂ ਤੁਹਾਨੂੰ ਪਤਾ ਨਿਊਜ਼ੀਲੈਂਡ ਵੱਲੋਂ ਬੜੇ ਜ਼ਬਰਦਸਤ ਰਹੇ ਨੇ, ਸੋ ਉਹਨਾਂ ਦੋਨਾਂ ਨੇ ਜੋ ਕੰਬੀਨੇਸ਼ਨ ਬਣਿਆ ਜੂਨ 2022 ਤੋਂ, ਉਸ ਤੋਂ ਬਾਅਦ ਇਹਨਾਂ ਨੇ ਬਹੁਤ ਸਾਰੇ ਐਸੇ ਮੈਚਿਸ ਨੇ ਜਿੱਥੇ ਕਿ 300-350 ਰਨਸ ਬੜੇ ਆਰਾਮ ਦੇ ਨਾਲ ਜਿਹੜੇ ਨੇ ਉਹ ਚੇਜ਼ ਕਰ ਲਏ ਨੇ, ਔਰ 3 ਐਸੇ ਮੌਕੇ ਆਏ ਨੇ ਕਿ ਵਿਰੋਧੀ ਟੀਮ ਨੇ 800 ਰਨ ਵੀ ਬਣਾਏ ਆ, 800 ਪਲੱਸ ਸਕੋਰ ਵੀ ਕੀਤਾ ਇਨ 2 ਇਨਿੰਗਸ ਆਮ ਟਾਕਿੰਗ ਹੇਅਰ, ਸਟਿਲ ਇੰਗਲੈਂਡ ਦੀ ਟੀਮ ਜਿਹੜੀ ਹੈ ਦੇ ਹੈਵ ਚੇਸ ਡਾਊਨ ਐਂਡ 1। ਸੋ ਬਹੁਤ ਫਾਸਟ ਔਰ ਐਗਰੈਸਿਵ ਕ੍ਰਿਕਟ ਜਿਹੜੀ ਹੈ ਇਹ ਬੈਸਬਾਲ ਟਿਪੀਕਲ ਖੇਲੀ ਹੈ, ਔਰ ਇਸ ਮੈਚ ਦੇ ਵਿੱਚ ਵੀ ਦੈਟ ਵਾਜ਼ ਅ ਰੀਜ਼ਨ ਦੈਟ ਇੰਗਲਿਸ਼ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਹਨਾਂ ਨੂੰ ਆਊਟ ਕਲਾਸ ਕਰ ਦਿੱਤਾ ਹੈਗਾ। ਸੋ ਇਹਦੇ ਬਾਰੇ ਵੀ ਗੱਲ ਜਾਰੀ ਰੱਖਾਂਗੇ, ਔਰ ਕਾਲਸ ਵੀ ਤੁਹਾਡੀਆਂ ਮੈਂ ਔਨ ਦੀ ਏਅਰ ਕਰਨ ਦਾ ਹੁਣ ਸਮੇਂ ਹੋ ਗਿਆ ਹੈਗਾ। ਰਮੇਸ਼ ਚੰਦਰ ਚੌਹਾਨ ਸਾਹਿਬ ਤੁਸੀਂ ਔਨ ਦੇ ਰਹੋ, ਸਰ ਗੋ ਹੈਡ ਜੀ, ਕੀ ਕਹਿਣਾ ਚਾਹੋਗੇ?
ਹਾਂਜੀ ਯੁਧਵੀਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹੈਲੋ
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਜੀ? ਰਮੇਸ਼ ਚੰਦਰ ਚੌਹਾਨ ਸਾਹਿਬ ਸਭ ਠੀਕ ਹੈ?
ਬਹੁਤ ਵਧੀਆ, ਹਾਂਜੀ ਸਭ ਠੀਕ ਠਾਕ ਹੈ। ਯੁਧਵੀਰ ਜੀ, ਇੱਕੋ ਕੁਐਸਚਨ ਕਰਨਾ ਸੀ ਯੁਧਵੀਰ ਜੀ, ਤੁਹਾਨੂੰ ਪਤਾ ਰਾਜਨਾਥ ਸਿੰਘ ਜੀ ਗਏ ਨੇ ਅੱਜ ਕੱਲ ਰਸ਼ੀਆ ਮੇਰਾ ਹਾਂ, ਉਹਨਾਂ ਨੇ ਜੋ ਵੀ ਇਹਨਾਂ ਦੇ ਆਪਣੇ ਐਗਰੀਮੈਂਟ ਵਗੈਰਾ ਸੀ ਉਹਨਾਂ ਦੇ ਸਿਗਨੇਚਰ ਕਰਨ ਨੂੰ ਜਵਾਬ ਦੇ ਤਾ, ਕਿਉਂਕਿ ਉਹਨਾਂ ਨੂੰ ਪੁੱਛਿਆ, ਮੇਰਾ ਮਤਲਬ ਵੀ ਉਹਨਾਂ ਨੇ ਪਹਿਲਗਾਮ ਨੂੰ ਜਿਹੜੀ ਟੈਰਰ ਅਟੈਕ ਹੋਇਆ ਉਹਨੂੰ ਕੰਸੀਡਰ ਨਹੀਂ ਕੀਤਾ, ਲੇਕਿਨ ਜੋ ਬਲੋਚਿਸਤਾਨ ਦੇ ਵਿਚ ਜਾਫਰ ਐਕਸਪ੍ਰੈਸ ਜਿਹੜੀ ਮੇਲ ਆਪਣੀ ਟ੍ਰੇਨ ਸੀ ਉਹਨੂੰ ਅਟੈਕ ਹੋਇਆ ਉਹਨੂੰ ਉਹਨਾਂ ਨੇ ਮੇਰਾ ਮਤਲਬ ਇਨਵੋਲਵ ਕੀਤਾ ਲੇਕਿਨ ਸਾਡੇ ਪਹਿਲਗਾਮ ਵਾਲੇ ਅਟੈਕ ਨੂੰ ਉਹਨਾਂ ਨੇ ਤਵੱਜੋ ਹੀ ਨਹੀਂ ਦਿੱਤੀ ਤੇ ਇਸ ਕਰਕੇ ਇਹਨਾਂ ਨੇ ਸਾਈਨ ਕਰਨ ਤੋਂ ਜਵਾਬ ਦੇ ਦਿੱਤਾ ਇਹ ਮੈਂ ਪੁੱਛਣਾ ਚਾਹ ਰਿਹਾ ਸੀ ਕਿ ਇਹ ਡਬਲ ਸਟੈਂਡਰਡ ਕਿਉਂ ਹੈ ਕਿ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ ਉੱਥੇ ਨਾਮ ਪੁੱਛ ਪੁੱਛ ਕੇ ਇਨੋਸੈਂਟ ਲੋਕਾਂ ਦੀ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਦੀਆਂ ਪੈਂਟਾਂ ਤੱਕ ਦਰਵਾਈਆਂ ਗਈਆਂ ਇਹ ਡਬਲ ਸਟੈਂਡਰਡ ਇਹਨਾਂ ਕੰਟਰੀਜ਼ ਦਾ ਕਿਉਂ ਹੈ ਤੁਸੀਂ ਥੋੜਾ ਜਿਹਾ ਰੋਸ਼ਨੀ ਪਾਉਣਾ ਚਾਹੋ ਤੁਹਾਨੂੰ ਪਤਾ ਹੀ ਹੈ ਨਿਊਜ਼ ਸਾਰੀ ਕੁਛ ਤੁਸੀਂ ਜਾਣਦੇ ਹੋ ਅੱਛੀ ਤਰ੍ਹਾਂ ਮੈਂ ਸੁਣ ਰਿਹਾ ਤੁਹਾਨੂੰ ਯੂਟਿਊਬ
ਜੀ ਬਿਲਕੁਲ ਤੁਸੀਂ ਠੀਕ ਕਿਹਾ ਔਰ ਇਹਦੇ ਬਾਰੇ ਅੱਜ ਜਿਹੜੀ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਪੋਕਸਪਰਸਨ ਨੇ ਰਣਧੀਰ ਜੈਸਵਾਲ ਉਹਨਾਂ ਨੇ ਵੀ ਇਹਦੇ ਬਾਰੇ ਅੱਜ ਬਿਆਨ ਦਿੱਤਾ ਹੈਗਾ ਕਿ ਜਿਹੜੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਉਹ ਜਿਹੜੀ ਮੀਟਿੰਗ ਸੀਗੀ ਐਸ ਸੀ ਓ ਸਮਿਟ ਦੀ ਕੁਇੰਗਡਾਓ ਚਾਈਨਾ ਦੇ ਵਿਚ ਮੀਟਿੰਗ ਸੀਗੀ ਔਰ ਉੱਥੇ ਇੰਡੀਆ ਦੇ ਡਿਫੈਂਸ ਮਿਨਿਸਟਰ ਦੀ ਬੇਸਿਕਲੀ ਮੀਟਿੰਗ ਸੀਗੀ ਔਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਪ੍ਰੋਗਰਾਮ ਦੀ ਸ਼ੁਰੂਆਤ ਚ ਕਈ ਕੰਟਰੀਜ਼ ਦੇ ਜਿਹੜੇ ਐਨ ਐਸ ਏ ਇਨਕਲੂਡਿੰਗ ਇੰਡੀਆ ਦੇ ਉਹ ਵੀ ਪਹੁੰਚੇ ਸੀ ਉੱਥੇ ਪਾਕਿਸਤਾਨ ਦੇ ਵੀ ਐਨ ਐਸ ਏ ਉੱਥੇ ਪਹੁੰਚੇ ਸੀਗੇ ਸੋ ਡਿਫੈਂਸ ਮਿਨਿਸਟਰ ਦੀ ਜਿਹੜੀ ਮੀਟਿੰਗ ਸੀਗੀ ਯੂਜਲੀ ਕੀ ਹੁੰਦਾ ਕੋਈ ਵੀ ਸਬਮਿਟ ਹੁੰਦਾ ਤੇ ਬਾਅਦ ਦੇ ਵਿਚ ਇੱਕ ਜੁਆਇੰਟ ਸਟੇਟਮੈਂਟ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਹੁਣ ਇਹਦੇ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਜੀ ਸਰਟਨ ਇਸ਼ੂਜ਼ ਜਿਹੜੇ ਨੇ ਉਹ ਕਈ ਫਾਈਨਲਾਈਜ਼ ਨਹੀਂ ਹੋਏ ਹੁਣ ਇਸ ਕਾਰਨ ਜੁਆਇੰਟ ਸਟੇਟਮੈਂਟ ਦੇ ਉੱਤੇ ਇੰਡੀਆ ਵੱਲੋਂ ਸਾਈਨ ਨਹੀਂ ਕੀਤਾ ਗਿਆ ਜੁਆਇੰਟ ਸਟੇਟਮੈਂਟ ਕੀ ਸੀਗੀ ਇੰਡੀਆ ਕਹਿ ਰਿਹਾ ਸੀ ਬਿਲਕੁਲ ਜੋ ਤੁਸੀਂ ਗੱਲ ਕਹਿ ਰਹੇ ਹੋ ਕਿ ਇੰਡੀਆ ਕਹਿ ਰਿਹਾ ਸੀਗਾ ਕਿ ਜੀ ਜੇ ਐਸਾ ਨਹੀਂ ਕੀਤਾ ਜਾ ਸਕਦਾ ਕਿ ਇੱਕ ਕੰਟਰੀ ਦੇ ਉੱਤੇ ਜਿਹੜਾ ਟੈਰਰਿਜ਼ਮ ਹੋ ਰਿਹਾ ਉਹਦੀ ਗੱਲ ਨਾ ਹੋਵੇ ਬਾਕੀ ਦੀ ਗੱਲ ਹੋਵੇ ਹੁਣ ਕਿਉਂਕਿ ਜਿਹੜਾ ਚਾਈਨਾ ਦੇ ਵਿਚ ਸੀਗਾ ਉਹ ਇੰਡੀਆ ਦੇ ਵਿਚ ਜਿਹੜਾ ਪਹਿਲਗਾਮ ਟੈਰਰਿਸਟ ਅਟੈਕ ਹੋਇਆ ਉਹਦੇ ਬਾਰੇ ਗੱਲ ਜਿਹੜੀ ਆ ਉਹ ਨਹੀਂ ਕਰਨਾ ਚਾਹ ਰਹੇ ਸੀਗੇ ਹਾਲਾਂਕਿ ਇਹਦੀਆਂ ਜਿਹੜੀਆਂ 10 ਮੈਂਬਰ ਸਟੇਟਸ ਨੇ ਉਹਦੇ ਸਾਰੇ ਹੀ ਚਾਈਨਾ ਰਸ਼ੀਆ ਇੰਡੀਆ ਪਾਕਿਸਤਾਨ ਉਹ ਸਾਰੇ ਜਿਹੜੇ ਉੱਥੇ ਪਹੁੰਚੇ ਸੀਗੇ ਕਿ ਜੀ ਆਪਣੇ ਡਿਫੈਂਸ ਮਿਨਿਸਟਰ ਇੰਡੀਆ ਦਾ ਕਹਿਣਾ ਸੀਗਾ ਕਿ ਜਿਹੜਾ ਪਹਿਲਗਾਮ ਦੇ ਵਿਚ ਟੈਰਰਿਸਟ ਅਟੈਕ ਹੋਇਆ ਇਹ ਪਾਕਿਸਤਾਨ ਬੇਸਡ ਲਸ਼ਕਰੇ ਤੋਇਬਾ ਜਿਹਨੇ ਉਹ ਸੀਗਾ ਤੋ ਇਹਨੂੰ ਤੁਸੀਂ ਜਿਹੜਾ ਜੁਆਇੰਟ ਸਟੇਟਮੈਂਟ ਹੈ ਉਹਦੇ ਵਿਚ ਕਿਉਂ ਨਹੀਂ ਸ਼ਾਮਲ ਕਰ ਰਹੇ ਸੋ ਇਸ ਕਾਰਨ ਇੰਡੀਆ ਨੇ ਕਿਹਾ ਕਿ ਅਸੀਂ ਫਿਰ ਇਹ ਜਿਹੜੀ ਜੁਆਇੰਟ ਸਟੇਟਮੈਂਟ ਹੈ ਉਹ ਅਸੀਂ ਨਹੀਂ ਸਾਈਨ ਕਰਨੀ ਜੀ
ਵਾਇਰ ਜਿਹੜੀ ਹੈਗੀ ਏਜੰਸੀ ਨਿਊਜ਼ ਵਗੈਰਾ ਆਪਣੀ ਦਿੰਦੀ ਹੈ ਇਹਨਾਂ ਦੀ ਅਥੈਂਟਿਕ ਹੈ ਇਹਨਾਂ ਦੀ ਨਿਊਜ਼ ਜਿਹੜੀ ਅਥੈਂਟਿਕ ਹੁੰਦੀ ਹੈ ਜਾਂ ਫਿਰ ਮੈਨੂੰ ਪਤਾ ਨਹੀਂ ਜੇ ਤੁਸੀਂ ਦੱਸਣਾ ਚਾਹੋ ਤਾਂ ਮੈਂ ਥੋਤੋ ਹੀ ਸੁਣਨਾ ਚਾਹੁੰਦਾ
ਦੇਖੋ ਉਹਨਾਂ ਦਾ ਜਿਹੜਾ ਸਟਾਂਸ ਆ ਉਹ ਥੋੜਾ ਜਿਹਾ ਇੰਡੀਆ ਨੂੰ ਮੈਂ ਇਹੀ ਕਹਾਂਗਾ ਕਿ ਇੰਡੀਆ ਨੂੰ ਕੁਸ਼ਚਨ ਕਰਨ ਦਾ ਰਿਹਾ ਬਸ ਮੈਂ ਇੰਨਾ ਹੀ ਕਹਿ ਦਿਆਂਗਾ ਕਿ ਇੰਡੀਆ ਨੂੰ ਕੁਸ਼ਚਨ ਕਰਨ ਦਾ ਰਿਹਾ ਬਾਕੀ ਇੰਡੀਆ ਦੇ ਵਿਚ ਬਹੁਤ ਸਾਰੇ ਮੀਡੀਆ ਅਦਾਰੇ ਹੈਗੇ ਨੇ ਸੋ ਵਿਦ ਡਿਊ ਰਿਸਪੈਕਟ ਕਹਾਂਗਾ ਕਿ ਉਹਦੇ ਵਿਚੋਂ ਬਹੁਤ ਸਾਰੇ ਪੱਤਰਕਾਰ ਮੈਂ ਪਹਿਲਾਂ ਜ਼ਰੂਰ ਕ੍ਰੈਡਿਟ ਦੇ ਰਿਹਾ ਕਿ ਵਧੀਆ ਕੰਮ ਵੀ ਕਰਦੇ ਨੇ ਕਈ ਲੇਕਿਨ ਜਿਹਦਾ ਤੁਸੀਂ ਹੁਣ ਜਿਹਦਾ ਨਾਮ ਵੀ ਲਿਆ ਜਿਸ ਮੀਡੀਆ ਅਦਾਰੇ ਦਾ ਵੀ ਉਹਨਾਂ ਦਾ ਸਟਾਂਸ ਥੋੜਾ ਜਿਹਾ ਇੰਡੀਆ ਲਈ ਕੁਸ਼ਚਨੇਬਲ ਰਿਹਾ ਠੀਕ ਹੈ ਵਿਚ ਇਜ਼ ਨਾਟ ਰੋਂਗ ਲੇਕਿਨ ਕਿਆ ਜਿੱਦਾਂ ਹੁਣ ਮੈਂ ਇੱਕ ਹੋਰ ਨਾਮ ਲੈ ਦਿੰਦਾ ਇੱਥੇ ਠੀਕ ਹੈ ਤੁਸੀਂ ਇੱਕ ਨਾਮ ਤੁਸੀਂ ਲਿਆ ਦਿਆ ਇੱਕ ਨਾਮ ਮੈਂ ਲੈ ਦਿੰਦਾ ਠੀਕ ਹੈ ਜਿੱਦਾਂ ਹੁਣ ਰਵੀਸ਼ ਕੁਮਾਰ ਜੀ ਨੇ ਰਵੀਸ਼ ਕੁਮਾਰ ਜੀ ਕਿਆ ਕੋਈ ਕਰਪਸ਼ਨ ਕਰਦੇ ਨੇ ਨਹੀਂ ਬਿਲਕੁਲ ਨਹੀਂ ਲੇਕਿਨ ਇੱਕ ਸਵਾਲ ਜ਼ਰੂਰ ਰਹਿੰਦਾ ਹਮੇਸ਼ਾ ਕਿ ਉਹਨਾਂ ਨੂੰ ਰਵੀਸ਼ ਕੁਮਾਰ ਜੀ ਨੂੰ ਇੰਡੀਆ ਦੀ ਕੋਈ ਵੀ ਚੰਗੀ ਚੀਜ਼ ਜਿਹੜੀ ਹੈ ਉਹ ਚੰਗੀ ਜਾਂ ਨਜ਼ਰ ਨਹੀਂ ਆਉਂਦੀ ਜਾਂ ਹਮੇਸ਼ਾ ਉਹ ਮੋਦੀ ਸਾਹਿਬ ਤੇ ਜਾਂ ਬੀਜੇਪੀ ਤੇ ਹੀ ਕੁਸ਼ਚਨ ਕਿਉਂ ਕਰਦੇ ਨੇ ਇੰਡੀਆ ਤੇ ਕੁਸ਼ਚਨ ਕਿਉਂ ਕਰਦੇ ਨੇ ਕਾਂਗਰਸ ਨੂੰ ਕਲੀਨ ਚਿੱਟੀ ਉਹਨਾਂ ਨੇ ਦਿੱਤੀ ਹੁੰਦੀ ਹੈ ਅਸਲ ਚ ਕੀ ਹੈ ਕਿ ਚਾਹੇ ਤੁਸੀਂ ਇੱਕ ਨਾਮ ਤੁਸੀਂ ਲੈ ਲਿਆ ਇੱਕ ਨਾਮ ਮੈਂ ਲੈ ਦਿੱਤਾ ਤੁਹਾਡੇ ਲਈ ਰਵੀਸ਼ ਕੁਮਾਰ ਐਸੇ ਕਈ ਮੀਡੀਆ ਅਦਾਰੇ ਜਾਂ ਕਈ ਜਰਨਲਿਸਟ ਨੇ ਹੂ ਹੈਵ ਬਿਲਟ ਅਪ ਦੇਅਰ ਕੈਰੀਅਰ ਕਿ ਇੱਕ ਪਰਟੀਕੁਲਰ ਉਹਨਾਂ ਨੇ ਪੋਜੀਸ਼ਨ ਲੈ ਲਈ ਫਿਰ ਉਹ ਪੋਜੀਸ਼ਨ ਦੇ ਉੱਤੇ ਹੀ ਫਿਰ ਸਾਰਾ ਉਹਦੇ ਇਰਦ ਗਿਰਦ ਹੀ ਉਹਨਾਂ ਨੇ ਸਾਰਾ ਤਾਨਾ ਬਾਨਾ ਬੁਣ ਕੇ ਉਹਨਾਂ ਨੇ ਆਪਣੇ ਕੈਰੀਅਰ ਬਣਾ ਲਏ ਨੇ ਸੋ ਵਿਚ ਇਜ਼ ਨਾਟ ਅ ਵੈਰੀ ਗੁੱਡ ਥਿੰਗ ਟੂ ਡੂ ਬਟ ਠੀਕ ਹੈ ਉਹਨਾਂ ਦਾ ਆਪਣਾ ਤਰੀਕਾ ਹੈ ਸੋ ਇਸ ਲਈ ਅਸੀਂ ਉਹਦੇ ਬਾਰੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦੇ ਬਟ ਜਦੋਂ ਤੁਸੀਂ ਦੇਖੋ ਮੀਡੀਆ ਚ ਨਾ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਯੂ ਹੈਵ ਟੂ ਸਟੇ ਵੈਰੀ ਵੈਰੀ ਓਬਜੈਕਟਿਵ ਮੇ ਬੀ ਦੇਰ ਆਰ ਸਮ ਇਨਹੈਰੈਂਟ ਬਾਇਸਿਸ ਇਨ ਆਲ ਆਫ ਅਸ ਕੋਈ ਵੀ ਇਨਸਾਨ ਹੈ ਉਹਦੇ ਅੰਦਰ ਇਨਹੈਰੈਂਟ ਬਾਇਸ ਹੋ ਸਕਦਾ ਬਟ ਯੂ ਹੈਵ ਟੂ ਸਟੇ ਬਾਏ ਐਂਡ ਲਾਰਜ ਵੈਰੀ ਵੈਰੀ ਓਬਜੈਕਟਿਵ ਜੇ ਤੁਸੀਂ ਟਰਾਈ ਵੀ ਨਹੀਂ ਕਰਦੇ ਡੂ ਯੂ ਥਿੰਕ ਮੈਂ ਬਹੁਤ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ ਬਹੁਤ ਬੜੇ ਜਰਨਲਿਸਟ ਨੇ ਜਾਂ ਜਿਹੜੇ ਮੀਡੀਆ ਅਦਾਰੇ ਦਾ ਤੁਸੀਂ ਵੀ ਨਾਮ ਲਿਆ ਹੋਣਾ ਸੋ ਬਹੁਤ ਬੜੇ ਨੇ ਡੂ ਯੂ ਈਵਨ ਥਿੰਕ ਰਵੀਸ਼ ਕੁਮਾਰ ਵੁੱਡ ਈਵਨ ਟਰਾਈ ਟੂ ਸਟੇ ਓਬਜੈਕਟਿਵ ਨੋ ਚਲੋ ਮੈਂ ਇੱਕ ਹੋਰ ਨਾਮ ਲੈ ਦਿੰਦਾ ਜਿਸ ਤਰ੍ਹਾਂ ਅਰਨਬ ਗੋਸਵਾਮੀ ਸਾਹਿਬ ਨੇ ਠੀਕ ਹੈ ਨਹੀਂ ਹੁਣ ਅਰਨਬ ਗੋਸਵਾਮੀ ਦਾ ਵੀ ਮੈਂ ਇਹ ਗੱਲ ਕਹਾਂਗਾ ਕਿ ਇਸ ਉਹਨਾਂ ਦਾ ਕਲੀਅਰ ਟਿਲਟ ਜਿਹੜਾ ਅਰਨਬ ਗੋਸਵਾਮੀ ਸਾਹਿਬ ਦਾ ਉਹ ਵੀ ਇੱਕ ਤਰਫ਼ ਹੈ ਔਰ ਰਵੀਸ਼ ਕੁਮਾਰ ਸਾਹਿਬ ਦਾ ਵੀ ਇੱਕ ਤਰਫ਼ ਹੈ
ਸੋ ਚਾਹੇ ਅਰਨਬ ਗੋਸਵਾਮੀ ਸਾਹਿਬ ਹੋਣ ਚਾਹੇ ਰਵੀਸ਼ ਕੁਮਾਰ ਜੀ ਹੋਣ, ਆਪਾਂ ਸਾਰੇ ਉਹ ਦੋਨੋਂ ਬੜੇ ਨਾਮ ਨੇ, ਅਰਨਬ ਗੋਸਵਾਮੀ ਸਾਹਿਬ ਵੀ ਔਰ ਰਵੀਸ਼ ਕੁਮਾਰ ਜੀ, ਬਟ ਦੋਨਾਂ ਦਾ ਆਪਣਾ ਆਪਣਾ ਇੱਕ ਹਲਕਾ ਜਿਹਾ ਟਿਲਟ ਜ਼ਰੂਰ ਹੈ। ਸੋ ਉਹ ਮੀਡੀਆ ਦੇ ਵਿੱਚ ਜਦ ਤੁਸੀਂ ਹੈਗੇ ਹੋ, ਫਿਰ ਮੈਂ ਫਿਰ ਦੁਬਾਰਾ ਇਹੀ ਕਹਾਂਗਾ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਨਹੈਰੈਂਟ ਬਾਇਸ ਕਿਸੇ ਚ ਵੀ ਹੋ ਸਕਦਾ ਹੈ, ਬਟ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਜਿਹੜਾ ਬਾਇਸ ਹੈ ਉਹ ਨਾ ਹੋਵੇ, ਤੁਹਾਡੀ ਜਿਹੜੀ ਰਿਪੋਰਟਿੰਗ ਓਬਜੈਕਟਿਵ ਹੋਵੇ। ਜੀ
ਥੈਂਕ ਯੂ ਯੂਧਵੀ ਜੀ, ਮੇਰਾ ਕਹਿਣ ਦਾ ਪੁੱਛਣ ਦਾ ਕਾਰਨ ਇਹ ਸੀ ਕਿ ਤੁਹਾਡੇ ਵਰਗਾ ਜਰਨਲਿਸਟ ਮੈਂ ਹਜੇ ਤੱਕ ਨਹੀਂ ਵੇਖ ਸਕਿਆ ਜਿਹੜਾ ਬੜਾ ਹੀ ਨਿਊਟਰਲ ਹੋ ਕੇ ਗੱਲ ਕਰੇ, ਠੀਕ ਨੂੰ ਠੀਕ ਕਹਿੰਦਾ, ਗਲਤ ਨੂੰ ਗਲਤ ਕਹਿੰਦਾ, ਐਕਸਪਲੇਨ ਵੀ ਕਰਦਾ ਉਸ ਤੋਂ ਬਾਅਦ। ਲੇਕਿਨ ਮੇਰਾ ਕਾਰਨ ਇਹ ਜੀ ਪੁੱਛਣ ਦਾ ਕਿ ਜਦ ਵਾਇਰ ਦਾ ਕੋਡ ਕੀਤਾ ਜਾਂਦਾ ਨਾਮ, ਤਾਂ ਮੈਂ ਬੜੇ ਧਿਆਨ ਨਾਲ ਨਿਊਜ਼ ਸੁਣਦਾ ਹੁੰਦਾ, ਜਿਹਦੇ ਵਿੱਚ ਉਹਨਾਂ ਦਾ 99% ਜਿਹੜਾ ਹੈਗਾ ਉਹ ਇੰਡੀਆ ਦੇ ਅੰਗੇਜ਼ ਹੁੰਦਾ, ਜਾਂ ਮੋਦੀ ਜੀ ਨੂੰ ਕਹਿ ਲਓ ਜਾਂ ਫਿਰ ਉਹਨਾਂ ਨੂੰ ਸਾਰਾ ਕੁਝ ਇੰਡੀਆ ਦੇ ਅੰਗੇਜ਼ ਜਿਹੜੀ ਪੋਲੀਟਿਕਸ ਹੈ ਉਹਦੇ ਨਜ਼ਰ ਆਉਂਦਾ ਹੁੰਦਾ। ਲੇਕਿਨ ਜਦਕਿ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਸਾਡੇ ਜਿਹੜੇ ਸੱਜੇ ਖੱਬੇ ਨੇਬਰਿੰਗ ਕੰਟਰੀਜ਼ ਆ ਉਹਨਾਂ ਦੇ ਵਿੱਚ ਕੀ ਹੋ ਰਿਹਾ, ਉਹ ਕਿੰਨਾ ਕੁ ਸੱਚ ਆ ਕਿੰਨਾ ਕੁ ਝੂਠ ਆ, ਮੈਂ ਉਹਦੇ ਜ਼ਿਆਦਾ ਡਿਟੇਲ ਨਹੀਂ ਜਾਣਾ ਚਾਹੁੰਦਾ। ਲੇਕਿਨ ਮੇਰਾ ਕਹਿਣ ਦਾ ਮਤਲਬ ਬਾਇਸ ਹੋ ਕੇ ਜਦ ਨਿਊਜ਼ ਦਿੰਦੇ ਹੋ ਤੁਸੀਂ, ਤਾਂ ਇੰਨਾ ਕੁ ਤਾਂ ਪਤਾ ਚੱਲ ਜਾਂਦਾ ਹੁੰਦਾ, ਕਿਉਂਕਿ ਮੈਂ ਹਮੇਸ਼ਾ ਇਸ ਗੱਲ ਤੇ ਤਵੱਜੋ ਰੱਖਦਾ ਹੁੰਦਾ ਕਿ ਇਹਨਾਂ ਦੀ ਨਿਊਜ਼ ਦੇਣ ਦਾ ਇਹਦੇ ਬਿਹਾਇੰਡ ਕੀ ਆ, ਕਿ ਆਲਵੇਜ਼ ਤੁਸੀਂ ਮੇਰਾ ਮਤਲਬ ਵੀ ਜਿਹੜਾ ਇੰਡੀਆ ਦੇ ਅਗੇਂਸਟ ਗੱਲ ਕਰਦੇ ਹੋ, ਹਾਲਾਂਕਿ ਆਪਾਂ ਤਾਂ ਇੱਥੇ ਰਹਿੰਦੇ ਹਾਂ, ਲੇਕਿਨ ਫਿਰ ਵੀ ਮੇਰਾ ਕਹਿਣ ਦਾ ਭਾਵ ਹੈ ਵੀ ਨਿਊਜ਼ ਮੈਟਰ ਦੇ ਵਿੱਚ ਬਾਇਸ ਨਹੀਂ ਹੋਣਾ ਚਾਹੀਦਾ, ਚਾਹੇ ਇੰਡੀਆ ਹੋਵੇ ਚਾਹੇ ਕੋਈ ਹੋਰ ਕੰਟਰੀ ਹੋਵੇ, ਗੱਲ ਓਨੈਸਟੀ ਨਾਲ ਕਰਨੀ ਚਾਹੀਦੀ ਆ। ਇਸ ਕਰਕੇ ਮੈਂ ਤੁਹਾਨੂੰ ਕੁਸ਼ਚਨ ਪੁੱਛਿਆ, ਅਦਰਵਾਈਜ਼ ਮੇਰਾ ਕੋਈ ਪੁੱਛਣ ਦਾ ਕਾਰਨ ਨਹੀਂ ਸੀ। ਲੇਕਿਨ ਠੀਕ ਹੈ, ਤੁਸੀਂ ਸਾਰੇ ਜਵਾਬ ਦੇ ਦਿੱਤੇ ਹੈ ਯੁਧਵੀ ਜੀ, ਥੈਂਕ ਯੂ ਵੈਰੀ ਮੱਚ, ਹੈਵ ਅ ਨਾਈਸ ਵੀਕਐਂਡ, ਫਿਰ ਆਪਾਂ ਗੱਲਬਾਤ ਕਰਦੇ ਰਹਾਂਗੇ। ਥੈਂਕ ਯੂ।
ਠੀਕ ਹੈ ਜੀ, ਥੈਂਕ ਯੂ। ਰਵਿਸ਼ਿੰਦਰ ਚੌਹਾਨ ਸਾਹਿਬ, ਜਿੱਦਾਂ ਤੁਸੀਂ ਕਿਹਾ ਹੈਗਾ ਕਿ ਉਹ ਹੁਣ ਵਿਦ ਡਿਊ ਰਿਸਪੈਕਟ, ਮੈਂ ਫਿਰ ਅਦਬ ਸਤਕਾਰ ਨਾਲ ਹੀ ਗੱਲ ਕਹਾਂਗਾ ਕਿ ਜਦੋਂ ਕੋਈ ਕਿਸੇ ਇੱਕ ਮੀਡੀਆ ਨੂੰ ਕੋਟ ਕਰਦਾ, ਤੁਸੀਂ ਚਲੋ ਨਾਮ ਜਿਸ ਤਰ੍ਹਾਂ ਜ਼ਿਕਰਕਾਰੀ ਨੂੰ ਵਾਰੋ, ਜਿਸ ਤਰ੍ਹਾਂ ਕੋਈ ਵਾਇਰ ਨੂੰ ਜ਼ਿਕਰ ਕਰਦਾ, ਬਿਲਕੁਲ ਠੀਕ ਗੱਲ ਹੈ, ਵਾਇਰ ਜਿਹੜੀ ਹੈ ਉਹਦੀ 99 ਕਹਿ ਲਓ ਜਾਂ 90% ਜਿਹੜੀਆਂ ਖ਼ਬਰਾਂ ਹੋਣਗੀਆਂ ਉਹ ਇੰਡੀਆ ਨੂੰ ਕੁਸ਼ਚਨ ਕਰਨ ਲਈ ਹੋਣਗੀਆਂ, ਇੰਡੀਆ ਦੇ ਸਵਾਲ ਕਰਨ ਲਈ ਹੋਣਗੀਆਂ। ਸੋ ਜੇ ਫਰਦਰ ਅਸੀਂ ਜਦੋਂ ਵੀ ਕੋਟ ਕਰਨਾ ਹੈ, ਅਸੀਂ ਜਦੋਂ ਵੀ ਕੋਟ ਕਰਨਾ ਹੈ, ਤਾਂ ਫਿਰ ਅਸੀਂ ਜੇ ਇਕੱਲੇ ਇੱਕ ਐਸੇ ਮੀਡੀਆ ਅਧਾਰੇ ਨੂੰ ਕੋਟ ਆਧਾਰ ਬਣਾ ਕੇ ਸਾਰੀ ਖ਼ਬਰ ਦੇ ਦਿਆਂਗੇ, ਉਹ ਫਿਰ ਖ਼ਬਰ ਦੇ ਵਿੱਚ ਉਹਨਾਂ ਦੀ ਖ਼ਬਰ ਤਾਂ ਬਾਇਸ ਹੈ ਹੀ ਹੈ। ਮੈਂ ਫਿਰ ਉਹੀ ਅਦਬ ਸਤਕਾਰ ਨਾਲ ਗੱਲ ਕਰਨਾ ਚਾਹ ਰਿਹਾ ਕਿ ਬਹੁਤ ਵਾਰੀ ਬੰਦੇ ਕਹਿੰਦੇ ਜੀ ਰਵੀਸ਼ ਕੁਮਾਰ ਨੂੰ ਅਸੀਂ ਰੋਜ਼ ਸੁਣਦੇ ਹਾਂ, ਰਵੀਸ਼ ਕੁਮਾਰ ਆਹ ਕਹਿੰਦਾ, ਮੈਂ ਕਿਹਾ ਬਿਲਕੁਲ ਸੁਣੋ, ਰੋਜ਼ ਸੁਣੋ ਰਵੀਸ਼ ਕੁਮਾਰ ਨੂੰ, ਲੇਕਿਨ ਤੁਸੀਂ ਨਾਲ ਦੇ ਨਾਲ ਹੋਰ ਐਸਪੈਕਟਸ ਵੀ ਖੁਦ ਦੇਖੋ, ਖੁਦ ਪੜੋ ਜਾਂ ਖੁਦ ਹੋਰ ਵੀ ਲੋਕਾਂ ਨੂੰ ਹੋਰ ਵੀ ਅਖਬਾਰਾਂ ਪੜੋ। ਹੁਣ ਇੰਡੀਆ ਦੀ ਗੱਲ ਜਦੋਂ ਅਸੀਂ ਸੁਣਨੀ ਹੈ ਤੇ ਇੰਡੀਆ ਦੇ ਮੈਂ ਅਖਬਾਰ ਪੜ੍ਹਦੇ ਹਾਂ ਸਾਰੇ, ਲੇਕਿਨ ਇੰਡੀਆ ਦੇ ਨਿਊਜ਼ ਪੇਪਰ ਦੇ ਨਾਲ ਨਾਲ ਇੰਡੀਆ ਦੀ ਗੱਲ ਜੇ ਮੈਂ ਇਕੱਲੇ ਇੰਡੀਆ ਅਖਬਾਰਾਂ ਤੋਂ ਕੋਟ ਕਰੀ ਜਾਵਾਂ, ਉਹਦੇ ਨਾਲ ਕੀ ਹੋਏਗਾ, ਕਿਤੇ ਨਾ ਕਿਤੇ ਫਿਰ ਜਿਹੜਾ ਉਹਨਾਂ ਦਾ ਬਾਇਸ ਆ ਉਹ ਸਾਡੀ ਰਿਪੋਰਟਿੰਗ ਚ ਵੀ ਆ ਜਾਏਗਾ। ਨਹੀਂ, ਇੰਡੀਆ ਦੀ ਗੱਲ ਦੇ ਬਾਰੇ ਅਸੀਂ ਪਾਕਿਸਤਾਨ ਦੀ ਵੀ ਖਬਰਾਂ ਪੜ੍ਹਨੀ ਹੈ, ਇੰਡੀਆ ਦੀ ਅਖਬਾਰਾਂ ਵੀ ਪੜ੍ਹਨੀ ਹੈ, ਤੇ ਇੰਟਰਨੈਸ਼ਨਲ ਮੀਡੀਆ ਕੀ ਕਹਿ ਰਿਹਾ ਉਹ ਵੀ ਅਸੀਂ ਪੜ੍ਹਨਾ ਹੈ। ਜਦੋਂ ਅਸੀਂ ਉਹ ਸਾਰੀਆਂ ਚੀਜ਼ਾਂ ਪੜ੍ਹ ਕੇ ਦੈਨ ਅਸੀਂ ਕੁਛ ਔਰ ਫਿਰ ਆਪਣਾ ਵੀ ਅਨਾਲਿਸਿਸ ਕਰਨਾ, ਆਪਣਾ ਇੱਕ ਐਕਸਪੀਰੀਅੰਸ ਵੀ, ਹੁਣ 25 ਸਾਲ ਤੋਂ ਐਜ਼ ਅ ਜਰਨਲਿਜ਼ਮ ਵਿੱਚ ਕੰਮ ਕਰਦੇ ਹੋ ਗਏ ਨੇ ਹੁਣ, ਸੋ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਨਿਚੋੜ ਕੱਢ ਕੇ ਦੇ ਸਕਦੇ ਹੋ ਕਿ ਕੀ ਇਹਦਾ ਵਿਊ ਪੁਆਇੰਟ ਹੈ। ਠੀਕ ਹੈ, ਹੁਣ ਮੈਨੂੰ ਕੱਲ ਕੋਈ ਗੱਲ ਕਰ ਰਿਹਾ ਸੀ ਜੀ, ਹੁਣ ਆਪਣੇ ਬੰਦੇ ਜਿਹੜੇ ਨੇ ਜੀ ਉਹ ਬਹੁਤ ਜ਼ਿਆਦਾ ਇਹ ਕ੍ਰਾਈਮ ਦੇ ਵਿੱਚ ਥੋੜੇ ਹੋ ਗਏ ਨੇ ਸ਼ਾਮਿਲ। ਮੈਂ ਕਿਹਾ ਦੇਖੋ, ਮੈਂ ਤਾਂ ਹੁਣ ਇਹਦੀ ਗੱਲ ਹੀ ਨਹੀਂ ਕੁਛ, ਕਿਉਂਕਿ ਕ੍ਰਾਈਮ ਦੇ ਬਾਰੇ ਮੈਂ ਗੱਲ ਕਰਦਾ ਸੀਗਾ ਤਾਂ ਹੁਣ ਰੀਸੈਂਟਲੀ ਕਾਫੀ ਚਰਚਾ ਰਹੀ ਉਹਦੀ, ਤੇ ਮੈਂ ਕਿਹਾ ਦੇਖੋ ਆਪਣੇ ਬੰਦੇ ਸ਼ਾਮਿਲ ਹੋ ਗਏ, ਯੈਸ ਆਪਣੇ ਬੰਦੇ ਦੇ ਨਾਂ ਕਾਫੀ ਆਉਂਦੇ, ਲੇਕਿਨ ਆਪਣੇ ਬੰਦੇ ਹੋਰ ਵੀ ਬਹੁਤ ਵਧੀਆ ਕੰਮ ਵੀ ਕਰ ਰਹੇ ਆ, ਦੋਨੋਂ ਚੀਜ਼ਾਂ ਹੀ ਨੇ, ਇਸ ਗੱਲ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਆਪਣੇ ਬੰਦਿਆਂ ਦੇ ਕਾਫੀ ਨਾਮ ਆਉਣ ਲੱਗ ਪਏ ਨੇ, ਪਰ ਨਾਲ ਮੈਂ ਇਹ ਵੀ ਕਹਾਂਗਾ ਕਿ ਆਪਣੇ ਬੰਦੇ ਚੰਗੇ ਕੰਮਾਂ ਚ ਵੀ ਬੜੇ ਨਾਮ ਆਉਣ ਲੱਗ ਪਏ ਨੇ। ਔਰ ਹਾਂ, ਅਸੀਂ ਜਿੱਥੇ ਹੁਣ ਮੈਂ ਕੀ ਕਰ ਸਕਦਾ ਕਿ ਮੈਂ ਆਪਣੇ ਬੰਦਿਆਂ ਦੇ ਜੇ ਨਾਮ ਆਉਂਦੇ ਨੇ ਤੇ ਉਹਨਾਂ ਨੂੰ ਨਾ ਚਰਚਾ ਕਰਾਂ, ਬਿਲਕੁਲ ਉਹ ਵੀ ਕਰਨੀ ਪਏਗੀ, ਕੋਈ ਬੁਰਾ ਮੰਨ ਜਾਂਦਾ ਜੀ ਆਪਣੇ ਬ੍ਰਹਮਟਨ ਨੂੰ ਬਦਨਾਮ ਕਰ ਰਹੇ ਹੋ, ਪੰਜਾਬੀ ਦੀ ਇਹ ਗੱਲ ਕਰ ਰਹੇ ਹੋ, ਲੇਕਿਨ ਨਾਲ ਦੀ ਨਾਲ ਮੇਰਾ ਫਰਜ਼ ਬਣਦਾ ਕਿ ਆਪਣੇ ਬੰਦੇ ਬਹੁਤ ਚੰਗਾ ਕੰਮ ਵੀ ਕਰ ਰਹੇ ਨੇ, ਆਪਣੇ ਪੰਜਾਬੀ ਬੰਦੇ ਕਹਿ ਲਓ, ਇੰਡੀਅਨ ਕਹਿ ਲਓ, ਸਾਊਥ ਏਸ਼ੀਅਨ ਕਹਿ ਲਓ ਜਾਂ ਸਿੱਖ ਕਹਿ ਲਓ, ਹਿੰਦੂ ਕਹਿ ਲਓ, ਉਹ ਬਹੁਤ ਵਧੀਆ ਕੰਮ ਵੀ ਕਰ ਰਹੇ ਨੇ। ਸੋ ਉਹਨੂੰ ਵੀ ਅਸੀਂ ਨਾਲ ਦੀ ਨਾਲ ਜਿਹੜਾ ਉਹ ਜ਼ਰੂਰ ਹਾਈਲਾਈਟ ਕਰੀਏ। ਥੈਂਕ ਯੂ
ਬੰਦ ਕਰਦਾ ਕਿ ਜਰਨਲਿਸਟ ਕਹਾਣਾ ਤੇ ਜੌਬ ਕਰਨਾ ਇਹ ਦੋਨਾਂ ਚ ਬੜਾ ਫਰਕ ਹੈ, ਕਿਉਂਕਿ ਇੱਥੇ ਜਰਨਲਿਸਟ ਆਪਣੇ ਕਮਿਊਨਿਟੀ ਚ ਬਹੁਤ ਬਣ ਗਏ ਹੈ, ਚਾਹੇ ਉਹ ਇੰਡੀਅਨ ਹੋਵੇ ਚਾਹੇ ਪਾਕਿਸਤਾਨੀ ਹੋਵੇ। ਲੇਕਿਨ ਮੇਰੀ ਇੰਨੀ ਰਿਕੁਐਸਟ ਜੀਊਗਾ, ਆਵੋ ਮੰਚ ਤੇ ਬੈਠੋ, ਜਾਂ ਤੁਹਾਡੇ ਹੱਥ ਚ ਮਾਈਕ ਹੈ ਤੇ ਸਟੱਡੀ ਕਰਕੇ ਆਓ ਪੂਰੀ। ਇਹ ਨੀ ਕਿ ਜੋ ਵੀ ਆਵੇ ਤੁਸੀਂ ਕਿਸ ਦੇ ਅਗੇਂਸਟ ਕਹਿਣਾ, ਅਗੇਂਸਟ ਹੀ ਕਹੀ ਜਾਓ, ਫੇਵਰ ਕਰਨਾ ਫੇਵਰ ਕਹੀ ਜਾਓ, ਉਹ ਫਿਰ ਗੱਲ ਬਣਦੀ ਨੀ, ਉਹ
ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਜੀ, ਬਹੁਤ ਵਧੀਆ, ਮਿਹਰਬਾਨੀ, ਤੁਸੀਂ ਸੁਣਾਓ, ਸਭ ਠੀਕ ਹੈ ਸਰ?
ਬਸ ਠੀਕ ਹੈ ਜੀ, ਵਧੀਆ ਜੀ, ਵਾਹਿਗੁਰੂ, ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜੀ ਤੁਹਾਡਾ ਜੀ। ਇੱਕ ਕੁਐਸਚਨ ਮਨ ਚ ਆਇਆ ਸੀਗਾ ਜੀ, ਜਿਵੇਂ ਇਹ ਮਤਲਬ ਜਦੋਂ ਆਪਾਂ ਘੱਟ ਟੈਕਸ ਦਿੰਦੇ ਸੀਗੇ ਉਦੋਂ ਸਹੂਲਤਾਂ ਜ਼ਿਆਦਾ ਸੀਗੀਆਂ, ਤੇ ਹੁਣ ਟੈਕਸਾਂ ਦੀ ਤਾਂ ਮਤਲਬ ਇਹਨਾਂ ਨੇ ਲੜੀ ਲਾਈ ਹੋਈ ਹੈ ਤੇ ਸਹੂਲਤਾਂ ਹੈ ਹੀ ਨਹੀਂ ਨਾ, ਇਹਦਾ ਕੀ ਚੱਕਰ ਹੈ ਮਹਾਰਾਜ?
ਹਾਂ, ਇਹਦਾ ਗੁਰਪ੍ਰੀਤ ਜੀ ਬਹੁਤ ਵਧੀਆ ਸਵਾਲ ਹੈ। ਇਹਦਾ ਕਾਰਨ ਇਹ ਹੈ ਕਿ ਲਗਾਤਾਰ ਡੈਫੀਸਿਟ ਵੱਧਦਾ ਚਲਾ ਜਾ ਰਿਹਾ। ਜਦੋਂ ਮੈਂ ਜੇ 25 ਸਾਲ ਪੁਰਾਣੀ ਗੱਲ ਕਰਾਂ ਤੇ ਸਾਡੇ ਉੱਤੇ ਥੋੜਾ ਬਹੁਤਾ ਕਰਜ਼ਾ ਸੀਗਾ, ਫਿਰ ਪੌਲ ਮਾਰਟਿਨ ਸਾਹਿਬ ਐਜ਼ ਅ ਫਾਈਨੈਂਸ ਮਿਨਿਸਟਰ ਅਸੀਂ ਕਰਜ਼ਾ